ਹੁਣੇ ਹੁਣੇ ਅਸੀਂ ਪੋਡਕਾਸਟ ਕਰਕੇ ਹਟਿਆ ਹਰਫ ਚੀਮੇ ਬਾਈ ਨਾਲ। ਸੱਚੀ ਕਹਿਣਾ ਬਾਈ, ਧਰਮ ਨਾਲ ਨਜ਼ਾਰਾ ਆ ਗਿਆ, ਮਨ ਨੂੰ ਸ਼ਾਂਤੀ ਮਿਲੀ ਆ, ਜਿਹੋ ਜਿਹੀਆਂ ਅਸੀਂ ਅੱਜ ਗੱਲਾਂ ਕਰੀਆਂ ਨੇ ਹਰਫ ਚੀਮੇ ਬਾਈ ਨਾਲ। ਸਹੀ ਕਹਿ ਰਿਹਾ ਮੈਂ?
ਬਿਲਕੁਲ ਸਹੀ ਕਹਿ ਰਿਹਾ ਬਾਈ। ਹੁਣੇ 10 ਮਿੰਟ ਹੋ ਗਏ ਇੱਥੋਂ ਗਏ ਨੂੰ, ਅਤੇ ਬਾਈ ਦੇ ਖੁਦ ਸ਼ਬਦ ਇੱਦਾਂ ਦੇ ਸੀਗੇ, ਇੱਦਾਂ ਦਾ ਪੋਡਕਾਸਟ ਹੋਰ ਹੋਣੇ ਚਾਹੀਦੇ ਆ ਜਿੱਦਾਂ ਦੀਆਂ ਤੁਸੀਂ ਅੱਜ ਗੱਲਾਂ ਕੀਤੀਆਂ, ਜਾਂ ਬਾਈ ਨੇ ਜਿੱਦਾਂ ਗੱਲਾਂ ਬਾਤ ਸਾਡੇ ਨਾਲ ਸ਼ੇਅਰ ਕੀਤੀ ਹੈ ਉਹਦੇ 'ਚ, ਜਿੱਦਾਂ ਅਸੀਂ ਮੈਂਟਲ ਹੈਲਥ ਦੀਆਂ ਗੱਲਾਂ ਕੀਤੀਆਂ, ਹੈ ਨਾ, ਸਟ੍ਰੈਸ ਦੀਆਂ ਗੱਲਾਂ ਕੀਤੀਆਂ, ਪੁਰਾਣੇ ਪੰਜਾਬੀ ਕਲਚਰ ਦੀਆਂ ਗੱਲਾਂ ਕੀਤੀਆਂ ਕਿ ਉਹ ਕਿੰਨਾ ਵਧੀਆ ਸੀ ਅਤੇ ਉਦੋਂ ਸਟ੍ਰੈਸ ਨਹੀਂ ਸੀ ਹੁੰਦੀ ਲੋਕਾਂ ਨੂੰ।
ਬਾਈ ਨੇ ਨਾਲੇ ਖੁਦ ਕਿਹਾ ਯਾਰ ਆਪਾਂ ਨੂੰ, ਹੈ ਨਾ, ਬਈ ਜਿੱਦਾਂ ਦੀਆਂ ਆਪਾਂ ਕੁਐਸਚਨ ਕਰੇ ਨੇ ਉਹ ਉਦਾਂ ਦੇ ਕਦੇ ਕਿਸੇ ਨੇ ਇੰਟਰਵਿਊ 'ਤੇ ਕਰੇ ਨਹੀਂ ਹੈਗੇ, ਪੋਡਕਾਸਟ 'ਤੇ ਕਦੇ ਕਰੇ ਨਹੀਂ ਹੈਗੇ। ਹਰੇਕ ਬੰਦਾ ਨਹੀਂ ਕਹਿੰਦਾ ਯਾਰ ਤੁਹਾਡਾ ਅਗਲਾ ਗਾਣਾ ਕਿਹੜਾ ਆ ਰਿਹਾ, ਤੁਹਾਡਾ ਹੈ ਨਾ ਫਿਊਚਰ ਪਲਾਨ ਕੀ ਆ ਇਹਨੂੰ ਸਿੰਗਿੰਗ ਨੂੰ ਲੈ ਕੇ, ਇੱਦਾਂ ਦੇ ਕੁਐਸਚਨ ਹੋਏ ਨੇ। ਪਰ ਜਿਹੜੀ ਅੱਜ ਆਪਣੀ ਗੱਲਬਾਤ ਹੋਈ ਆ ਬਹੁਤ ਡੀਪ ਕਨਵਰਸੇਸ਼ਨ,
ਇੱਕ ਇੱਕ ਮਿੰਟ ਸੁਣਨ ਵਾਲਾ,
ਬਿਲਕੁਲ। ਸੋ ਵੀਰੇ ਬਹੁਤ ਹੀ ਧਿਆਨ ਨਾਲ ਵੀਡੀਓ ਸਾਰੇ ਜਾਣੇ ਪੋਡਕਾਸਟ ਸੁਣਿਓ, ਸੱਚੀ ਕਹਿਣਾ ਬਹੁਤ ਚੀਜ਼ਾਂ ਸਿੱਖਣ ਨੂੰ ਮਿਲ ਗਈਆਂ, ਸਾਨੂੰ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ। ਸੋ ਆ ਜਾਓ ਫਿਰ,
ਆ ਜਾਓ ਜੀ।
ਹਰਫ ਵੀਰੇ, ਪਹਿਲਾਂ ਤਾਂ ਪੰਜਾਬੀ ਪੋਡ 'ਤੇ ਤੁਹਾਡਾ ਵੈਲਕਮ ਆ।
ਹਾਂਜੀ, ਸਤਿ ਸ਼੍ਰੀ ਅਕਾਲ ਬਾਈ।
ਸਤਿ ਸ਼੍ਰੀ ਅਕਾਲ ਵੀਰੇ। ਵੀਰੇ ਜਦੋਂ ਵੀ ਤੁਹਾਨੂੰ ਅਸੀਂ, ਮੈਂ ਇੰਟਰਵਿਊਜ਼ ਵੀ ਤੁਹਾਡੀਆਂ ਬਹੁਤ ਸੁਣੀਆਂ ਨੇ, ਇੱਕ ਅੱਧੀ ਵਾਰੀ ਤੁਹਾਨੂੰ ਮੈਂ ਪਹਿਲਾਂ ਮਿਲਿਆ ਵੀ ਹਾਂ ਅਤੇ ਹੁਣ ਵੀ ਆਪਾਂ ਜਿੰਨਾ ਟਾਈਮ ਬਿਤਾਇਆ, ਮੈਨੂੰ ਹਮੇਸ਼ਾ ਇਹ ਲੱਗਦਾ ਕਿ ਤੁਹਾਨੂੰ ਮਿਲ ਕੇ ਨਾ ਇੱਕ ਬੰਦੇ ਦਾ ਔਰਾ ਹੁੰਦਾ, ਇੱਕ ਪੋਜ਼ਿਟਿਵਿਟੀ ਜੀ ਮੈਨੂੰ ਫੀਲ ਹੁੰਦੀ ਹੈ, ਇੱਕ ਕਾਮਨੈਸ ਜੀ ਵੀ ਬੰਦੇ 'ਚ, ਇੰਨੀ ਪੇਸ਼ੈਂਸ ਯਾਰ ਵੀਰੇ, ਇਹ ਕਿੱਥੋਂ ਆਉਂਦੀ ਹੈ ਇਹ ਚੀਜ਼ ਵੀ ਇੰਨੀ ਸੰਤੁਸ਼ਟੀ?
ਨਹੀਂ ਮਤਲਬ ਇਹ ਤਾਂ ਯਾਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਸਪੀਚਲੈਸ ਨੇ ਨਾ ਬਹੁਤ, ਤੁਸੀਂ ਦੱਸ ਨਹੀਂ ਸਕਦੇ। ਪਰ ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸ਼ੁਰੂ ਕਰਨ ਤੋਂ, ਹੈ ਨਾ, ਜਦੋਂ ਆਪਾਂ ਪੋਡਕਾਸਟ ਸ਼ੁਰੂ ਕਰਨਾ ਸੀ ਉਦੋਂ ਪਹਿਲਾਂ ਆਪਾਂ ਜਿਵੇਂ ਆਪਾਂ ਗੱਲ ਕੀਤੀ ਆ, ਉਹੀ ਗੱਲ ਜੀ ਹੁੰਦੀ ਆ। ਮੈਨੂੰ ਲੱਗਦਾ ਵੀ ਤੁਸੀਂ ਜਦੋਂ ਦੁਨੀਆਂ ਦੇ ਕੋਨੇ ਕੋਨੇ 'ਚ ਜਾ ਆਉਂਦੇ ਹੋ ਨਾ,
ਹਾਂਜੀ,
ਅਤੇ ਜਿੱਥੇ ਵੀ ਇਲਮ ਹੁੰਦਾ ਬਹਿ ਕੇ ਪੜ੍ਹਿਆ ਜਾ ਸਕਦਾ ਕਿਤਾਬਾਂ, ਨਾ
ਜੀ,
ਅਤੇ ਅਮਲੀ ਰੂਪ 'ਚ ਵੀ ਜਦੋਂ ਤੁਸੀਂ, ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਤੁਹਾਡੇ ਦਾਣੇ ਖਿਲਾਰੇ ਹੋਏ ਨੇ, ਤੁਸੀਂ ਉੱਥੇ ਉੱਥੇ ਜਾ ਆਉਂਦੇ ਹੋ, ਨਵੇਂ ਨਵੇਂ ਲੋਕਾਂ ਨੂੰ ਮਿਲਦੇ ਹੋ, ਨਵੇਂ ਨਵੇਂ ਚਿਹਰਿਆਂ ਨੂੰ ਮਿਲਦੇ ਹੋ। ਜਿਵੇਂ ਅੱਜ ਇੱਕ ਬੜੀ ਵਧੀਆ ਗੱਲ ਹੋ ਰਹੀ ਸੀ, ਹੁਣ ਪਿੱਛੋਂ ਅਸੀਂ ਜਿੱਥੋਂ ਉੱਠ ਕੇ ਆ ਰਹੇ ਹਾਂ,
ਹਾਂਜੀ,
ਉੱਥੇ ਇਹ ਗੱਲ ਹੋ ਰਹੀ ਸੀ ਵੀ ਆਪਣਾ ਜਿਹੜਾ ਮੁਹਾਂਦਰਾ ਅੱਜ ਵੀ ਪੰਜਾਬੀ ਲਿਟਰੇਚਰ ਦਾ ਲਾ ਲਓ, ਗੀਤ ਸੰਗੀਤ ਦਾ ਲਾ ਲਓ, ਜਾਂ ਵੈਸੇ ਜਿੱਥੇ ਅਸੀਂ ਅੱਜ ਖੜ੍ਹੇ ਹਾਂ ਪੰਜਾਬੀ ਹੋਣ ਦੇ ਨਾਂ 'ਤੇ, ਹੈ ਨਾ, ਥਿੰਕਿੰਗ ਦੇ ਤੌਰ 'ਤੇ ਇੰਟਰਨਲੀ, ਅਤੇ ਵੀ ਉਹਦੇ ਵਿੱਚ ਗਿਰਾਵਟ ਆ ਰਹੀ ਹੈ ਨਾ, ਇਹ ਚੀਜ਼ ਨੂੰ ਲੈ ਕੇ ਸਾਡੀ ਗੱਲ ਹੋ ਰਹੀ ਸੀ ਕਿਤੇ, ਹੈ ਨਾ।
ਹਾਂਜੀ,
ਸੋ ਮੈਨੂੰ ਲੱਗਿਆ, ਮੈਂ ਕਿਹਾ ਵੀ ਜ਼ਰੂਰ ਹਾਂ, ਇਹ ਤਾਂ ਹੈ ਵੀ ਚਲੋ ਜਦੋਂ ਅਸੀਂ ਆਪਦੀਆਂ ਕਦਰਾਂ ਕੀਮਤਾਂ ਭੁੱਲ ਜਾਂਦੇ ਹਾਂ, ਗਿਰਾਵਟ ਤਾਂ ਆਉਂਦੀ ਹੈ ਚੀਜ਼ਾਂ ਨੂੰ ਲੈ ਕੇ,
ਹਾਂਜੀ,
ਪਰ ਉਹਦੇ ਨਾਲ ਮੈਂ ਕਿਹਾ ਵੀ ਨੈਗੇਟਿਵ ਦੇ ਨਾਲ ਜਿਹੜਾ ਇੱਕ ਦੋ ਪੋਜ਼ਿਟਿਵ ਪੱਖ ਆ ਰਹੇ ਨੇ ਉਹ ਵੀ ਬਹੁਤ ਵਧੀਆ ਨੇ, ਵੀ ਅੱਜ ਜਦੋਂ ਅਸੀਂ ਮਤਲਬ ਸਾਰੀ ਗਲੋਬ ਨੂੰ ਹੀ ਆਪਦਾ ਘਰ ਸਮਝਦੇ ਹਾਂ,
ਹਾਂਜੀ,
ਉਹਦੇ ਨਾਲ ਇੱਕ ਜਿਹੜੀ ਵਧੀਆ ਗੱਲ ਆਉਂਦੀ ਹੈ ਵੀ ਜੇ ਅਸੀਂ ਆਪਦੀਆਂ ਚੀਜ਼ਾਂ ਸਾਨੂੰ ਪਤਾ ਨੇ ਤਾਂ ਅਸੀਂ ਚੰਗੇ ਦਾਰਸ਼ਨਿਕ ਬਣਦੇ ਹਾਂ, ਜੇ ਸਾਨੂੰ ਹੋਰਾਂ ਦਾ ਵੀ ਪਤਾ ਸਾਰਾ ਕੁਛ, ਹੈ ਨਾ, ਜਿਵੇਂ ਮੰਨ ਲਓ ਜਿਹੜੇ ਅੱਜ ਮੁੰਡੇ ਕੰਮ ਕਰ ਰਹੇ ਨੇ ਚਾਹੇ ਲਿਟਰੇਚਰ 'ਚ ਚਾਹੇ ਹੋਰ ਪਾਸੇ ਕੰਮ ਕਰ ਰਹੇ ਨੇ, ਜਦੋਂ ਅਸੀਂ ਮਿਲਦੇ ਹਾਂ ਸਾਡੀ ਉਮਰ ਦੇ ਮੁੰਡਿਆਂ ਨੂੰ, ਈਵਨ ਮੈਨੂੰ ਲੱਗਦਾ ਉਹਨਾਂ ਉਮਰ ਤੋਂ ਵੱਧ ਬਹੁਤ ਜ਼ਿਆਦਾ ਮਚਿਓਰ ਨੇ, ਹੋ ਨਾ, ਉਹਦਾ ਕਾਰਨ ਇਹੀ ਹੁੰਦਾ ਵੀ ਅੱਜ ਉਹ ਕਿਸੇ ਜਰਮਨ ਫਿਲੋਸਫਰ ਨੂੰ ਵੀ ਪੜ੍ਹਦੇ ਨੇ, ਅੱਜ ਕਿਸੇ ਫ੍ਰੈਂਚ ਫਿਲੋਸਫਰ ਨੂੰ ਵੀ ਪੜ੍ਹਦੇ ਨੇ, ਅਤੇ ਫਿਰ ਉਹਨਾਂ ਨੂੰ ਬਾਬਾ ਨਾਨਕ ਬਹੁਤ ਵੱਡਾ ਲੱਗਦਾ, ਪੰਜਾਬ 'ਚ ਬੈਠੇ ਬੰਦੇ ਨੂੰ ਸ਼ਾਇਦ ਓਡਾ ਵੱਡਾ ਨਾ ਲੱਗੇ ਅਤੇ ਲੱਗਦਾ ਵੱਡਾ, ਪਰ ਮੈਨੂੰ ਲੱਗਦਾ ਵੀ ਜਦੋਂ ਅਸੀਂ ਬਾਕੀ ਸਾਰੇ ਫਲਸਫੇ ਵੀ ਪੜ੍ਹਦੇ ਹਾਂ ਫਿਰ ਸਾਡੇ ਫਲਸਫੇ ਨੂੰ ਉਹਨਾਂ ਦੇ ਨਾਲ ਰੱਖਦੇ ਹਾਂ ਫਿਰ ਸਾਨੂੰ ਲੱਗਦਾ ਨਹੀਂ ਯਾਰ ਵੀ ਸਾਡਾ ਫਲਸਫਾ ਸੱਚੀ ਵੀ ਵੱਡਾ,
ਸਹੀ
ਵੀ ਯਾਰ ਵੀ ਹਾਂ ਐਡੇ ਐਡੇ ਮਹਾਨ ਲੋਕ ਉਹ ਵੀ ਡਿਪਰੈਸ਼ਨ 'ਚ ਚੱਲ ਗਏ ਇੰਨੀ ਇੰਨਾ ਕੁਛ ਮਤਲਬ ਕਰਨ ਤੋਂ ਬਾਅਦ, ਹੁਣ ਜਿਵੇਂ ਵੱਡੇ ਵੱਡੇ ਫਿਲੋਸਫਰਾਂ ਦੀ ਗੱਲ ਕਰਦੇ ਹਾਂ ਆਪਾਂ,
ਨਾ
ਜਿਵੇਂ ਵੀ ਆਪਣਾ ਨੀਤਸ਼ੇ ਦੀ ਗੱਲ ਕਰ ਲਓ, ਹੈ ਨਾ, ਜਾਂ ਹੋਰ ਬੰਦਿਆਂ ਦੀ ਗੱਲ ਕਰ ਲਓ, ਮੈਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਅਖੀਰੀ ਉਮਰ ਸੀਗੀ, ਹੈ ਨਾ, ਉਹਦੇ ਵਿੱਚ ਉਹ ਵੀ ਦੁਬਿਧਾ 'ਚ ਰਹੇ, ਹੈ ਨਾ, ਪਰ ਇਹ ਆ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਹਾਂ ਜਦੋਂ ਕਿੰਨਾ ਵਧੀਆ ਫਲਸਫਾ, ਜਦੋਂ ਮੈਨੂੰ ਲੱਗਦਾ ਵੀ ਅੱਜ ਕਿਸੇ ਨੂੰ ਦੱਸਣਾ ਹੋਵੇ ਵੀ ਕਿਰਤ ਕਰਨ ਵਾਲੇ ਬੰਦੇ ਨੂੰ ਸਭ ਤੋਂ ਵਧੀਆ ਨੀਂਦ ਕਿਉਂ ਆਉਂਦੀ ਹੈ, ਨਾ,
ਸਹੀ ਗੱਲ,
ਅਤੇ ਉਹ ਫਿਰ ਸਾਡਾ ਬਾਬਾ ਤਸਵੀਰ ਬਣਾਉਣ ਦਾ ਜਦੋਂ ਉਦਾਸੀਆਂ ਕਰਕੇ ਆਉਂਦਾ ਫਿਰ ਹਲ ਜੋੜਦਾ ਉਹ ਅਖੀਰ 'ਤੇ ਆ ਕੇ, ਨਾ, ਇਹੀ ਪੰਜਾਬ ਦੀ ਤਸਵੀਰ ਆ। ਜਦੋਂ ਕੋਈ ਕਹਿੰਦਾ ਸੀ ਸਾਨੂੰ ਅੰਦੋਲਨ ਵੇਲੇ ਵੀ ਯਾਰ ਤੁਸੀਂ ਕਿਉਂ ਇੱਥੇ ਲੜ ਰਹੇ ਹੋ ਜਾਂ ਕਿਉਂ ਆਏ ਹੋ, ਮੈਂ ਕਹਿੰਦਾ ਸੀ ਵੀ ਉਹਦੇ ਅੰਦਰ ਆ ਤਸਵੀਰ ਹਰੇਕ ਪੰਜਾਬੀ ਦੇ ਮਤਲਬ ਛੱਪੀ ਪਈ ਆ, ਸਿਰਫ ਇਹ ਨਹੀਂ ਵੀ ਉਹ ਜ਼ਮੀਨ ਦੇ ਟੁਕੜੇ ਨੇ ਸਾਡੇ ਕੋਲ ਜਿਹੜੇ ਖੇਤ ਨੇ, ਨਾ, ਉਹ ਖੇਤ ਸਾਡੇ ਵੀ ਨਹੀਂ, ਮੇਰੇ ਪਿਓ ਦੇ ਵੀ ਨਹੀਂ, ਮੇਰੇ ਦਾਦੇ ਦੇ ਵੀ ਨਹੀਂ, ਉਹ ਹੈ ਹੀ ਬਾਬੇ ਨਾਨਕ ਦੇ ਨੇ, ਅਤੇ ਬਾਬੇ ਨਾਨਕ ਦੇ ਖੇਤਾਂ ਵਾਸਤੇ ਤਾਂ ਅਸੀਂ ਲੜਾਂਗੇ ਯਾਰ,
ਬਿਲਕੁਲ,
ਕਿਉਂਕਿ ਉਹ ਸਾਡੀ ਤਸਵੀਰ ਆ। ਜਦੋਂ ਵੀ ਕੋਈ ਸਿੱਖੀ ਦੀ ਤਸਵੀਰ ਵਾਹੂਗਾ ਤਾਂ ਬਾਬਾ ਜਦੋਂ ਹਲ ਪਾਉਂਦਾ ਵਾਹੂਗਾ ਕੋਈ, ਮਤਲਬ ਸੱਚੇ ਸੁੱਚੇ ਕਿਰਤੀਆਂ ਦੀ ਤਸਵੀਰ ਹੋਊਗੀ ਨਾ
ਜੀ।
ਵੀਰੇ ਤੁਸੀਂ ਸਟ੍ਰੈਸ ਦੀ ਜਿੱਦਾਂ ਗੱਲ ਕੀਤੀ ਆਪਾਂ ਪਹਿਲਾਂ ਕਿ ਬੜੇ ਬੜੇ ਜਿਹੜੇ ਲੋਕ ਨੇ ਦੁਨੀਆਂ ਦੇ ਵਿੱਚ ਉਹਨਾਂ ਨੂੰ ਵੀ ਸਟ੍ਰੈਸ ਹੋ ਗਈ, ਪਰ ਆਪਾਂ ਆਪਣਾ ਕਲਚਰ ਦੇਖਦੇ ਹਾਂ, ਮੈਂ ਉਹੀ ਗੱਲ ਕਰਦਾ ਹੁੰਦਾ ਅੱਜ ਕੱਲ੍ਹ ਜਿੱਦਾਂ ਆਪਣੀ ਪੰਜਾਬੀ ਕਮਿਊਨਿਟੀ 'ਚ ਵੀ ਇਹ ਹੋ ਗਿਆ ਕਿ ਮੈਂਟਲ ਹੈਲਥ ਆ ਗਿਆ, ਸਟ੍ਰੈਸ ਆ ਗਿਆ। ਸੋ ਇੱਕ ਚੀਜ਼ ਮੈਂ ਸੋਚਦਾ ਹੁੰਦਾ ਕਿ ਯਾਰ ਜਿਹੜੇ ਐਡੇ ਵੱਡੇ ਕਿਉਂਕਿ ਅਸੀਂ ਇੱਧਰ ਮੂਵ ਹੋ ਗਏ ਕਲਚਰ ਦੇ ਵਿੱਚ।
ਮੈਨੂੰ ਲੱਗਦਾ ਟਰਮ ਹੁਣ ਯੂਜ਼ ਹੋਣ ਲੱਗੀ ਹੈ ਇਹ, ਜੇ ਆਪਾਂ ਮੈਂਟਲ ਹੈਲਥ ਟਰਮ ਆ ਜਿਹੜੀ ਹੁਣ ਯੂਜ਼ ਹੋਣ ਲੱਗੀ ਹੈ ਨਾ, ਇਹ ਟਰਮ ਦੀ ਗੱਲ ਕਰਦੇ ਹਾਂ। ਪਰ ਇਹ ਆ ਵੀ ਹੁਣ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਬਰੀਕ, ਜਦੋਂ ਤੁਸੀਂ ਮੈਨੂੰ ਲੱਗਦਾ ਵੀ ਮੈਨੂੰ ਈਵਨ ਮੇਰਾ ਸਭ ਤੋਂ ਜ਼ਿਆਦਾ ਪਸੰਦੀਦਾ ਸਬਜੈਕਟ ਮੈਂ ਸਾਈਕੋਲੋਜੀ ਪੜ੍ਹਨਾ ਚਾਹਦੇ ਨਾ, ਅਤੇ ਮੈਨੂੰ ਮਤਲਬ ਪਸੰਦ ਆ ਪੜ੍ਹਨਾ, ਜੇ ਪੜ੍ਹਨ 'ਚ ਮੇਰਾ ਵਿਸ਼ਾ ਪਸੰਦੀਦਾ ਰਾਈਟ ਨਾ ਹੋ ਨਾ ਤਾਂ ਸਾਈਕੋਲੋਜੀ ਆ। ਅਤੇ ਜਦੋਂ ਮੈਂ ਚੀਜ਼ਾਂ ਨੂੰ ਦੇਖਦਾ ਹੁੰਦਾ ਵੀ ਪਿੰਡਾਂ 'ਚ ਸਾਡੇ, ਹੁਣ ਕੱਲ੍ਹ ਪਰਸੋਂ ਉੱਥੇ ਕੋਈ ਸੱਜਣ ਸੀਗਾ ਚੰਡੀਗੜ੍ਹ, ਅਸੀਂ ਗੱਲ ਕਰ ਰਹੇ ਸੀ ਬੈਠੇ, ਬੜੀ ਖੂਬਸੂਰਤ ਗੱਲ ਸੀ ਉਹ ਵੀ, ਉਹ ਕਹਿੰਦਾ ਯਾਰ ਵੀ ਜਦੋਂ ਆਪਾਂ ਜਵਾਕ ਹੁੰਦੇ ਸੀ ਨਾ ਅਤੇ ਸਾਨੂੰ ਸਾਡੀਆਂ ਮਾਵਾਂ ਨੇ ਮਤਲਬ ਝਿੜਕਿਆ ਜਾਂ ਕੁੱਟਿਆ ਪਿਆਰ ਨਾਲ, ਅਤੇ ਸਾਡੇ ਬਾਪੂ ਦਾ ਡਰ ਹੀ ਹੁੰਦਾ ਸੀਗਾ, ਮਾਵਾਂ ਨੇ ਵੀ ਇਹੀ ਕਹੀ ਜਾਣਾ
ਘੂਰੀ ਬਹੁਤ,
ਹਾਂ ਉਹਨਾਂ ਨੇ ਕਹਿਣਾ ਵੀ ਫਿਰ ਮੈਂ ਤੇਰੇ ਡੈਡੀ ਨੂੰ ਦੱਸ ਦੂੰ। ਬੰਦੇ ਦੇ ਦਿਮਾਗ 'ਚ ਇਹ ਹੋਣਾ ਛੋਟੇ ਹੁੰਦੇ ਵੀ ਯਾਰ ਮਾਂ ਹੀ ਇੰਨਾ ਕੁੱਟਦੀ ਆ, ਮਾਤਾ ਹੀ ਇੰਨਾ ਕੁੱਟਦੀ ਆ ਵੀ ਯਾਰ ਜੇ ਇਹਨੇ ਬਾਪੂ ਨੂੰ ਦੱਸਤਾ ਪਤਾ ਨਹੀਂ ਕੀ ਹੋਣਾ।
ਹਾਂ
ਹੁਣ ਕਹਿੰਦਾ ਸਾਡੇ ਸਾਰਿਆਂ ਦੇ ਦਿਮਾਗ 'ਚ ਉਹ ਮੰਨ ਲਾ 16 ਸਾਲ 18 ਸਾਲ ਤੱਕ ਨਾ ਇੱਕ ਉਹੀ ਅਕਸ਼ ਬਣਿਆ ਰਿਹਾ ਨਾ ਸਾਡੇ ਮਤਲਬ ਘਰਾਂ 'ਚ ਨਾ, ਅਤੇ ਅੱਜ ਅਸੀਂ ਵੀ ਸਭ ਤੋਂ ਜ਼ਿਆਦਾ ਅਟੈਚ ਹਾਂ ਆਪਦੇ ਮਾਂ ਬਾਪ ਨਾਲ, ਉਹੀ ਲੋਕ ਜਿਹਨਾਂ ਨੂੰ ਜ਼ਿਆਦਾ ਕੁੱਟਿਆ ਮਾਵਾਂ ਨੇ ਜਾਂ ਜਿਹਨਾਂ ਨਾਲ ਡੈਡੀ ਘੱਟ ਬੋਲੇ ਨੇ, ਹੁਣ ਅਸੀਂ ਸਾਡੇ ਫਾਦਰ ਸਾਹਿਬ ਨਾਲ ਆਪਾਂ ਹਰੇਕ ਗੱਲ ਨਹੀਂ ਕਰ ਸਕਦੇ ਸੀ ਹੈ ਨਾ, ਅਤੇ ਸਾਡੀ ਵੀ ਜ਼ਿਆਦਾ ਅਟੈਚਮੈਂਟ ਅੱਜ, ਅਤੇ ਜਿਹੜੇ ਜਵਾਕਾਂ ਦੀ ਕੇਅਰ ਇਹ ਸਮਝਦੇ ਨੇ ਅੱਜ ਕੱਲ੍ਹ, ਕਿਉਂਕਿ ਅਸੀਂ ਜਦੋਂ ਸਾਰੀ ਦੁਨੀਆਂ ਦੇ ਨਕਸ਼ੇ 'ਤੇ ਆ ਗਏ, ਅੱਜ ਇਹ ਹੁੰਦਾ ਵੀ ਨਹੀਂ ਮੇਰੇ ਪੁੱਤ ਦੇ ਸੱਟ ਨਾ ਵੱਜੇ, ਮੇਰੇ ਪੁੱਤ ਨੂੰ ਐਂ ਹੋ ਗਿਆ, ਮੇਰੇ ਪੁੱਤ ਨੂੰ ਐਂ, ਮਤਲਬ ਜੇ
ਸੌਫਟ ਜਿਹਾ ਬਣ ਜਾਂਦਾ,
ਹਾਂ ਮਤਲਬ ਉਹ ਗਾਹਾਂ ਜਾ ਕੇ ਮੈਨੂੰ ਲੱਗਦਾ ਵੀ ਡਿਟੈਚਮੈਂਟਸ ਵੀ ਅਟੈਚਮੈਂਟਸ ਹੀ ਹੁੰਦੀਆਂ ਨੇ ਇੱਕ ਸਟੇਜ 'ਤੇ ਜਾ ਕੇ। ਉਹ ਮੰਨ ਲਾ ਸਾਨੂੰ ਇੰਨਾ ਡਿਟੈਚ ਰੱਖਦੇ ਨੇ, ਜੇ ਅਸੀਂ ਰੋਣ ਲੱਗ ਗਏ ਛੋਟੇ ਹੁੰਦੇ, ਹੁਣ ਆਪਣੇ ਵਾਲਿਆਂ ਨੇ ਕਹਿਣਾ ਵੀ ਚੁੱਪ ਕਰ ਜਾ ਨਹੀਂ ਕੁੱਟੂ, ਮਤਲਬ ਉਹਨਾਂ ਨੇ ਰੋਣੋ ਵੀ ਸਾਨੂੰ ਇਹੀ ਕਹਿ ਕੇ ਹਟਾਉਣਾ। ਐਸੀ ਗੱਲਾਂ ਯਾਰ ਮੈਨੂੰ ਮਤਲਬ ਕਮਾਲ ਦੀਆਂ ਗੱਲਾਂ ਲੱਗਦੀਆਂ ਨੇ। ਫਿਰ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਯਾਰ ਵੀ ਫਿਲੋਸਫੀ ਦੇ ਤੌਰ 'ਤੇ ਵੀ ਜੇ ਦੇਖਿਆ ਜਾਵੇ ਪਿੰਡਾਂ 'ਚ ਬਹੁਤ ਡੰਘਾਈ ਦੇ ਰੂਪ 'ਚ ਨਾ ਵੀ ਇਹ ਗੱਲਾਂ ਪਈਆਂ ਨੇ ਸਾਰੀਆਂ, ਬਹੁਤ ਹਰੇਕ ਚੀਜ਼ ਦਾ ਅਰਥ ਹੁੰਦਾ ਸੀਗਾ ਜਦੋਂ ਕੋਈ ਕੁਛ ਵੀ ਕਹਿੰਦਾ ਸੀਗਾ ਸਾਡਾ ਬਜ਼ੁਰਗ ਸਾਨੂੰ। ਅਤੇ ਹੁਣ ਜਿਵੇਂ ਮੈਂ ਪਿੱਛੇ ਸਾਈਕੋਲੋਜੀ ਪੜ੍ਹ ਰਿਹਾ ਸੀ ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਇੱਕ ਇੰਸਟਿੰਕਟ ਹਿਊਮਨ ਦੇ ਵਿੱਚ ਹੁੰਦੀ ਆ ਜਿਹੜੀ ਪਿੱਛੋਂ ਆਉਂਦੀ ਆ ਵੀ ਉਹਦੇ ਪੇਰੈਂਟਸ ਦੇ ਤੌਰ 'ਤੇ ਨਾ ਵੀ ਐਨਸੈਸਟਰਸ ਦੇ ਵੱਲੋਂ ਹੈ ਨਾ, ਵੀ ਉਹ ਸਭ ਤੋਂ ਜ਼ਿਆਦਾ ਭਾਰੂ ਰਹਿ ਰਹੀ ਆ ਤੁਹਾਡੇ ਸਾਰੇ ਸੁਭਾਅ ਦੇ ਵਿੱਚ ਨਾ
ਜੀ
ਥਰੂ ਆਊਟ ਲਾਈਫ।
ਹਾਂਜੀ
ਵੀ ਸਾਰਾ ਕੁਛ ਜਿਹੜਾ ਤੁਹਾਡਾ ਡਿਵੈਲਪ ਹੁੰਦਾ ਆ ਕੇ ਸੁਸਾਇਟੀ ਦੇ ਵਿੱਚੋਂ ਉਹਦੇ ਉੱਤੇ ਉਹ ਭਾਰੂ ਰਹਿੰਦੀ ਆ ਜਿਹੜੀ ਇੱਕ ਇੰਸਟਿੰਕਟ ਤੁਹਾਨੂੰ ਪਿੱਛੋਂ ਮਿਲਦੀ ਆ ਤੁਹਾਡੇ ਘਰੋਂ ਹੈ ਨਾ।
ਹਾਂਜੀ
ਅਤੇ ਹੁਣ ਇਹ ਦੇਖੋ ਕਮਾਲ ਦੀ ਗੱਲ ਆ ਵੀ ਆਪਣੇ ਪਿੰਡਾਂ 'ਚ ਗੱਲਾਂ ਆਪਾਂ ਕਰਦੇ ਹੁੰਦੇ ਸੀ, ਉਹ ਕਹਿੰਦੇ ਜੀ ਇਹ ਤਾਂ ਯਾਰ ਲਾਣਾ ਹੀ ਠੱਗਾਂ ਦਾ, ਇਹ ਤਾਂ ਲਾਣਾ ਹੀ ਭੁੱਖਿਆਂ ਦਾ, ਇਹ ਤਾਂ ਲਾਣੇ, ਮਤਲਬ ਉਹ ਉਸ ਇੰਸਟਿੰਕਟ ਦੀ ਗੱਲ ਕਰਦੇ ਹੁੰਦੇ ਸੀ
ਪਿੱਛੇ ਚੱਲਦੀ।
ਹਾਂ ਵੀ ਇਹਨਾਂ ਦੇ ਅੱਲ ਪਾਈ ਹੋਈ ਹੈ ਟੱਬਰ, ਵੀ ਇਹਨਾਂ ਦੇ ਟੱਬਰ 'ਚ ਇਹੋ ਜਿਹੀ ਜੰਮਣਗੇ ਸਾਰੇ ਜਾਂ ਹੀ ਹੋਊਗਾ। ਉਹ ਮੈਨੂੰ ਹੁਣ ਜਦੋਂ ਮੈਂ ਪੜ੍ਹਦਾ ਜਾ ਕੇ ਪਿੰਡ 'ਚ ਮੈਂ ਕਿਸੇ ਖੁੰਡ 'ਤੇ ਬਹਿਣਾ ਜਾਂ ਰਿਲੇਟ ਕਰਦਾ ਚੀਜ਼ਾਂ, ਮੈਨੂੰ ਬੜਾ ਵਧੀਆ ਲੱਗਦਾ। ਮੈਂ ਕਿਹਾ ਯਾਰ ਵੀ ਨਹੀਂ ਵੀ ਮਤਲਬ ਸ਼ਾਇਦ ਸਾਡੇ ਲੋਕਾਂ ਨੂੰ ਉਹ ਜਿਹੜੀ ਸਾਰੀ ਫਿਲੋਸਫੀ ਆ ਉਹ ਗੁਰਬਾਣੀ 'ਚੋਂ ਜਾਂ ਸਾਡੀਆਂ ਜਿਹੜੇ ਮਤਲਬ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਸਾਡੇ ਬਾਬਿਆਂ ਦੀਆਂ ਨਾ, ਉਹਦੇ ਵਿੱਚੋਂ ਹੀ ਆਉਂਦਾ ਸਾਰਾ ਕੁਛ। ਸੋ ਬੜਾ ਕਮਾਲ ਦਾ ਗੱਲ ਆ, ਪੰਜਾਬ ਇੱਕ ਗੱਲ ਕਰਨ ਦਾ ਵਿਸ਼ਾ ਨਹੀਂ, ਪੰਜਾਬ ਇੱਕ ਜਿਉਣ ਦਾ ਵਿਸ਼ਾ। ਮੈਨੂੰ ਲੱਗਦਾ ਵੀ ਪੰਜਾਬ ਦੇ ਪਿੰਡਾਂ 'ਚ ਜਦੋਂ ਤੁਸੀਂ ਜਾਂਦੇ ਹੋ ਨਾ, ਅਤੇ ਅਸੀਂ ਸਿੱਖੀ ਦੀ ਵੀ ਗੱਲ ਅਸੀਂ ਨਿਰੀਪੁਰੀ ਜਦੋਂ ਕਿਸੇ ਸਿੱਖੀ ਨੂੰ ਇੱਕ ਸਮਝਣ ਲੱਗ ਜਾਂਗੇ ਉਹ ਨਹੀਂ ਗੱਲ ਨਾ, ਸਿੱਖੀ ਵੀ ਇੱਕ ਵਰਤਾਰਾ ਹੀ ਆ ਤੁਹਾਡੇ ਨਾਲ ਜਦੋਂ ਮਤਲਬ ਤੁਸੀਂ, ਮੈਨੂੰ ਲੱਗਦਾ ਜੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਤੁਸੀਂ ਪੜ੍ਹਦੇ ਹੋ ਇਕੱਲੀ ਇਕੱਲੀ ਚੀਜ਼ ਨੂੰ ਨਾ, ਤਾਂ ਵੀ ਤੁਹਾਨੂੰ ਜਿਹੜੀਆਂ ਉਦਾਹਰਨਾਵਾਂ ਮਿਲਦੀਆਂ ਨੇ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ 'ਤੇ ਆਉਂਦੇ ਹਾਂ, ਫਿਰ ਉੱਥੋਂ ਲੈ ਕੇ ਉੱਥੇ ਤੱਕ ਕੀ ਕੁਛ ਚੇਂਜ ਹੁੰਦਾ ਨਾ, ਫਿਰ ਉਦੋਂ ਬਾਅਦ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਫਿਰ 10ਵੇਂ ਪਾਤਸ਼ਾਹ ਦਾ ਜੀਵਨ ਲਾ ਲਓ ਨਾ, ਉਦੋਂ ਬਾਅਦ ਜਦੋਂ ਮਤਲਬ ਪਾਤਸ਼ਾਹ ਫਿਰ ਜਦੋਂ ਦੇਹਾਂ ਤੋਂ ਉੱਤੇ ਦੀ ਗੱਲ ਕਰਦੇ ਨੇ ਜਦੋਂ ਖਾਲਸਾ ਸਾਜਦੇ ਨੇ ਨਾ, ਉਹਨੂੰ ਮੱਥਾ ਖੁਦ ਟੇਕ ਦਿੰਦੇ ਨੇ, ਕਲੰਗੀ ਆਪਦੇ ਵੀ ਲਾਈ ਹੋਈ ਆ ਪਰ ਮੱਥਾ ਟੇਕ ਦਿੰਦੇ ਨੇ ਵੀ ਇਹ ਮਤਲਬ ਸਭ ਤੋਂ ਉੱਤੇ ਆ ਨਾ, ਖਾਲਸਾ ਸਭ ਤੋਂ ਉੱਤੇ। ਸੋ ਮੈਨੂੰ ਲੱਗਦਾ ਵੀ ਇਹ ਸਾਰਾ ਕੁਛ, ਇਹ ਵਰਤਾਰਾ ਜਦੋਂ ਅਸੀਂ ਸਮਝਦੇ ਹਾਂ ਇੱਕ ਅਹਿਸਾਸ ਦੇ ਰੂਪ 'ਚ ਸਾਡੇ ਕੋਲ ਸਿੱਖੀ ਆਉਂਦੀ ਆ, ਉਹ ਕਿਸੇ ਸਿਨੇਮੇ ਦੇ ਰੂਪ 'ਚ ਵੀ ਨਹੀਂ ਆ ਸਕਦੀ, ਉਹ ਕਿਸੇ ਦੇ ਲੈਕਚਰ ਦੇ ਰੂਪ 'ਚ ਵੀ ਨਹੀਂ ਆ ਸਕਦੀ। ਸੋ ਸਾਰਾ ਕੁਛ ਇਹ ਜਦੋਂ ਤੁਸੀਂ ਜਿਉਂਦੇ ਹੋ ਨੇੜੇ ਹੋ ਕੇ ਨਾ, ਤਾਂ ਤੁਸੀਂ ਭਾਵਨਾਤਮਕ ਤੌਰ 'ਤੇ ਸਟਰੋਂਗ ਹੁੰਦੇ ਹੋ ਅਤੇ ਸਮਝਦੇ ਹੋ ਚੀਜ਼ਾਂ ਨੂੰ।
ਬਿਲਕੁਲ, ਬੜੀ ਵਧੀਆ ਤਰੀਕੇ ਨਾਲ ਸਮਝਾਇਆ।
ਬਾਕੀ ਵੀਰੇ ਤੁਸੀਂ ਪਹਿਲਾਂ ਜਿਹੜਾ ਕਿਹਾ ਨਾ ਆਪਾਂ ਤੋਂ ਕੁੱਟਮਾਰ ਆਪਣੇ ਜਿਹੜੀ ਪੈਂਦੀ ਰਹੀ ਆ ਘਰਦਿਆਂ ਤੋਂ, ਮੈਨੂੰ ਇਹ ਲੱਗਦਾ ਕਿ ਬਹੁਤ ਵਾਰੀ ਜਿਹੜਾ ਬੰਦਾ ਆਪਾਂ ਨੂੰ ਕੁੱਟ ਰਿਹਾ ਹੁੰਦਾ ਨਾ, ਕਿਉਂਕਿ ਇੱਕ ਜਦ ਉਹ ਉਮਰ 'ਚ ਹੁੰਦੇ ਹਾਂ ਆਪਾਂ ਨੂੰ ਉਹ ਚੀਜ਼ ਸਮਝ ਨਹੀਂ ਲੱਗਦੀ, ਉਦੋਂ ਆਪਾਂ ਨੂੰ ਬਹੁਤ ਗੁੱਸਾ ਆ ਰਿਹਾ ਹੁੰਦਾ।
ਬਿਲਕੁਲ,
ਪਰ ਹੁਣ ਆਪਾਂ ਨੂੰ ਉਹ ਚੀਜ਼ ਬੜੀ ਵਧੀਆ ਲੱਗਦੀ ਆ, ਹੁਣ ਰੀਅਲਾਈਜ਼ ਹੁੰਦਾ ਵੀ ਕਿੰਨੀ ਵਧੀਆ ਚੀਜ਼ ਸੀ ਉਹ।
ਹਾਂਜੀ,
ਉਹ ਚੀਜ਼ ਨੇ ਆਪਾਂ ਨੂੰ ਕਿਵੇਂ ਮੋਲਡ ਕਰਕੇ ਕਿੰਨੇ ਮੈਨਰ ਸਿਖਾਤੇ।
ਬਿਲਕੁਲ ਬਿਲਕੁਲ,
ਕਿੰਨਾ ਜਿਹੜਾ ਅੱਜ ਆਪਾਂ ਬਾਹਰਲੇ ਦੇਸ਼ਾਂ 'ਚ ਵੀ ਆਏ ਹਾਂ ਉਹੀ ਮੈਨਰ ਨਾਲ ਲੈ ਕੇ ਆਏ ਹਾਂ, ਉਹ ਜਿਹੜੀਆਂ ਚੀਜ਼ਾਂ ਛੋਟੇ ਹੁੰਦੇ ਸਿੱਖੀਆਂ ਉਹ ਅੱਜ ਡਿਸਿਪਲਿਨ ਉਹਦੇ ਕੰਮ ਆ ਰਿਹਾ।
ਬਿਲਕੁਲ,
ਉਹ ਚੀਜ਼ ਬੜੀ ਕੰਮ ਦੀ ਚੀਜ਼ ਆ ਉਹ। ਸੋ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਜਿਹੜਾ ਬੰਦਾ ਘੂਰ ਰਿਹਾ ਤੁਹਾਨੂੰ, ਚਾਹੇ ਟੀਚਰ ਆ ਚਾਹੇ ਤਾਂ ਕਿਸੇ ਵਧੀਆ ਚੀਜ਼ ਲਈ ਕਹਿ ਰਿਹਾ ਹੋਊਗਾ।
ਹੁਣ ਯਾਰ ਆਪਾਂ ਜਿਹੜੀ ਆਪਣੀ ਪੀੜ੍ਹੀ ਦੇ ਬੱਚੇ ਹਾਂ, ਕੋਈ ਬਿਮਾਰੀਆਂ ਨਹੀਂ, ਐਂਜ਼ਾਇਟੀ ਡਿਪਰੈਸ਼ਨ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਸੀਗਾ ਨਾ।
ਇਹ ਸਹੀ ਗੱਲ ਹੈ ਵੀਰੇ।
ਅਤੇ ਫਿਜ਼ੀਕਲੀ ਕਿੰਨੇ ਸਟਰੋਂਗ ਆ, ਮੈਂਟਲੀ ਕਿੰਨੇ ਸਟਰੋਂਗ ਆ, ਤੁਸੀਂ ਐਂ ਹਿਸਾਬ ਲਾ ਲਓ ਵੀ ਛੋਟੇ ਹੁੰਦੇ ਜਿਹੜੇ ਆਪਣੇ ਆ 90 ਵਾਲੇ ਸੰਨ ਦੇ ਆਪਣੇ ਅਰਗੇ ਲਾ ਲਓ ਸਾਰੇ ਨਾ,
ਹਾਂਜੀ ਹਾਂਜੀ,
ਉਹਨਾਂ ਨੇ ਸਾਰਿਆਂ ਨੇ ਧਾਰਾਂ ਚੋਈਆਂ ਨੇ, ਉਹਨਾਂ ਨੇ ਸਾਰਿਆਂ ਨੇ ਡੰਗਰ ਸਾਂਭੇ ਨੇ, ਉਹਨਾਂ ਨੇ ਸਾਰਿਆਂ ਨੇ ਕੱਖ ਵੱਢੇ ਨੇ,
ਹਾਂਜੀ,
ਉਹਨਾਂ ਨੇ ਸਾਰਿਆਂ ਨੇ ਤੁਸੀਂ ਵੜਾਈ ਦੇ ਵੇਲੇ ਪਿੰਡਾਂ 'ਚ ਰਹੇ ਨੇ ਹੈ ਨਾ,
ਬਿਲਕੁਲ
ਕੰਮ ਕਰੇ ਨੇ ਸਾਰਾ ਕੁਛ ਹੈ ਨਾ, ਉਹ ਸਾਰੀਆਂ ਚੀਜ਼ਾਂ ਮੈਨੂੰ ਇਹ ਲੱਗਦਾ ਸੀਗਾ ਵੀ ਸਾਡਾ ਇੰਟਰਟੇਨਮੈਂਟ ਵੀ ਉਹੀ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਪਿੰਡਾਂ 'ਚ ਜਿਹੜੇ ਉਹ ਨਿਆਣੇ ਸੀ, ਉਹਨਾਂ ਨੇ ਪਤਾ ਹੀ ਕਹਿਣਾ ਉਹ ਟਰੈਕਟਰ ਚਲਾਉਣ ਨੂੰ ਐਂਟਰਟੇਨਮੈਂਟ ਸਮਝੀ ਜਾਣਾ,
ਹਾਂਜੀ,
ਚਾਹ ਚੜ ਜਾਂਦੇ,
ਸਗੋਂ ਘਰਦੇ ਨੇ ਸਮਝਾਉਣਾ ਵੀ ਯਾਰ ਢੂਹੀਆਂ ਕੁੱਬੀਆਂ ਹੋ ਜਾਂਦੀਆਂ ਨੇ,
ਸਪੀਕਰ ਵੱਡੇ ਵੱਡੇ ਲਾ ਕੇ
ਹੁੰਦਾ, ਤੁਸੀਂ ਪੜ੍ਹੋ, ਤੁਸੀਂ ਕੁਛ ਬਣੋ ਹੈ ਨਾ, ਆਪਾਂ ਨੂੰ ਲੱਗਣਾ ਵੀ ਨਹੀਂ ਯਾਰ ਅੱਜ ਤਾਂ ਟਰੈਕਟਰ ਚਲਾਉਣਾ ਨਾ, ਅਤੇ ਮਤਲਬ ਉਹ ਕਮਾਲ ਦੀ ਗੱਲ ਸੀ। ਅੱਜ ਜਿਹੜਾ ਵੀਡੀਓ ਗੇਮ ਖੇਡ ਕੇ ਜਵਾਕਾਂ ਨੂੰ ਆਨੰਦ ਆਉਂਦਾ,
ਹਾਂਜੀ,
ਉਹ ਸਾਨੂੰ ਉੱਥੇ ਆਉਂਦਾ ਸੀ, ਖੇਤਾਂ 'ਚ ਆਉਂਦਾ ਸੀ ਨਾ,
ਸਹੀ ਗੱਲ।
ਹੁਣ ਉਹ ਜਿਹੜੀ ਖਿੱਚ ਆ ਉਹ ਸਾਰਾ ਕੁਛ ਆ, ਉਹ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਹੁਣ ਅਸੀਂ ਐਕਸਪਲੇਨ ਕਰਦੇ ਹਾਂ ਵਰਡਸ ਦੇ ਤੌਰ 'ਤੇ, ਉਹ ਨਹੀਂ ਸਮਝ ਆਉਂਦੀਆਂ ਬੱਚਿਆਂ ਨੂੰ, ਅਮਲੀ ਰੂਪ 'ਚ ਸਮਝ ਆ ਸਕਦੀਆਂ ਨੇ। ਜਦੋਂ ਕਿਸੇ ਨਿਆਣੇ ਨੂੰ ਤੁਸੀਂ ਖੇਤ ਲਿਜਾ ਕੇ ਛੱਡ ਦੋਗੇ, ਜਦੋਂ ਉਹ ਮਿੱਟੀ 'ਚ ਖੇਡੂਗਾ, ਜਦੋਂ ਡੰਗਰਾਂ 'ਚ ਵੜੂਗਾ ਨਾ ਸਾਰਾ ਕੁਛ,
ਹਾਂਜੀ,
ਫਿਰ ਉਹ ਸਮਝੂਗਾ ਬਿਹਤਰ ਉਹ ਚੀਜ਼ ਨੂੰ।
ਸਹੀ ਗੱਲ ਆ,
ਹਾਂਜੀ,
ਉਹ ਚੀਜ਼ਾਂ ਵੀਰੇ ਜਿਹੜੀਆਂ ਆਪਾਂ ਐਕਸਪੀਰੀਅੰਸ ਕਰੀਆਂ ਨਾ, ਮਤਲਬ ਜਿਹੜਾ ਉਹ ਬਚਪਨ ਆ ਪਿੰਡ ਦਾ, ਉਹ ਮੈਨੂੰ ਲੱਗਦਾ ਉਰੇ ਦੀ ਜਨਰੇਸ਼ਨ ਉਹ ਇੰਨਾ ਐਕਸਪੀਰੀਅੰਸ ਨਹੀਂ ਕਰ ਪਾ ਰਹੀ, ਜਿਹੜਾ ਉਹ ਨਿਆਰਾ ਸੀਗਾ ਉਹ ਚੀਜ਼ ਦਾ।
ਜਿਹੜੇ ਜਿਹੜੇ ਸੂਝਵਾਨ ਲੋਕ ਨੇ ਬਾਈ, ਵਧੀਆ ਸਾਰੇ ਦੇਸ਼ਾਂ 'ਚ ਵੀ ਹੈ ਨਾ,
ਹਾਂਜੀ,
ਉਹ ਲੈ ਕੇ ਜਾਂਦੇ ਨੇ ਆਪਦੇ ਨਿਆਣੇ ਨੂੰ। ਵਧੀਆ ਲੱਗਦਾ ਮੈਨੂੰ, ਅਸੀਂ ਜਦੋਂ ਵਾਹਵਾ ਥਾਵਾਂ 'ਤੇ ਗਾਉਣ ਜਾਂਦੇ ਹਾਂ, ਬੜੀਆਂ ਥਾਵਾਂ 'ਤੇ ਗੱਲ ਹੁੰਦੀ ਆ, ਉਹ ਕਹਿੰਦੇ ਯਾਰ ਵੀ ਅਸੀਂ ਹੁਣ 2 ਮਹੀਨੇ ਉੱਥੇ ਰੱਖੇ ਜਵਾਕ ਹੈ ਨਾ, ਈਵਨ ਜਰਮਨ ਤੋਂ ਸਾਡੇ ਕੋਈ ਰੈਲੇਟਿਵ ਹੀ ਨੇ ਨਾ, ਉਹਨਾਂ ਦੇ ਬੱਚੇ ਜਾਂਦੇ ਨੇ, ਇੱਕ ਬੱਚਾ ਉਹਨਾਂ ਦਾ ਮਤਲਬ ਗੋਰਾ ਬਿਲਕੁਲ,
ਹਾਂਜੀ ਹਾਂਜੀ,
ਵੀ ਇੱਧਰ ਹੀ ਬੋਰਨ ਹੋਇਆ ਨਾ, ਅਤੇ ਆਪਣਾ ਉਹਨਾਂ ਦੀ ਚਲੋ ਮੈਰਿਜ ਕਿਸੇ ਮਤਲਬ ਗੋਰੀ ਨਾਲ ਹੋ ਗਈ ਸੀ,
ਹਾਂਜੀ,
ਉਹ ਚੱਕਰ ਜਿਹਾ ਨਾ, ਪਰ ਉਹ ਵੀ ਪਿੰਡ ਜਾ ਕੇ ਉਹਨੂੰ ਕਹਿੰਦੇ ਨੇ ਗੋਰਾ ਜੱਟ, ਉਹਦਾ ਨਾਂ ਰੱਖਿਆ ਹੋਇਆ ਨਾ ਪਿੰਡ, ਅਤੇ ਹਾਂ ਉਹ ਵੀ ਉੱਥੇ ਖੇਡਦਾ, ਉਹਨੂੰ ਵੀ ਆਨੰਦ ਆਉਂਦਾ, ਉਹ ਮਤਲਬ ਉੱਥੇ ਫੁੱਲ ਸਾਈਕਲ ਸੂਕਲ 'ਤੇ ਹੈ ਨਾ, ਅਤੇ ਹਿਸਾਬ ਕਿਤਾਬ ਜਦੋਂ ਮਤਲਬ ਕੰਬਾਈਨ ਲੱਗਦੀ ਆ ਜਾਂ ਹੋਰ ਨਾ, ਮਤਲਬ ਉਹ ਪੂਰਾ ਆਨੰਦ ਲੈਂਦਾ ਨਾ, ਸੋ ਉਹ ਚੱਕਰ ਆ ਵੀ ਮੈਨੂੰ ਲੱਗਦਾ ਹੁੰਦਾ ਯਾਰ ਵੀ ਜਦੋਂ ਸਾਡਾ ਸ਼ਹਿਰੀਕਰਨ ਹੋ ਗਿਆ ਜ਼ਿਆਦਾ ਹੈ ਨਾ, ਹੁਣ ਜਦੋਂ ਪਿੰਡਾਂ 'ਚੋਂ ਵੀ ਪਰਿਵਾਰ ਅੱਜ ਸ਼ਹਿਰਾਂ 'ਚ ਆ ਗਏ ਨਾ, ਅਤੇ ਉਹ ਰੇਸ 'ਤੇ ਪੈਰ ਧਰ ਲਿਆ ਜਦੋਂ ਅਸੀਂ ਵੀ ਅਸੀਂ ਵੀ ਘਰ ਬਣਾਉਣਾ ਸ਼ਹਿਰ 'ਚ, ਅਸੀਂ ਵੀ ਗੱਡੀ ਲੈਣੀ ਆ, ਉਹ ਜਦੋਂ ਅਸੀਂ ਕਿਸ਼ਤਾਂ 'ਤੇ ਮਤਲਬ ਹੋ ਗਏ ਹੈ ਨਾ ਸਾਰੇ, ਹੁਣ ਅੱਜ ਹਰੇਕ ਬੰਦਾ ਤੁਹਾਨੂੰ ਵੀ ਪਤਾ ਇੱਥੇ ਵੀ ਲਾ ਲਓ
ਅਮੈਰੀਕਾ
ਵੀ ਕਿਤੇ ਵੀ ਹੈ ਨਾ, ਉਹ ਜਦੋਂ ਉਹ ਰੇਸ 'ਤੇ ਪੈਰ ਧਰ ਲਿਆ, ਫਿਰ ਚਾਹੇ ਮਾਂ ਚਾਹੇ ਪਿਓ ਆ, ਬੱਚੇ ਦੀ ਅਹਿਮੀਅਤ ਘੱਟ ਜਾਂਦੀ ਆ ਉਹਦੇ ਲਈ, ਕਿਉਂਕਿ ਹੁਣ ਅੱਜ ਜੇ ਉਹਨਾਂ ਨੂੰ ਲੱਗਦਾ ਵੀ ਰੋਟੀ ਖਵਾਉਂਦੇ ਨੇ ਮੰਨ ਲਓ ਆਪਦੇ ਬੱਚੇ ਨੂੰ, ਉਹ ਵੀ ਉਹਨੇ ਨੈੱਟਫਲਿਕਸ ਯੂਟਿਊਬ ਦੇਖ ਕੇ ਕਾਰਟੂਨ ਦੇਖਦੇ ਹੋਏ ਖਾਣੀ, ਉਹ ਤੋਂ ਬਿਨਾਂ ਨਹੀਂ ਖਾਣੀ, ਮਤਲਬ ਇਹ ਯਾਰ ਕੈਸੀ ਗੱਲ ਆ ਨਾ, ਮੈਨੂੰ ਲੱਗਦਾ ਹੁੰਦਾ ਸੀ ਹੈ ਨਾ ਵੀ ਹੁਣ ਆਪਾਂ ਛੋਟੇ ਹੁੰਦੇ ਰੋਟੀ ਉਹਨਾਂ ਨੇ ਭੁੱਖ ਨੂੰ ਨਹੀਂ ਖਾਣੀ, ਮਤਲਬ ਫਿਜ਼ੀਕਲ ਕੰਮ ਇੰਨਾ ਘੱਟ ਗਿਆ ਬੱਚਿਆਂ ਦਾ ਵੀ ਤੁਸੀਂ ਹਿਸਾਬ ਲਾ ਲਓ ਵੀ ਜੇ ਉਹਨਾਂ ਨੂੰ ਭੁੱਖ ਲੱਗੂ ਰੋਟੀ ਮੰਗਣਗੀ ਜਾਂ ਖਾਣਗੀ,
ਇੱਕ ਟਾਸਕ ਜੀ ਹੋ ਗਈ,
ਹਾਂ ਰੋਟੀ ਉਹਨਾਂ ਨੂੰ ਰੋਟੀ ਖਵਾਉਣਾ ਵੀ ਟਾਸਕ ਹੋ ਗਿਆ ਵੀ ਯਾਰ ਯੂਟਿਊਬ ਦਿਖਾ ਦਿਓ ਇਹਨਾਂ ਨੂੰ ਤੇ ਰੋਟੀ ਖਾ ਲੈਣਗੇ ਨਾ।
ਸਹੀ ਗੱਲ ਆ,
ਹੁਣ ਯੂਟਿਊਬ ਦੇ ਵਿੱਚ ਇਹ ਵੀ ਨਹੀਂ ਦੇਖਦੇ ਅਸੀਂ ਆਪ ਕਦੇ ਬਹਿ ਕੇ ਵੀ ਉੱਥੇ ਕਰੈਕਟਰਸ ਕਿੱਦਾਂ ਦੇ ਸਿਰਜੇ ਜਾ ਰਹੇ ਨੇ, ਹੁਣ ਮੰਨ ਲਓ ਵੀ ਹਾਂ ਮਤਲਬ ਜਿਹੜਾ ਕੁਛ ਫੀਡ ਕੀਤਾ ਜਾ ਰਿਹਾ ਮਤਲਬ ਉਹ ਲੋਕਾਂ ਵੱਲੋਂ ਜਿਹੜੇ ਚਲਾਉਣਾ ਚਾਹੁੰਦੇ ਨੇ ਸਾਰੇ ਸਿਸਟਮ ਨੂੰ, ਤੇ ਉਹੀ ਕੁਛ ਅਸੀਂ ਆਪਦੇ ਬੱਚਿਆਂ ਨੂੰ ਦਿਖਾ ਕੇ ਖੁਸ਼ ਹਾਂ ਤੇ ਉਹਨਾਂ ਦੀ ਮੈਂਟੈਲਿਟੀ 'ਤੇ ਕੀ ਅਸਰ ਹੋ ਰਿਹਾ ਸਾਨੂੰ ਕੋਈ ਚੱਕਰ ਨਹੀਂ।
ਉਹ ਜਾਣੀ ਦੀ ਫਿਰ ਗੱਲ ਵੀਰੇ ਉੱਥੇ ਹੀ ਆ ਗਈ, ਜਿਵੇਂ ਆਪਾਂ ਨਾ ਇੱਕ ਪਹਿਲਾਂ ਆਪਾਂ ਆਪਦੇ ਆਪ ਨੂੰ ਅਗਰ ਇੰਪਰੂਵ ਕਰਾਂਗੇ, ਇੱਕ ਆਪਾਂ ਬੱਚੇ ਲਈ ਇੱਕ ਲੀਡਰ ਬਣਾਂਗੇ ਨਾ, ਐਗਜ਼ਾਮਪਲ ਬਣਾਂਗੇ,
ਬਿਲਕੁਲ ਬਿਲਕੁਲ,
ਉਹ ਡੈਫੀਨੇਟਲੀ ਉਵੇਂ ਹੀ ਕਰਨਗੇ, ਕਿਉਂਕਿ ਬਹੁਤ ਵਾਰੀ ਆਪਾਂ ਸੁਣਦੇ ਹਾਂ ਕਿ ਬੱਚੇ ਉਹ ਨਹੀਂ ਕਰਦੇ ਜੋ ਤੁਸੀਂ ਉਹਨਾਂ ਨੂੰ ਦੱਸਦੇ ਹੋ, ਬੱਚੇ ਉਹ ਕਰਦੇ ਨੇ ਜੋ ਤੁਸੀਂ ਕਰਦੇ ਹੋ,
ਜੋ ਬਿਹੇਵੀਅਰ ਤੁਹਾਡਾ ਦੇਖ,
ਜੋ ਤੁਹਾਡਾ ਬਿਹੇਵੀਅਰ, ਬੱਚਾ ਤਾਂ ਦੇਖ ਕੇ ਮਿੰਟ 'ਚ ਹੀ ਫੜ ਲੈਂਦਾ ਚੀਜ਼, ਸੋ ਉਹ ਚੀਜ਼ ਆ ਵੀ ਤੁਸੀਂ ਆਪ ਪਹਿਲਾਂ ਐਗਜ਼ਾਮਪਲ ਬਣੋ, ਆਪਾਂ ਆਪਦੇ ਆਪ ਨੂੰ ਸਾਰੇ ਜਾਣੇ ਪਹਿਲਾਂ ਇੰਪਰੂਵ ਕਰੀਏ, ਡੈਫੀਨੇਟਲੀ ਆਈ ਥਿੰਕ ਬੱਚਾ ਵੀ ਫੋਲੋ ਕਰੂਗਾ। ਮੈਂ ਵੀ ਆਪਦੀ ਲਾਈਫ ਦੇ ਵਿੱਚ ਇਹੀ ਚੀਜ਼ ਦੇਖੀ ਹੈ, ਮੈਂ ਮੇਰੇ ਡੈਡੀ ਨੇ ਇੰਨੀ ਮਿਹਨਤ ਕਰੀ ਆ ਮੂਹਰੇ ਹੋ ਕੇ, ਤਾਂ ਮੈਂ ਵੀ ਆਟੋਮੈਟਿਕਲੀ ਉਹ ਮੇਰਾ ਵਰਕ ਐਥਿਕ ਬਣ ਗਿਆ।
ਬਿਲਕੁਲ
ਆਪਾਂ ਵੀ ਤੁਸੀਂ ਵੀ ਦੇਖਿਆ ਹੀ ਆ,
ਹਾਂਜੀ ਹਾਂਜੀ, ਕਈ ਕਈ ਬੰਦੇ ਆਪਣਾ ਤੁਹਾਡੀ ਵਿੱਚ ਹੀ ਆ ਗੱਲ, ਕਈ ਬੰਦੇ ਮਤਲਬ ਇਹ ਆਪ ਠੱਗੀਆਂ ਚੋਰੀਆਂ ਕਰਦੇ ਨੇ, ਉਹ ਘਰ ਆ ਕੇ ਕਹਿਣਗੇ ਵੀ ਪੁੱਤ ਵੀ ਆਪਣਾ ਕਦੇ ਝੂਠ ਨਹੀਂ ਬੋਲਣਾ, ਕਦੇ ਐਂ ਨਹੀਂ ਕਰਨਾ, ਉਹਨਾਂ ਦੇ ਬੱਚੇ ਠੱਗੀਆਂ ਚੋਰੀਆਂ ਕਰਨ ਲੱਗ ਜਾਂਦੇ ਨੇ।
ਸਹੀ ਗੱਲ,
ਉਹ ਕਿਉਂਕਿ ਉਹ ਵੀ ਉਹਨਾਂ ਦੀਆਂ ਗੱਲਾਂ 'ਤੇ ਨਹੀਂ ਯਕੀਨ ਕਰਦੇ, ਉਹ
ਕਹਿੰਦੇ
ਨੇ ਯਾਰ ਕਰਦਾ ਕੀ ਹੈ ਨਾ,
ਕਹਿਣਾ
ਨਹੀਂ, ਮਤਲਬ ਕਮਾਲ ਦੀ ਗੱਲ ਆ ਇਹ ਵੀ, ਹਾਂ ਵੀ ਯਾਰ ਉਹ ਤੁਹਾਡਾ ਬਿਹੇਵੀਅਰ ਹੀ ਦੇਖਦੇ ਨੇ, ਤੁਹਾਡੀ ਗੱਲ ਨਹੀਂ ਸੁਣਦੇ ਕਦੇ ਵੀ।
ਬਿਲਕੁਲ,
ਅਤੇ ਇੱਕ ਜਿੱਦਾਂ ਦਾ ਅੱਜ ਸਮਾਜ ਹੋ ਗਿਆ, ਬੱਚੇ ਵੀ ਇੰਨੇ ਕੁ ਚੰਟ ਦਾ ਹੋ ਗਏ, ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਰਾ ਕੁਛ ਉੱਦਾਂ ਨਹੀਂ ਜਿੱਦਾਂ ਸਾਨੂੰ ਬੋਲਿਆ ਜਾ ਰਿਹਾ,
ਉਹੀ ਕਹੀ
ਜਾਂਦਾ, ਮਤਲਬ ਇਹ ਕਮਾਲ ਦੀ ਗੱਲ ਆ,
ਇਹ ਵਧੀਆ ਵੀ ਗੱਲ ਆ ਇਨਫੋਰਮੇਸ਼ਨ ਦੀ। ਬਾਕੀ
ਮੈਂ ਕਹਿੰਦਾ ਹੁੰਦਾ ਵੀ ਜੇ ਕੋਈ 10-12 ਸਾਲ ਦਾ ਬੱਚਾ ਨਾ ਉਹਦੇ ਉੱਤੇ ਬਰਡਨ ਪਾ ਦਾਂਗੇ ਅਸੀਂ, ਤੂੰ ਆਹ ਬਣਨਾ, ਤੂੰ ਮੰਨ ਲਓ ਤੂੰ ਗਾਉਣ ਵਾਲੀ ਬਣਨਾ, ਤੂੰ ਕੁਛ ਵੀ ਬਣਨਾ ਨਾ, ਉਹ ਬੇਸਿਕਲੀ ਉਹਦਾ ਬਚਪਨਾ ਤਾਂ ਖੁੱਸ ਗਿਆ, ਕਿਉਂਕਿ ਜਿਹੜੀ ਉਹਦੀ ਚਾਈਲਡਹੁੱਡ ਦੇ ਵਿੱਚ ਉਹ ਬਾਣੀ ਵਾਲਾ ਕੰਟੈਂਟ ਇੱਕ ਹੋ ਜਾਊਗਾ ਨਾ, ਵਪਾਰੀ ਕੰਟੈਂਟ ਆ ਜਾਊਗਾ,
ਹਾਂਜੀ ਹਾਂਜੀ ਹਾਂਜੀ,
ਉਹ ਉਹਨੂੰ ਖਤਮ ਕਰ ਦੂਗਾ
ਦਿਮਾਗ ਇਹਨਾਂ ਵਿਕਸਿਤ ਨਹੀਂ ਹੋਇਆ।
ਹਾਂ ਮਤਲਬ ਕੁਦਰਤੀ, ਮੈਨੂੰ ਲੱਗਦਾ ਚੀਜ਼ਾਂ ਉਸੇ ਉਮਰ 'ਚ ਆਉਣ ਤਾਂ ਵਧੀਆ ਹੁੰਦੀਆਂ ਨੇ ਸਾਰਾ ਕੁਛ ਹੈ ਨਾ। ਹੁਣ ਹਾਂ ਵੀ ਛੋਟੇ ਹੁੰਦੇ, ਹੁਣ ਮੰਨ ਲਓ ਜਿਹੜਾ ਕੋਈ ਬੱਚਾ ਅੱਜ ਛੋਟਾ ਹੈ ਨਾ, ਅਤੇ ਉਹ ਉਵੇਂ ਰਵੇ, ਹੁਣ ਜਿਵੇਂ ਉਹ ਇੱਕ ਫਿਲੋਸਫਰ ਗੱਲ ਕਰਦਾ, ਉਹ ਕਹਿੰਦਾ ਪਹਿਲੀ ਸਟੇਜ ਤੁਹਾਡੀ ਹੁੰਦੀ ਆ ਵੀ ਕੈਮਲ ਵਾਲੀ ਹੈ ਨਾ, ਵੀ ਉਹਦੇ ਵਿੱਚ ਤੁਹਾਡੇ ਉੱਤੇ ਲੱਦਿਆ ਜਾਂਦਾ ਸਾਰਾ ਕੁਛ, ਤੁਹਾਨੂੰ ਦੁਨੀਆ ਵੱਲੋਂ ਸਾਰਾ ਕੁਛ ਕਿਹਾ ਜਾਂਦਾ ਅਤੇ ਤੁਹਾਨੂੰ ਸੁਣਨਾ ਪੈਂਦਾ ਨਾ, ਤੁਸੀਂ ਢੋਣੇ ਹੋ ਲੋਕਾਂ ਦੇ ਡਿਸੀਜ਼ਨ ਹੈ ਨਾ। ਫਿਰ ਇੱਕ ਤੁਹਾਡੀ ਲਾਇਨ ਵਾਲੀ ਪਰਿਸਥਿਤੀ ਆਉਂਦੀ ਹੈ ਨਾ, ਸ਼ੇਰ ਵਾਲੀ, ਉੱਥੇ ਤੁਸੀਂ ਕਹਿੰਦਾ ਵੀ ਫਿਰ ਆਪਦੇ ਅੰਦਰ ਦੀ ਕਰਨੀ ਸ਼ੁਰੂ ਕਰਦੇ ਹੋ, ਲੋਕਾਂ ਨੂੰ ਇਗਨੋਰ ਕਰਨਾ ਸ਼ੁਰੂ ਕਰਦੇ ਹੋ। ਕਹਿੰਦਾ ਅਤੇ ਅਖੀਰ 'ਤੇ ਆ ਕੇ ਜਦੋਂ ਸਾਰਾ ਕੁਛ ਹੋ ਜਾਂਦਾ, ਫਿਰ 50 ਸਾਲ ਬਾਅਦ ਫਿਰ ਤੁਹਾਡੀ ਦੁਬਾਰੇ ਬੱਚੇ ਵਾਲੀ ਸਥਿਤੀ ਆਉਂਦੀ ਹੈ, ਕਹਿੰਦਾ ਜਿੱਥੇ ਤੁਹਾਡੇ ਵਾਸਤੇ ਸਾਰਾ ਕੁਛ ਹੀ ਮੈਟਰ ਕਰਨਾ ਬੰਦ ਕਰ ਦਿੰਦਾ, ਕਹਿੰਦਾ ਕਿਸੇ ਦਾ ਕਿਹਾ ਵੀ ਆਪਦਾ ਕਿਹਾ ਵੀ, ਕਹਿੰਦਾ ਉੱਥੇ ਤੁਹਾਡੀ ਇੱਕ ਬੈਲੈਂਸਡ ਸਟੇਟ ਹੈ ਨਾ ਜਿਹੜੀ, ਉਹ ਆ ਜਾਂਦੀ ਹੈ ਨਾ ਵੀ ਉੱਥੇ ਤੁਸੀਂ ਬੈਲੈਂਸ ਆਪਦੇ ਆਪ ਨੂੰ ਮਹਿਸੂਸ ਕਰਦੇ ਹੋ, ਅਤੇ ਉਹ ਪਹਿਲਾਂ ਆ ਜੇ ਕਈ ਜਣੇ ਦੀ 25 ਸਾਲ 'ਚ ਵੀ ਆ ਜਾਂਦੀ ਹੈ, ਇਹ ਵੀ ਕੋਈ ਜ਼ਰੂਰੀ ਨਹੀਂ। ਜਿਹੜੇ ਲੋਕ ਜ਼ਿਆਦਾ ਮਤਲਬ ਉਨੇ ਕੁ ਇੰਟਰੋਵਰਟ ਨੇ ਜਿੰਨੇ ਕੁ ਐਕਸਟਰੋਵਰਟ ਨੇ, ਉਹਨਾਂ ਦੀ ਪਹਿਲਾਂ ਵੀ ਆ ਜਾਂਦੀ ਆ, ਕਿਉਂਕਿ ਉਹ ਆਪਦੇ ਅੰਦਰ ਬਾਰੇ ਵੀ ਸੋਚਦੇ ਨੇ, ਜਿੰਨਾ ਕੁ ਸੋਸ਼ਲਾਈਜ਼ ਹੁੰਦੇ ਨੇ ਉਨਾ ਕੁ ਉਹ ਇਕੱਲੇ ਵੀ ਬਹਿੰਦੇ ਨੇ, ਮਤਲਬ ਆਪਦੇ 'ਤੇ ਵੀ ਕੰਮ ਕਰਦੇ ਨੇ ਹੈ ਨਾ। ਸੋ ਇਹ ਵੀ ਜ਼ਰੂਰੀ ਨਹੀਂ ਹੈ ਨਾ। ਅਤੇ ਪਰ ਫਿਰ ਵੀ ਮੈਨੂੰ ਬੱਚਿਆਂ ਨੂੰ ਲੈ ਕੇ ਲੱਗਦਾ ਹੁੰਦਾ ਵੀ ਯਾਰ, ਜਿਵੇਂ AI ਦੀ ਗੱਲ ਕਰਦੇ ਹਾਂ ਅੱਜ ਆਪਾਂ ਨਾ, ਸਾਰੇ ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਦਾ ਲਿਖਦਾ ਨਾ, ਅਤੇ ਜਿੰਨੀ ਤੇਜ਼ੀ ਨਾਲ ਆ ਰਹੀ ਆ ਆਰਟੀਫਿਸ਼ਲ ਇੰਟੈਲੀਜੈਂਸ ਹੈ ਨਾ, ਕਹਿੰਦੇ ਵੀ ਮੈਂ ਪਿੱਛੇ ਸੁਣਿਆ ਸੀਗਾ ਕਿਸੇ ਦੀ ਇੰਟਰਵਿਊ 'ਚ, ਕਹਿੰਦੇ ਵੀ ਸਿਆਣਪ ਦੇ ਤੌਰ 'ਤੇ ਤਾਂ ਉਹ ਸਾਥੋਂ ਅੱਗੇ ਨੇ, ਨੋ ਡਾਊਟ, ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਉਹ ਸਾਥੋਂ ਜ਼ਿਆਦਾ ਸਿਆਣੀ ਆ ਹਿਊਮਨ ਤੋਂ ਨਾ, ਪਰ ਇਮੋਸ਼ਨ ਨਹੀਂ ਹੈਗੇ ਉਹਦੇ ਵਿੱਚ ਹੈ ਨਾ, ਵੀ ਇਮੋਸ਼ਨ ਨੂੰ ਲੈ ਕੇ ਉਹ ਹਿਊਮਨ ਨੂੰ ਉਨਾ ਰੀਡ ਨਹੀਂ ਕਰ ਸਕਦੀ ਹੈ ਨਾ। ਪਰ ਇਹਨਾਂ ਨੇ ਫਿਰ ਡੀਕੋਡ ਕੀਤੀਆਂ ਚੀਜ਼ਾਂ, ਇਹਨਾਂ ਨੇ ਕਿਹਾ ਵੀ ਆਰਟੀਫਿਸ਼ਲ ਇੰਟੈਲੀਜੈਂਸ ਹੁਣ ਭਾਸ਼ਾ 'ਤੇ ਕੰਮ ਕਰ ਰਹੀ ਆ, ਕਿਉਂਕਿ ਕੋਈ ਵੀ ਬੰਦਾ ਐਕਸਪ੍ਰੈਸ ਤਾਂ ਆਪਦੇ ਆਪ ਨੂੰ ਭਾਸ਼ਾ 'ਚ ਹੀ ਕਰਦਾ ਨਾ, ਉਹ ਦੁਖੀ ਆ, ਉਹ ਖੁਸ਼ ਆ, ਕੁਛ ਵੀ। ਸੋ ਡੀਕੋਡਿੰਗ ਸਾਰੀ ਲੈਂਗੁਏਜ ਦੀ ਹੋ ਰਹੀ ਆ। ਹੁਣ ਮੰਨ ਲਓ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਬੱਚਿਆਂ ਦਾ, ਮਾਂ ਪਿਓ ਦਾ ਤਾਂ ਬੱਚਿਆਂ 'ਤੇ ਮਤਲਬ ਅਵੇਅਰ ਨਹੀਂ ਹੈਗੇ ਆਪਦੇ ਬੱਚਿਆਂ ਨੂੰ ਲੈ ਕੇ, ਅਤੇ ਬੱਚੇ ਜੇ ਕਿਤੇ ਨਿਰਾ ਪੂਰਾ ਡਿਪੈਂਡੈਂਟ ਹੋ ਗਿਆ ਆਰਟੀਫਿਸ਼ਲ ਇੰਟੈਲੀਜੈਂਸ 'ਤੇ, ਬੱਚਿਆਂ ਨੂੰ ਤਾਂ ਇੱਕ ਮਿੰਟ 'ਚ ਡੀਕੋਡ ਕਰ ਲੂਗੀ ਬੱਚੇ ਦੀ ਭਾਸ਼ਾ ਨੂੰ, ਇਹ ਰੋਂਦਾ ਕਿੱਦਾਂ, ਮਤਲਬ ਕੀ ਸਿਸਟਮ, ਸਾਰਾ ਕੁਛ ਹੈ ਨਾ। ਅਤੇ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਜਦੋਂ ਇੰਨਾ ਕਨਫਿਊਜ਼ਡ ਹੋ ਗਿਆ ਸਾਈਕੋਲੋਜੀਕਲੀ ਬੱਚਾ 10 ਸਾਲ ਦਾ ਹੋ ਕੇ, ਉਹ ਟਰੱਸਟੀ ਉਹਦੇ 'ਤੇ ਕਰਨ ਲੱਗ ਜਾਏ ਆਪਦੇ 'ਤੇ, ਉਹਨੂੰ ਟਰੱਸਟੀ ਨਾ ਹੋਵੇ,
ਇਹ ਕੁਛ ਨਹੀਂ ਪਤਾ, ਇਹ ਚੀਜ਼ਾਂ
ਕੁਛ ਵੀ ਹੋ ਸਕਦਾ, ਮਤਲਬ ਉਹਨੂੰ ਲੱਗੇ ਵੀ ਯਾਰ ਇਹੀ ਮੇਰਾ ਬਿਹਤਰ ਵਰਜਨ ਆ, ਵੀ ਮੈਂ ਇਹ ਤੋਂ ਹੀ ਪੁੱਛਾਂ ਸਾਰਾ ਕੁਛ। ਅਤੇ ਸੋ ਉਹ ਇੱਕ ਆਪਦੀ ਜਿਹੜੀ ਆਰਮੀ ਆ ਉਹ ਤਿਆਰ ਕਰ ਰਹੇ ਨੇ ਬੇਸਿਕਲੀ,
ਉਹਦੇ 'ਤੇ ਰਿਲਾਈ ਹੋਣਾ, ਮਤਲਬ ਤੁਹਾਡਾ ਦਿਮਾਗ ਵੀ ਇੱਕ ਤਰ੍ਹਾਂ ਦਾ ਡੰਮ ਹੋ ਸਕਦਾ।
ਬਿਲਕੁਲ ਬਿਲਕੁਲ ਬਾਈ,
ਇਹ ਵੀ ਗੱਲ ਸਹੀ।
ਹਾਂ
ਨਹੀਂ ਬਿਲਕੁਲ।
ਤੁਸੀਂ ਵੀਰੇ, ਚਲੋ ਆਪਾਂ ਬੜੀਆਂ ਵਧੀਆ ਇਹ ਗੱਲ ਜਿੱਦਾਂ ਆਪਾਂ ਅੱਜ ਦੇ ਜ਼ਮਾਨੇ ਦੀ ਕੀਤੀ, ਤੁਸੀਂ ਜਿੱਦਾਂ ਹੁਣ ਆਪਣੀ ਪੰਜਾਬੀ ਇੰਡਸਟਰੀ 'ਚ ਬਹੁਤ ਜਿੱਦਾਂ ਕੰਪੀਟੀਸ਼ਨ ਹੀ ਆ, ਇਸ ਇੱਕ ਹਿਸਾਬ ਦਾ ਕਹਿ ਲਓ ਕਿ ਸਿੰਗਰਸ ਬਹੁਤ ਜ਼ਿਆਦਾ ਨੇ, ਕੰਟੈਂਟ ਬਹੁਤ ਜ਼ਿਆਦਾ ਵਾ, ਅਤੇ ਮਿਊਜ਼ੀਸ਼ੀਅਨਸ ਬਹੁਤ ਜ਼ਿਆਦਾ ਨੇ, ਉਹਦੇ 'ਚ ਆਪਣੇ ਆਪ ਨੂੰ ਕਿੱਦਾਂ, ਤੁਹਾਡਾ ਕੋਈ ਇੰਟਰਨਲ ਜਾਂ ਆਪਣੇ ਆਪ ਨਾਲ ਕੁਛ ਹੁੰਦਾ ਇੱਦਾਂ ਦਾ ਕੋਈ ਸਟਰਗਲ ਕਿ ਮੈਂ ਰਿਲੇਵੈਂਟ ਕਿੱਦਾਂ ਰੱਖਣਾ, ਹਾਲਾਂਕਿ ਤੁਹਾਡਾ ਕੰਟੈਂਟ ਔਲਰੇਡੀ ਬੜਾ ਡਿਫਰੈਂਟ ਆ ਬਾਕੀਆਂ ਨਾਲੋਂ, ਮਤਲਬ ਜਿੱਦਾਂ ਸਭ ਪਹਿਲਾਂ ਗੱਲ ਕੀਤੀ, ਤੁਸੀਂ ਬਹੁਤ ਸੈਟਿਸਫਾਈਡ ਹੋ, ਤੁਹਾਡੇ ਜਿਹੜੇ ਗਾਣੇ ਹੁੰਦੇ ਬੜੇ ਕਲਚਰਲੀ ਰਿਲੇਟਡ ਹੁੰਦੇ ਆ, ਤੁਸੀਂ ਕੋਈ ਇੱਦਾਂ ਨਹੀਂ, ਤੁਹਾਡੀ ਕੰਟਰੋਵਰਸੀ ਇੱਦਾਂ ਕੁਛ ਨਹੀਂ ਹੋਇਆ, ਕਿਸ ਤਰ੍ਹਾਂ ਤੁਹਾਡਾ ਕੋਈ ਪਲਾਨ ਹੁੰਦਾ ਕਿ ਇੱਦਾਂ ਮੈਂ ਆਪਣੇ ਆਪ ਨੂੰ ਰਿਲੇਵੈਂਟ ਰੱਖਣਾ ਇੰਡਸਟਰੀ ਦੇ ਵਿੱਚ?
ਮਤਲਬ ਇੱਦਾਂ ਦਾ ਕੁਛ ਨਹੀਂ ਬਾਈ, ਮੈਨੂੰ ਲੱਗਦਾ ਵੀ ਆਪਣਾ ਜਦੋਂ ਤੁਸੀਂ, ਇੱਕ ਤਾਂ ਬੇਸਿਕਲੀ ਇਹ ਹੁੰਦਾ ਵੀ ਉਹ ਜਿਵੇਂ ਆਪਾਂ ਬੇਸਿਕ ਇੰਸਟਿੰਕਟ ਦੀ ਗੱਲ ਕੀਤੀ, ਇੱਕ ਤਾਂ ਇੱਕ ਚੀਜ਼ ਤਾਂ ਤੁਹਾਡੇ ਅੰਦਰ ਹੁੰਦੀ ਆ, ਜਿਹੜੀ ਚੀਜ਼ ਤੁਸੀਂ ਡਿਲੀਵਰ ਕੀਤੀ ਅਤੇ ਤੁਸੀਂ ਦੁਨੀਆ ਦੇ ਸਾਹਮਣੇ ਆਏ ਹੈ ਨਾ, ਉਹ ਇੱਕ ਤੁਹਾਡਾ ਫੈਕਟਰ ਹੁੰਦਾ, ਉਹ ਫੈਕਟਰ ਜੇ ਤੁਸੀਂ ਪਛਾਣ ਲਿਆ ਆਪਦਾ ਨਾ, ਫਿਰ ਤੁਹਾਨੂੰ ਮੈਨੂੰ ਲੱਗਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਤੁਹਾਡੇ ਨਾਲ ਹੈ ਨਾ ਕਿਸੇ ਦਾ। ਸੋ ਮੈਨੂੰ ਵੀ ਇਹ ਹੁੰਦਾ ਵੀ ਮੈਂ ਇੱਥੇ ਬਿਹਤਰ ਹਾਂ, ਜੇ ਮੈਂ ਤੋਂ ਆਸੇ ਪਾਸੇ ਹੋਇਆ ਤਾਂ ਮੈਂ ਮਤਲਬ ਡੋਲੂੰਗਾ ਹੈ ਨਾ। ਅਤੇ ਇਹ ਮਸਲਾ ਐਂ ਹੁੰਦਾ, ਕੋਈ ਵੀ ਆਰਟਿਸਟ ਅੱਜ ਜਿਹੜਾ ਆਪਣੇ ਮਤਲਬ ਅੱਜ ਮੇਰੇ ਸਮਕਾਲੀ ਨੇ ਨਾ, ਕਿਸੇ ਦੀ ਵੀ ਆਪਾਂ ਗੱਲ ਕਰ ਦਈਏ, ਜਿਹੜੇ ਸੁਪਰ ਹਿੱਟ ਨੇ ਕਹਿ ਲਓ ਦੁਨੀਆ ਦੀ ਨਜ਼ਰ 'ਚ ਜਾਂ ਚੱਲਦੇ ਨੇ ਨਾ, ਅਤੇ ਖਰ ਮਤਲਬ ਫੇਮ ਤਾਂ ਕੋਈ ਵੱਡੀ ਚੀਜ਼ ਨਹੀਂ ਹੁੰਦੀ, ਤੁਹਾਡਾ ਕੰਮ ਕਰਨਾ ਹੀ ਵੱਡੀ ਗੱਲ ਹੁੰਦੀ ਹੈ ਨਾ। ਤੁਸੀਂ ਕੰਮ ਕਰੀ ਜਾਂਦੇ ਹੋ ਕੰਟੀਨਿਊਸਲੀ, ਤੁਹਾਡਾ ਕੰਮ ਆ ਹੀ ਜਾਂਦਾ, ਅਤੇ ਉਹਦੇ ਵਿੱਚੋਂ ਕੁਛ ਕੰਮ ਨੂੰ ਕੁਛ ਤਬਕਾ ਕਬੂਲ ਰਿਹਾ, ਕੁਛ ਨੂੰ ਕੁਛ ਸੁਣ ਰਹੇ ਨੇ ਲੋਕ ਹੈ ਨਾ, ਇੱਦਾਂ ਹੀ ਹੁੰਦਾ ਹੁੰਦਾ ਹਮੇਸ਼ਾ। ਸਾਰੇ ਲੋਕ ਤੁਹਾਡੇ ਤੋਂ ਸੰਤੁਸ਼ਟ ਹੋਣ, ਤੁਹਾਨੂੰ ਸੁਣਨ, ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਹੁੰਦਾ ਨਾ। ਅਤੇ ਅੱਜ ਇੱਕ ਹੋਰ ਆ ਕੁਦਰਤੀ, ਜਦੋਂ ਤੁਸੀਂ ਗਰੋ ਕਰਦੇ ਹੋ, ਜਿਹੜੇ ਗੀਤ ਮੈਂ 25 ਸਾਲ ਦੀ ਉਮਰ 'ਚ ਗਾਏ ਅਤੇ ਅੱਜ ਮਤਲਬ 8 ਸਾਲ ਹੋ ਗਏ, ਅੱਜ ਥੋੜ੍ਹੇ ਮੈਂ ਗਾਉਣਾ ਉਹ ਗਾਣੇ ਹੈ ਨਾ, ਅਤੇ ਅੱਜ ਮੈਨੂੰ ਉਹ ਗੀਤ ਵਧੀਆ ਵੀ ਨਹੀਂ ਲੱਗਦੇ। ਅੱਜ ਮਤਲਬ ਜਿਹੜੀ ਗੱਡੀ ਮੈਨੂੰ ਕਿਸੇ ਟਾਈਮ ਬਹੁਤ ਤੇ ਅੱਜ ਗੀਤ ਵੀ ਮੇਰੇ ਉਦਾਂ ਦੇ ਨਹੀਂ ਹੈਗੇ, ਹੈ ਨਾ।
ਹਾਂਜੀ ਹਾਂਜੀ।
ਤੇ ਉਹ ਹੋ ਸਕਦਾ ਜਿਹੜੀ ਨਵੀਂ ਜਨਰੇਸ਼ਨ ਆ ਉਹ ਥੋੜ੍ਹੇ ਉੱਦਾਂ ਗਰੋਹ ਹੋਏ ਨੇ ਜਿਵੇਂ ਮੈਂ ਗਰੋਹ ਹੋਇਆ ਜਾਂ ਕੁਛ ਵੀ, ਹੈ ਨਾ। ਹੁਣ ਜਿਹੜਾ ਅੱਜ 25 ਸਾਲ ਦਾ ਉਹ ਤਾਂ ਉੱਥੇ 25 ਸਾਲ 'ਤੇ ਖੜਾ ਨਾ, ਉਹਨੂੰ ਗੀਤ ਮੇਰਾ ਨਾ ਵਧੀਆ ਲੱਗੇ। ਪਰ ਮੈਨੂੰ ਇਹ ਲੱਗਦਾ ਹੁੰਦਾ ਨਾ ਵਧੀਆ ਲੱਗਣਾ ਵੀ ਕੋਈ ਮੈਟਰ ਨਹੀਂ ਕਰਦਾ ਹੁੰਦਾ, ਇਹ ਵੀ ਤੁਸੀਂ ਮੈਂਟਲੀ ਉਈਂ ਤੁਹਾਨੂੰ ਲੱਗਦੀ ਹੁੰਦੀਆਂ ਨੇ ਚੀਜ਼ਾਂ ਵੀ ਯਾਰ ਮੇਰਾ ਗੀਤ ਇਹਨੇ ਨਹੀਂ ਸੁਣਿਆ, ਉਹਨੇ ਨਹੀਂ ਸੁਣਿਆ, ਇਹਨੂੰ ਨਹੀਂ ਵਧੀਆ ਲੱਗਿਆ, ਕੁਛ ਵੀ ਨਹੀਂ। ਦੁਨੀਆ ਕਈ ਵਾਰੀ ਕੋਈ ਬੰਦਾ ਲਾ ਲਓ, ਕੋਈ ਤੁਹਾਨੂੰ ਸੁਣਦਾ ਹੀ ਆ, ਮੈਂ ਕਹਿੰਦਾ ਹੁੰਦਾ, ਹੁਣ ਮੇਰਾ ਕੋਈ ਫੈਨ ਲਾ ਲਓ ਸੁਣਦਾ ਕੋਈ ਮੈਨੂੰ ਨਾ, ਉਹਦੀ ਜ਼ਿੰਦਗੀ 'ਚ ਐਡਾ ਵੱਡਾ ਕ੍ਰਾਈਸਿਸ ਆ ਗਿਆ, ਉਹਨੂੰ ਮੇਰੇ ਗਾਣੇ ਯਾਦ ਰਹਿਣਗੇ ਜਦ ਸੁਣੂਗਾ ਮੇਰਾ ਗਾਣਾ। ਸੋ ਬੇਸਿਕਲੀ ਦੁਨੀਆ ਦੇ ਪੱਧਰ 'ਤੇ ਤੁਹਾਡੇ ਗਾਣੇ ਦੇ ਘੱਟ ਵਿਊ ਹੋਣੇ, ਘੱਟ ਚੱਲਣਾ, ਘੱਟ ਸੁਣਿਆ ਜਾਣਾ, ਇਹ ਕਿਸੇ ਵੀ ਚੀਜ਼ ਦਾ ਮਾਪਦੰਡ ਨਹੀਂ ਹੈਗਾ।
ਬਿਲਕੁਲ।
ਤੁਸੀਂ ਕੰਮ ਕਰ ਰਹੇ ਹੋ, ਵਧੀਆ ਕਰ ਰਹੇ ਹੋ, ਥੋੜ੍ਹੇ ਥੋੜ੍ਹੇ ਚਿਰ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਵੀ ਤੁਸੀਂ ਕੀ ਕਰ ਰਹੇ ਹੋ, ਵੀ ਮੰਨ ਲਾ ਤੁਹਾਡੀ ਇਸ ਚੀਜ਼ ਦੀ ਦੇਣ ਹੈਗੀ ਆ ਤੁਹਾਡੀ ਕੌਮ ਨੂੰ, ਤੁਹਾਡੇ ਸਮਾਜ ਨੂੰ, ਹੈ ਨਾ, ਤੇ ਜਿਹੜੇ ਤੁਹਾਡੇ ਖਿੱਤੇ ਨੂੰ ਜਿੱਥੇ ਤੁਸੀਂ ਜੰਮੇ ਪਲੇ ਹੋ, ਜਿਹਦੇ ਲਈ ਤੁਹਾਡੀਆਂ ਜ਼ਿੰਮੇਵਾਰੀਆਂ ਬਣਦੀਆਂ।
ਸਭ ਤੋਂ ਵੱਡੀ ਗੱਲ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ।
ਹਾਂਜੀ, ਚਲੋ ਸੇਵਾ ਨਹੀਂ ਕਹਿ ਸਕਦੇ, ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰ ਰਹੀ ਆ, ਤੇ ਆਪਣਾ ਅਸੀਂ ਰੋਟੀ ਖਾਂਦੇ ਹਾਂ ਪੰਜਾਬੀ 'ਚ ਗਾ ਕੇ, ਸਾਨੂੰ ਕਿਹੜਾ ਮਤਲਬ ਬਾਹਰਲੇ ਲੋਕ ਸੁਣਦੇ ਨੇ, ਤੇ ਪੰਜਾਬੀ ਮਾਂ ਬੋਲੀ ਕਰਕੇ ਅਸੀਂ ਰੁਜ਼ਗਾਰ ਕਰ ਰਹੇ ਹਾਂ, ਤੇ ਇਹ ਨਹੀਂ ਕੋਈ ਕਹਿ ਸਕਦਾ ਹੁੰਦਾ। ਬਹੁਤ
ਵੱਡੀ ਗੱਲ ਪਹਿਲੀ ਵਾਰੀ ਕਿਸੇ ਨੇ ਕਹੀ ਸਾਨੂੰ ਕਿ ਪੰਜਾਬੀ ਮਾਂ ਬੋਲੀ ਸਾਡੀ ਸੇਵਾ।
ਨਹੀਂ ਨਹੀਂ, ਸੱਚੀ ਗੱਲ ਆ, ਹੁਣ ਬਹੁਤ ਜਿਹੜੇ ਪੁਰਾਣੇ ਵੱਡੇ ਕਲਾਕਾਰ ਵੀ ਨੇ, ਮੈਂ ਚੱਲ ਨਾਂ ਨਹੀਂ ਕਿਸੇ ਦਾ ਲੈਂਦਾ, ਵੀ ਤੁਸੀਂ ਇਹ ਗੱਲ ਕਹੋ ਵੀ ਮੈਂ ਪੰਜਾਬੀ ਲਈ ਗਾਇਆ, ਜਾਂ ਨਹੀਂ ਤੁਸੀਂ ਪੰਜਾਬੀ 'ਚ ਹੀ ਗਾਇਆ, ਤੁਸੀਂ ਪੰਜਾਬੀ ਲਈ ਨਹੀਂ ਗਾਇਆ, ਤੁਸੀਂ ਪੰਜਾਬੀ ਦੇ ਵਿੱਚ ਹੀ ਗਾਇਆ ਸਾਰਾ ਕੁਛ ਜਿਹੜਾ ਵੀ ਗਾਇਆ, ਸੋ ਪੰਜਾਬੀ ਨਹੀਂ ਗਵਾਇਆ ਤੁਹਾਡੇ ਤੋਂ, ਮਤਲਬ ਇਹ ਕੁਛ ਨਹੀਂ ਹੈਗਾ। ਪੰਜਾਬੀ ਜ਼ਬਾਨ ਬਹੁਤ ਵੱਡੀ ਆ, ਮਤਲਬ ਸਰੀਰਾਂ ਤੋਂ ਦੇਹਾਂ ਤੋਂ ਉੱਤੇ ਆ ਪੰਜਾਬੀ ਲੈਂਗੁਏਜ, ਮਤਲਬ ਕਦੋਂ ਤੋਂ ਚੱਲਦੀ ਆ ਰਹੀ ਆ, ਜਦੋਂ ਤੁਸੀਂ ਸਾਡੀ ਸੱਭਿਅਤਾ ਐਕਸਪ੍ਰੈਸ ਕਰ ਰਹੇ ਹਾਂ ਨਾ, ਅਤੇ ਉਹ ਚੱਲਦੀ ਵੀ ਰਹੂਗੀ, ਉਹ ਸਾਡੇ ਆਉਣ ਜਾਣ ਨਾਲ ਇਹ ਚੀਜ਼ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਵੀ ਹਾਂ ਮੈਂ ਕੋਈ ਜਿਵੇਂ ਤੁਸੀਂ ਕਹਿ ਦਿਓ ਵੀ 15 ਸਾਲ 20 ਸਾਲ ਸੇਵਾ ਕਰਤੀ ਤਾਂ ਉਹ ਮੇਰੇ ਸੇਵਾ ਕਰਨ ਨਾਲ ਕੁਛ ਹੋਜੂਗਾ, ਇੱਦਾਂ ਨਹੀਂ ਹੈਗਾ। ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰ ਰਹੀ ਆ,
ਬਿਲਕੁਲ
ਮੇਰੇ ਵਰਗੇ ਪਤਾ ਨਹੀਂ ਕਿੰਨੇ ਹੋਣਗੇ ਭਾਈ।
ਬੜਾ ਵਧੀਆ ਤਰੀਕਾ
ਦੇਖਣਾ। ਬਾਕੀ ਵੀਰੇ ਜਿਵੇਂ ਤੁਸੀਂ ਕਿਹਾ ਨਾ, ਜਿਵੇਂ ਹੌਲੀ ਹੌਲੀ ਜਿਵੇਂ ਚਾਹੇ ਲਿਰਿਸਿਸਟ ਆ ਜਾਂ ਸਿੰਗਰ ਆ ਜਾਂ ਕੋਈ ਵੀ ਆ ਨਾ, ਆਈ ਥਿੰਕ ਮੈਚਿਓਰਿਟੀ ਡੈਫੀਨੇਟਲੀ ਜਿਵੇਂ ਜਿਵੇਂ ਤੁਸੀਂ ਨਵੀਂ ਚੀਜ਼ ਸਿੱਖਦੇ ਹੋ ਐਕਸਪੀਰੀਅੰਸ ਨਾਲ ਆਉਂਦੀ ਆ ਉਹ ਚੀਜ਼।
ਈਵਨ ਮੈਂ ਮਤਲਬ ਕਦੇ ਵੀ ਗੱਲ ਨਹੀਂ ਕੀਤੀ, ਅੱਜ ਚਲੋ ਗੱਲਾਂ ਵਧੀਆ ਹੋ ਰਹੀਆਂ ਨੇ, ਮੈਂ ਗੱਲ ਕਰਦਾ।
ਹਾਂਜੀ,
ਮਤਲਬ ਸਿੱਧੂ ਦੀ ਗੱਲ ਮੈਂ ਕਰਦਾ ਨਾ, ਸਿੱਧੂ ਮੂਸੇ ਵਾਲੇ ਦੀ, ਹੈ ਨਾ, ਅਤੇ ਅਸੀਂ ਕੋਈ ਇੱਕ ਦੋ ਵਾਰੀ ਮਿਲੇ ਹੋਣੇ, ਹੈ ਨਾ, ਅਤੇ ਅੱਜ ਮਤਲਬ ਜਿਹੜਾ ਇਹ ਆ ਵੀ ਸੋਸ਼ਲ ਮੀਡੀਆ 'ਤੇ ਚੱਲਦਾ, ਉਹਨੇ ਉਹਨੂੰ ਬੋਲਤਾ, ਉਹਨੇ ਉਹਨੂੰ ਬੋਲਤਾ ਨਾ, ਮਤਲਬ ਪਰ ਉਦੋਂ ਜ਼ਿਆਦਾ ਡੈਪਥ 'ਤੇ ਜਾ ਕੇ ਜੇ ਚੀਜ਼ਾਂ ਨੂੰ ਸਮਝਦੇ ਹਾਂ ਨਾ, ਵੀ ਸਰਕਾਰਾਂ ਦੇ ਰਾਹ 'ਚੋਂ ਕਿਉਂ ਰੋੜਾ ਸੀਗਾ, ਸਰਕਾਰਾਂ ਉਹਦੇ ਪਿਛਲੇ ਕੰਮ ਤੋਂ ਥੋੜ੍ਹੀ ਡਰਦੀਆਂ ਸੀਗੀਆਂ। ਜੇ ਮੰਨ ਲਾ ਵੀ ਹਾਂ, ਬੇਸਿਕਲੀ ਜਿਹੜੀ ਪੋਲੀਟੀਕਲ ਕਲਾਸ ਹੁੰਦੀ ਆ ਉਹ ਬਹੁਤ ਅੱਗੇ ਦਾ ਸੋਚਦੀ ਹੁੰਦੀ ਆ। ਸੋ ਬੇਸਿਕਲੀ ਇਹ ਹੁੰਦਾ ਵੀ ਯਾਰ, ਜਿਹੜਾ ਬੰਦਾ ਐਡੀ ਜਨਰੇਸ਼ਨ 'ਤੇ ਅਸਰ ਪਾ ਰਿਹਾ, ਅੱਜ ਜਿਹਦੀ ਕਹੀ ਹੋਈ ਗੱਲ 3-4 ਕਰੋੜ ਬੰਦਾ ਇੱਕ ਟਾਈਮ 'ਤੇ ਸੁਣ ਲੈਂਦਾ, ਅਗਲੇ 10 ਮਿੰਟਾਂ 'ਚ ਹੀ ਸੁਣ ਲੈਂਦਾ ਕੋਈ ਵੀ ਚੀਜ਼ ਕਹਿੰਦਾ, ਜਿੱਦੇ ਉਹ ਬੰਦਾ ਮਚਿਓਰ ਹੋਊਗਾ, ਮੰਨ ਲਓ ਜਿਹੜੀ ਗੱਲ ਉਹਨੇ ਅੱਜ ਤੋਂ 10 ਸਾਲ ਬਾਅਦ ਕਰਨੀ ਸੀਗੀ, ਉਹ ਤਾਂ ਉਹਨੇ ਆਪਦੇ ਖਿੱਤੇ ਲਈ ਕਰਨੀ ਸੀ ਨਾ, ਆਪਦੇ ਲੋਕਾਂ ਲਈ ਕਰਨੀ ਸੀ ਨਾ।
ਬਿਲਕੁਲ।
ਸੋ ਉਹ ਚੀਜ਼ ਤੋਂ ਡਰਦੇ ਹੁੰਦੇ ਨੇ ਵੀ ਯਾਰ ਇਹ ਬੰਦਾ ਐਡਾ ਵੱਡਾ ਤੇ ਐਡਾ ਮਚਿਓਰ, ਵੱਡੇ ਹੋਣ ਦੇ ਨਾਲ ਨਾਲ ਮਚਿਓਰ ਹੋ ਗਿਆ, ਜਿੱਦਾਂ
ਸਪੈਸ਼ਲੀ
ਜਿਹੜਾ ਬਹੁਤ ਖਤਰਨਾਕ ਆ।
ਬਿਲਕੁਲ ਗੱਲ ਸਹੀ ਆ, ਆਪਣੇ ਪਿੰਡ 'ਚ ਰਹਿ ਰਿਹਾ,
ਬਿਲਕੁਲ
ਉਹ ਤੋਂ ਤਾਂ ਹੋਰ ਸਰਕਾਰ ਨੂੰ ਲੱਗਦਾ ਡਰ ਗਈ,
ਕਿਉਂਕਿ ਉਹ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਟਰਾਂਸਫਾਰਮ ਹੋ ਰਹੇ ਹੁੰਦੇ ਹੋ, ਜਿਹੜੇ ਉਹਦੇ ਪਿਛਲੇ ਦਿਨਾਂ ਦੇ ਗੀਤ ਸੀਗੇ ਜਾਂ ਜਿਹੜੇ ਉਹ ਹੁਣ ਗੀਤ ਗਾ ਰਿਹਾ ਸੀ ਜਾਂ ਜਿਹੜੀਆਂ ਉਹ ਗੱਲਾਂ ਕਰ ਰਿਹਾ ਸੀਗਾ, ਉਹ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਯਾਰ 10 ਸਾਲ ਬਾਅਦ ਇਹ ਬੰਦੇ ਨੇ ਕਿੱਥੇ ਪਹੁੰਚਣਾ, ਅਤੇ ਸੋ ਉਹ ਬੜੀ ਖੂਬਸੂਰਤ ਗੱਲ ਹੁੰਦੀ ਆ।
ਸਹੀ ਗੱਲ ਆ ਵੀਰੇ। ਬਾਕੀ ਮੈਂ ਵੀਰੇ ਇਹੀ ਕਹਿ ਰਿਹਾ ਸੀ ਪਹਿਲਾਂ ਕਿ ਇੱਕ ਨਾ ਸਿੰਗਰ ਜਾਂ ਕੋਈ ਵੀ ਆਰਟਿਸਟ ਆ, ਉਹਦੀ ਹਮੇਸ਼ਾ ਲਾਈਫ ਪਰਫੈਕਟ ਦੇਣੀ ਹੁੰਦੀ ਆ ਦੇਖਣ ਵਾਲਿਆਂ ਨੂੰ, ਕਿਉਂਕਿ ਜਿਵੇਂ ਤੁਸੀਂ ਕਿਹਾ ਜਿਹੜੇ ਪਹਿਲਾਂ ਤੁਸੀਂ ਗਾਣੇ ਕਰਦੇ ਸੀ ਉਹੋ ਜਿਹੇ ਤੁਸੀਂ ਹੁਣ ਨਹੀਂ ਕਰਦੇ, ਜਿਵੇਂ ਹੌਲੀ ਹੌਲੀ ਮੈਚਿਓਰ ਹੁੰਦਾ ਜਾਂਦਾ ਬੰਦਾ, ਉਹ ਚੀਜ਼ ਮਤਲਬ ਹਰ ਇੱਕ ਨੂੰ ਨਹੀਂ ਤਾਂ ਪਰਫੈਕਟ ਦਿੰਦਾ। ਆਈ ਥਿੰਕ ਜਿਹੜਾ ਬੰਦਾ ਕੈਮਰੇ ਦੇ ਮੂਹਰੇ ਨਹੀਂ ਹੈਗਾ ਉਹਦੀ ਵੀ ਜ਼ਿੰਦਗੀ ਸੇਮ ਹੀ ਚੱਲਦੀ ਆ,
ਸੇਮ ਹੀ ਚੱਲਦੀ,
ਕਿਉਂਕਿ ਬਹੁਤ ਚੀਜ਼ਾਂ ਜਿਹੜੀ ਜਿਵੇਂ ਤੁਸੀਂ ਪਹਿਲਾਂ ਸੋਚਦੇ ਸੀ 18 ਸਾਲ ਦੇ ਹੁੰਦੇ ਸੀ ਕਿੱਦਾਂ, ਜਿੱਦਾਂ ਹੀ ਤੁਹਾਡੀ ਸੋਚ ਹੁੰਦੀ ਸੀਗੀ, ਉਹ ਹੁਣ ਜਿਹਦੀ 25-26 ਸਾਲ ਦੇ ਡੈਫੀਨੇਟਲੀ ਥੋੜ੍ਹੀ ਚੇਂਜ ਹੋ ਗਈ ਹੋਊਗੀ ਜੇ ਤੁਸੀਂ ਇੰਪਰੂਵ ਕਰ ਰਹੇ ਹੋ।
ਹਾਂਜੀ ਹਾਂਜੀ,
ਉਹਦੇ ਨਾਲ ਡੈਫੀਨੇਟਲੀ ਜਿਵੇਂ ਤੁਸੀਂ ਜਿਹੋ ਜਿਹੇ ਲੋਕਾਂ ਨਾਲ ਟਾਈਮ ਸਪੈਂਡ ਕਰਦੇ ਹੋ ਉਹ ਵੀ ਡਿਫਰੈਂਟ ਡੈਫੀਨੇਟਲੀ ਇਫੈਕਟ ਪਾਉਂਦੀ ਆ ਉਹ ਚੀਜ਼।
ਬਿਲਕੁਲ ਬਿਲਕੁਲ ਹਾਂ।
ਬਾਕੀ ਤੁਹਾਡੀ ਵੀਰੇ ਤੁਹਾਨੂੰ ਲੱਗਦਾ ਵੀ ਜਿਹੜਾ ਆਪਣੀ ਐਕਚੁਅਲ ਸਿੰਗਿੰਗ ਤੁਹਾਡਾ ਕੈਰੀਅਰ ਆ, ਇਹਦੇ ਵਿੱਚ ਕੰਟੈਕਟਸ ਕਿੰਨਾ ਇੱਕ ਮਾਇਨਾ ਰੱਖਦੇ ਨੇ, ਵੀ ਜਿਹੜੀ ਤੁਹਾਡੀ ਰਿਲੇਸ਼ਨਸ਼ਿਪਸ ਬਣਾ ਕੇ ਰੱਖੀਆਂ ਨੇ ਤੁਸੀਂ ਆਪਣੇ ਆਲੇ ਦੁਆਲੇ ਜਿਹੜੇ ਤੁਹਾਡੇ ਲੋਕ ਨੇ, ਚਾਹੇ ਉਹ ਵੀਡੀਓ ਮੇਕਰ ਕਹਿ ਲਓ, ਪ੍ਰੋਡਿਊਸਰ ਕਹਿ ਲਓ, ਉਹ ਕਿੰਨਾ ਕੁ ਵੀਰੇ ਇੰਪੋਰਟੈਂਟ ਆ?
ਜਿਵੇਂ ਮੰਨ ਲਓ ਵੀ ਜਦੋਂ ਕਮਰਸ਼ੀਅਲ ਟਰਮ ਦੇ ਤੌਰ 'ਤੇ ਗੱਲ ਕਰਦੇ ਹਾਂ
ਨਾ,
ਉੱਥੇ ਮੈਟਰ ਜ਼ਰੂਰ ਕਰਦੇ ਹੋਣਗੇ ਬਾਈ, ਹੈ ਨਾ।
ਹਾਂਜੀ,
ਪਰ ਮੈਨੂੰ ਲੱਗਦਾ ਹੁੰਦਾ ਵੀ ਸਿਰਫ ਇਹ ਸਾਡੀ ਪੰਜਾਬੀ ਇੰਡਸਟਰੀ ਦੀ ਗੱਲ ਉਹਨਾਂ ਦਾ ਤੁਸੀਂ ਦੇਖਿਓ ਉਹਨਾਂ ਦਾ ਇੱਕ ਕਿਰਦਾਰ ਸੈੱਟ ਹੁੰਦਾ ਲੋਕਾਂ ਦੇ ਜ਼ਹਿਨ ਦੇ ਵਿੱਚ, ਉਹਨਾਂ ਦੀ ਗੱਲ ਕਦੇ ਗੀਤਾਂ ਨਾਲ ਨਹੀਂ ਕੀਤੀ ਜਾਂਦੀ ਹੁੰਦੀ, ਉਹਨਾਂ ਦੀ ਗੱਲ ਉਹਨਾਂ ਦੇ ਨਾਂ ਨਾਲ ਕੀਤੀ ਜਾਂਦੀ ਹੁੰਦੀ ਹੈ ਨਾ। ਸੋ ਜਦੋਂ ਤੁਸੀਂ ਉਹ ਪੱਧਰ 'ਤੇ ਪਹੁੰਚ ਜਾਂਦੇ ਹੋ ਆਪਦੇ ਕੰਮ ਦੇ ਜ਼ਰੀਏ ਨਾ, ਹੁਣ ਚਾਹੇ ਜਿਵੇਂ ਕਿਸੇ ਦੀ ਵੀ ਲਾ ਲਓ, ਮੇਰੀ ਲਾ ਲਓ, ਕਿਸੇ ਦੀ ਵੀ ਲਾ ਲਓ, ਪਛਾਣ ਵੱਡੀ ਛੋਟੀ ਹੋ ਸਕਦੀ ਆ ਪਰ ਪਛਾਣ ਆਪਦੀ ਆ, ਇਹ ਬਹੁਤ ਵੱਡੀ ਗੱਲ ਆ। ਹੁਣ ਕਈ ਵਾਰੀ ਤੁਹਾਡਾ ਗੀਤ ਬਹੁਤ ਹਿੱਟ ਹੋ ਜਾਂਦਾ ਪਰ ਅਗਲਾ ਕਹਿੰਦਾ ਯਾਰ ਉਹ ਮੁੰਡਾ ਉਹ ਫਲਾਣੇ ਗੀਤ ਵਾਲਾ, ਅਤੇ ਇਹ ਇਹ ਚੀਜ਼ ਬਹੁਤ ਖਤਰਨਾਕ ਹੁੰਦੀ ਆ। ਸੋ ਕਿੰਨੇ ਆਪਣਾ ਮੇਰੇ ਭਰਾ ਆਏ ਮੁੰਡੇ ਗਾਉਣ ਵਾਲੇ ਹੈ ਨਾ, ਅਤੇ ਉਹ ਮਤਲਬ ਉਵੇਂ ਸਿਸਟਮ ਉਹ ਬਣਾ ਹੀ ਨਹੀਂ ਸਕੇ ਕਿਉਂਕਿ ਪੰਜਾਬ ਦੇ ਲੋਕ ਤੁਹਾਡੇ ਕਿਰਦਾਰ ਦੇ ਆਸ਼ਕ ਨੇ। ਕੋਈ ਵੀ ਬੰਦਾ ਜਿਹੜਾ ਮਤਲਬ ਥੋੜ੍ਹੇ ਥੋੜ੍ਹੇ ਚਿਰ ਬਾਅਦ ਕੰਟੀਨਿਊਟੀ ਦੇ ਵਿੱਚ ਹੈ ਨਾ ਇੱਕ ਸਬਜੈਕਟ ਡਿਲੀਵਰ ਕਰ ਰਿਹਾ,
ਹਾਂਜੀ,
ਫਿਰ ਉਹਦੀ ਇੱਕ ਪਛਾਣ, ਉਹਦੀ ਇੱਕ ਫਿਗਰ, ਉਹਦੀ ਇੱਕ ਪਰਸੈਪਸ਼ਨ ਕ੍ਰੀਏਟ ਹੁੰਦੀ ਆ ਤੁਹਾਡੇ ਮਾਇੰਡ ਦੇ ਵਿੱਚ ਹੈ ਨਾ,
ਬਿਲਕੁਲ,
ਅਤੇ ਉਹ ਨਹੀਂ ਫਿਰ ਛੇਤੀ ਛੇਤੀ ਜਾਂਦੀ ਹੈਗੀ।
ਸਹੀ।
ਸੋ ਇਹ ਇਹ ਹੁੰਦਾ ਮੈਨੂੰ ਲੱਗਦਾ ਵੀ, ਬਾਕੀ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਕੰਟੈਕਟਸ ਦੀ, ਜਾਂ ਜਿਹੜੇ ਲੋਕ ਮੈਨੂੰ ਲੱਗਦਾ ਵੀ ਇੰਡਸਟਰੀ ਦੇ ਵਿੱਚ ਨੇ,
ਹਾਂਜੀ,
ਕੰਮ ਕਰਨ ਵਾਲੇ ਲੋਕ 20% ਨੇ, 80% ਲੋਕ ਉਹ ਨੇ ਜਿਨ੍ਹਾਂ ਦਾ ਕੋਈ ਵੀ ਲੈਣ ਦੇਣ ਨਹੀਂ ਹੈਗਾ ਇੰਡਸਟਰੀ ਨਾਲ ਨਾ।
ਅੱਛਾ।
ਹਾਂ, ਮਤਲਬ ਉਹ ਲੋਕ ਨੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਪਤਾ ਹੀ ਨਹੀਂ ਯਾਰ ਵੀ ਮਤਲਬ ਕਲਾ। ਹੁਣ ਇੱਕ ਚੀਜ਼ ਦੇਖੋ ਕੈਸੀ ਕਮਾਲ ਦੀ ਗੱਲ ਹੈ ਨਾ,
ਹਾਂਜੀ,
ਹੁਣ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਨਾ
ਜੀ,
ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬਹਿ ਕੇ, ਅਤੇ ਤੁਸੀਂ ਇਸ ਚੀਜ਼ ਲਈ ਮੈਨੂੰ ਥੋੜ੍ਹੇ ਬੁਲਾਇਆ ਯਾਰ ਵੀ ਮੈਂ ਬੂਟ ਕਿਹੜੀ ਕੰਪਨੀ ਦੇ ਪਾਏ ਹੋਏ ਨੇ ਜਾਂ ਮੈਂ ਕੱਪੜੇ ਕਿਹੜੀ ਕੰਪਨੀ ਦੇ ਪੜਾ ਪਾਏ ਹੋਏ ਨੇ ਨਾ।
ਸਹੀ ਗੱਲ।
ਮੈਂ ਕੰਮ ਕੀ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਲਈ, ਆਪਾਂ ਅੱਜ ਸਾਹਮਣੇ ਬੈਠੇ ਹਾਂ ਇੱਕ ਦੂਜੇ ਦੇ ਨਾ। ਸੋ ਇਸੇ ਦੀ ਹੀ ਵੈਲਿਊ ਰਹਿਣੀ ਆ। ਮਤਲਬ ਕਲਾਕਾਰ ਦੀ ਇਹ ਪਰਿਭਾਸ਼ਾ ਤਾਂ ਦਿੱਤੀ ਜਾ ਸਕਦੀ ਆ ਵੀ ਕਲਾਕਾਰ ਦੀ ਪਰਿਭਾਸ਼ਾ ਜੀ, ਉਹਦੇ ਅੰਦਰ 24 ਘੰਟੇ ਤਰਜਾਂ ਚੱਲਦੀਆਂ ਨੇ, ਉਹਦੇ ਅੰਦਰ ਗੀਤ ਚੱਲਦੇ ਨੇ, ਅੱਧੇ ਲਿਖੇ ਪੂਰੇ ਲਿਖੇ ਗੀਤ, ਕਦੇ ਕਿਹੜਾ ਗੀਤ ਕਿੱਥੇ ਪੂਰਾ ਹੋ ਗਿਆ, ਕਦੇ ਕਿਹੜਾ ਕਿੱਥੇ ਗੀਤ ਪੂਰਾ ਹੋ ਗਿਆ ਨਾ। ਕੋਈ ਉੱਦਾਂ ਦੇ ਮਤਲਬ ਵੱਡੇ ਲੋਕਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਜਿਹੜੀਆਂ ਉਹ ਕਦੇ ਗੀਤਾਂ ਦੇ ਜ਼ਰੀਏ ਕਰ ਸਕੂਗਾ ਨਾ।
ਹਾਂਜੀ ਹਾਂਜੀ।
ਪਰ ਜਿੱਦੇ ਕਲਾਕਾਰ ਦੀ ਪਰਿਭਾਸ਼ਾ ਇਹ ਦੇਣ ਲੱਗ ਗਏ ਅਸੀਂ ਵੀ ਯਾਰ ਉਹਦੇ ਗੁੱਚੀ ਦੇ ਬੂਟ ਪਾਏ ਹੋਣਗੇ, ਉਹਦੇ ਆਹ ਇਹੋ ਜਿਹਾ ਕੋਟ ਪਾਇਆ ਹੋਊਗਾ, ਉਹਦੇ ਫਲਾਣੇ ਬ੍ਰਾਂਡ ਦੇ ਕੱਪੜੇ ਪਾਏ ਹੋਣਗੇ, ਵੀ ਯਾਰ ਉਹ ਕਲਾਕਾਰ ਥੋੜ੍ਹੇ ਹੋਊਗਾ, ਉਹਦਾ ਚੰਡੀਗੜ੍ਹ 'ਚ 1000 ਬੰਦਾ ਪਾਈ ਫਿਰਦਾ, ਫਿਰ ਉਹ 1000 ਦਾ 1000 ਹੀ ਕਲਾਕਾਰ।
ਇਸ ਗੱਲ ਕਰਕੇ ਕੋਈ ਯਾਦ ਵੀ ਨਹੀਂ ਰੱਖੂ ਤੁਹਾਨੂੰ ਜਦੋਂ ਤੁਸੀਂ ਦੁਨੀਆ ਤੋਂ ਜਾਂਦੇ
ਨੇ। ਲੋਕ ਇਹੋ ਜਿਹੇ ਮਤਲਬ ਇਹੋ ਜਿਹੇ ਗਾਉਣ ਵਾਲੇ ਮਤਲਬ ਹੈਗੇ ਨੇ ਵਿੱਚ ਬਹੁਤ ਜਿਹੜੇ ਇਹ ਗੱਲਾਂ ਕਰਦੇ ਨੇ, ਹਾਂ ਬੂਟਾਂ ਦੀ ਫੋਟੋ ਪਾਤੀ, ਮਤਲਬ ਕਿੱਡੀ ਮਹਾਨਤਾ ਯਾਰ ਤੁਸੀਂ ਬੂਟਾਂ
ਦੀ। ਪਰ ਤੁਹਾਨੂੰ ਜਿਹੜੀ ਤੁਹਾਡੀ ਫੈਨ ਫੋਲੋਇੰਗ ਮੈਨੂੰ ਲੱਗਦਾ ਉਸ ਚੀਜ਼ ਕਰਕੇ ਯਾਦ ਨਹੀਂ ਰੱਖ ਸਕਦੀ ਵੀ ਉਹਦੇ ਬੂਟ ਬੜੇ ਸੋਹਣੇ ਹੁੰਦੇ ਸੀ ਜਦੋਂ ਬੰਦਾ ਦੁਨੀਆ ਤੋਂ ਜਾਊਗਾ।
ਬਸ
ਉਹ ਕਿੱਦਾਂ
ਜਿਹੜੇ ਵਪਾਰੀ ਲੋਕ ਨੇ ਹੁਣ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹਨਾਂ ਦਾ ਕੋਈ ਲੈਣ ਦੇਣ ਨਹੀਂ ਇੰਡਸਟਰੀ ਨਾਲ, ਉਹ ਤੁਹਾਨੂੰ ਆ ਕੇ ਇਹੀ ਚੀਜ਼ਾਂ ਕਹਿੰਦੇ ਨੇ। ਉਹਨਾਂ ਨੇ ਕਹਿਣਾ ਵੀ ਯਾਰ ਵੀ ਤੂੰ ਵੱਡਾ ਦੇਖ ਤਾਂ ਤੂੰ ਵੱਡਾ ਲੱਗੇਗਾ,
ਚੱਕ ਮੇਰੇ ਕੱਪੜੇ ਪਾ,
ਹਾਂ ਵੀ ਵੱਡਾ ਦੇਖ ਤੂੰ ਆਹ ਬੂਟ ਪਾ, ਫਲਾਣਾ ਪਾ, ਤਿਮਕਾ ਪਾ,
ਹਾਂਜੀ,
ਇੱਦਾਂ ਵੀਡੀਓ ਉੱਦਾਂ ਵੀਡੀਓ, ਐਵੇਂ ਜਦਕਿ ਕੁਛ ਵੀ ਨਹੀਂ ਹੁੰਦਾ ਯਾਰ।
ਸਹੀ ਗੱਲ।
ਹਾਂ, ਕਿਹੜੇ ਲੌਂਗ ਲਾਚੀ ਗਾਣਾ, ਕਿੰਨਾ ਮਤਲਬ ਸਾਹਿਤਕ ਗਾਣਾ ਹੀ ਕਹਿ ਸਕਦੇ ਹਾਂ ਉਹਨੂੰ, ਅਤੇ ਪੰਜਾਬੀ ਗਾਣਾ ਸਭ ਤੋਂ ਵੱਡਾ ਗਾਣਾ ਉਹ ਆ ਪੰਜਾਬੀ ਵਿਊਜ਼ ਦੇ ਤੌਰ
'ਤੇ, ਬਿਲੀਅਨ ਪਤਾ ਨਹੀਂ,
ਹਾਂ ਵਿਊਜ਼ ਦੇ ਤੌਰ 'ਤੇ,
ਹਾਂਜੀ,
ਫਿਰ ਕੈਸੀ ਗੱਲ ਆ ਯਾਰ। ਸੋ ਚੱਕਰ ਆ ਵੀ ਫਿਰ ਦੂਜੇ ਕਿਉਂ ਨਹੀਂ ਵੱਡੇ ਹੋਏ ਬਾਈ, ਜਿਹੜੇ ਗੀਤ ਹੋਰ ਸੀਗੇ ਜਾਂ ਕੁਛ ਵੀ ਹੈ ਨਾ। ਉਹ ਮੈਨੂੰ ਲੱਗਦਾ ਹੁੰਦਾ ਵੀ ਇੱਦਾਂ ਕੁਛ ਨਹੀਂ ਹੁੰਦਾ ਹੈਗਾ ਯਾਰ, ਵੀ ਕਲਾਕਾਰ ਕਲਾ ਦੇ ਤੌਰ 'ਤੇ ਹੀ ਜਾਣਿਆ ਜਾਣਾ ਚਾਹੀਦਾ।
ਸਹੀ ਗੱਲ ਆ।
ਅਤੇ ਹਾਂ,
ਆਈ ਥਿੰਕ ਉਹ ਫਿਰ ਇਹ ਆਮ ਇਨਸਾਨ ਲਈ ਵੀ ਸੇਮ ਹੀ ਮੈਸੇਜ ਮੈਨੂੰ ਲੱਗਦਾ ਹੈਗਾ।
ਬਿਲਕੁਲ ਬਿਲਕੁਲ।
ਤੁਸੀਂ ਆਪਦੇ ਆਪ ਦੇ ਅੰਦਰ 'ਤੇ ਵਰਕ ਕਰੋ, ਆਪਦੇ ਸਕਿੱਲ 'ਤੇ ਵਰਕ ਕਰੋ, ਆਪਦੇ ਕੰਮ 'ਤੇ ਜਿਹੜਾ ਵੀ ਤੁਸੀਂ ਕਰਮ ਕਰਦੇ ਹੋ
ਉਹਤੇ
ਵਰਕ ਕਰੋ। ਸੋ ਉਹੀ ਉਹਦੇ ਨਾਲ ਹੀ ਮਤਲਬ ਲੋਕਾਂ ਨੂੰ ਐਨਰਜੀ ਪਾਸ ਆਨ ਹੋਣੀ ਚਾਹੀਦੀ ਆ।
ਬਿਲਕੁਲ ਬਾਈ। ਜਦੋਂ ਜਿਵੇਂ ਮੈਂ ਪਿੱਛੇ ਯੂਰਪ ਟੂਰ 'ਤੇ ਗਿਆ ਸੀਗਾ, ਮੈਨੂੰ ਘੁੰਮਣਾ ਵਧੀਆ ਲੱਗਦਾ ਨਾ, ਅਸੀਂ ਕਾਫੀ ਦੇਸ਼ਾਂ ਦਾ ਟੂਰ ਕੀਤਾ ਮਤਲਬ ਪਿੱਛੇ ਜੇ ਪਿਛਲੇ 2 ਮਹੀਨੇ, ਅਤੇ ਜਿਹਦੇ ਵਿੱਚ ਮਤਲਬ 27-28 ਦੇਸ਼ਾਂ 'ਚ ਗਏ ਹੋਣੇ।
ਬਹੁਤ ਸੋਹਣਾ ਯੂਰਪ।
ਅਤੇ ਹਾਂ, ਬਹੁਤ ਸੋਹਣਾ। ਸੋਹਣੇ ਦੇ ਨਾਲ ਨਾਲ ਮਤਲਬ ਉੱਥੇ ਤੁਹਾਡਾ ਸਰਟੀਫਿਕੇਟ, ਤੁਹਾਡਾ ਮਨੁੱਖ ਹੋਣਾ ਹੀ ਆ ਸਭ ਤੋਂ ਵੱਡੀ ਗੱਲ। ਤੁਸੀਂ ਕਿਸੇ ਵੀ ਬੰਦੇ ਨੂੰ ਮਿਲੋਗੇ ਕਿਸੇ ਟ੍ਰੇਨ 'ਚ, ਚੱਲਦੀ 'ਚ, ਕਿਤੇ ਹੋਰ ਬਹਿ ਕੇ, ਕਿਸੇ ਕੈਫੇ 'ਤੇ, ਕਿਤੇ ਵੀ, ਉਹ ਮਤਲਬ ਤੁਹਾਨੂੰ ਜੱਜ ਕਰਾਉਂਦੇ ਨੇ ਇਹ ਥੋੜ੍ਹੇ ਚਿਰ 'ਚ ਹੀ, 5-10 ਮਿੰਟ 'ਚ ਹੀ, ਵੀ ਤੇਰਾ ਵਧੀਆ ਮਨੁੱਖ ਹੋਣਾ ਹੀ ਤੇਰਾ ਸਰਟੀਫਿਕੇਟ ਆ, ਤੇਰੇ ਕੰਮ ਤੋਂ ਅਸੀਂ ਕੋਈ ਲੈਣਾ ਦੇਣਾ ਨਹੀਂ। ਮਤਲਬ ਮੈਨੂੰ ਬਹੁਤ ਲੋਕ ਉੱਥੇ ਮਿਲੇ, ਬੜੀਆਂ ਡਿਸਕਸ਼ਨਸ ਹੋਈਆਂ ਬੜੇ ਵਧੀਆ ਵਧੀਆ ਲੋਕਾਂ ਨਾਲ ਨਾ, ਜਿਹੜੇ ਚੰਗਾ ਪੜ੍ਹਨ ਲਿਖਣ ਵਾਲੇ ਲੋਕ ਵੀ ਸੀਗੇ ਜਾਂ ਜਿਹੜੇ ਆਪਦੇ ਆਪਦੇ ਖਿੱਤੇ 'ਚ ਮਸ਼ਹੂਰ ਲੋਕ ਸੀਗੇ ਉੱਥੋਂ ਦੇ ਨਾ। ਅਤੇ ਜਦੋਂ ਮੇਰੀਆਂ ਗੱਲਾਂ ਬਾਤਾਂ ਹੋਈਆਂ ਬੜਾ ਵਧੀਆ ਲੱਗਿਆ। ਮਤਲਬ ਇਹ ਉੱਥੋਂ ਦੇ ਲੋਕਾਂ ਦੀ ਭਾਵਨਾ ਹੈਗੀ ਆ ਵੀ ਯਾਰ ਸਾਡੇ ਲਈ ਵਧੀਆ ਹਿਊਮਨ ਬੀਂਗ, ਵਧੀਆ ਮਨੁੱਖ ਹੋਣਾ ਹੀ ਸਭ ਤੋਂ ਵੱਡੀ ਗੱਲ ਆ। ਤੂੰ ਪਾਇਆ ਕੀ ਹੋਇਆ, ਤੂੰ ਕੰਮ ਕੀ ਕਰਦਾ, ਤੂੰ ਕਿੰਨਾ ਅਮੀਰ ਆ, ਤੂੰ ਕੀ ਆ, ਅਤੇ ਵੀ ਉਹ ਚੀਜ਼ਾਂ ਸਾਡੇ ਲਈ ਮੈਟਰ ਨਹੀਂ ਕਰਦੀਆਂ ਹੈਗੀਆਂ।
ਸਹੀ ਗੱਲ।
ਅਤੇ ਐਂ ਮੈਨੂੰ ਲੱਗਦਾ ਹੋਣਾ ਚਾਹੀਦਾ ਹੈਲਦੀ ਸੁਸਾਇਟੀ ਦੇ ਵਿੱਚ।
ਇਹ ਥੋੜ੍ਹਾ ਮੈਨੂੰ ਲੱਗਦਾ ਉਹ ਵੀ ਹੋ ਗਿਆ ਜਿਵੇਂ ਹੁਣ ਹਰੇਕ ਕੋਲ ਸੋਸ਼ਲ ਮੀਡੀਆ ਐਕਸੈਸੇਬਲ ਆ, ਹਰੇਕ ਹੀ ਤੁਹਾਨੂੰ ਪਤਾ ਇਕੱਲੇ ਇਕੱਲੇ ਦਿਨ ਦੀ ਪੋਸਟ ਪਾਉਂਦਾ ਵੀ ਅੱਜ ਮੈਂ ਆਹ ਬੂਟ ਲਿਆਉਂਦੇ, ਆਈਫੋਨ ਲਿਆਉਂਦਾ, ਕਦੇ ਆਹ ਚੀਜ਼ ਲਿਆਉਂਦੀ। ਉਹ ਜਿਹੜੀ ਅਡਿਕਸ਼ਨ ਆ ਨਾ ਉਹ ਬੜੀ ਭੈੜੀ ਆ ਮੈਨੂੰ ਲੱਗਦਾ। ਮੈਂ ਵੀ ਕਦੇ ਸੋਚਦਾ ਹੁੰਦਾ, ਮੈਂ ਕਿਉਂਕਿ ਸੋ ਜਾਂ ਤਾਂ ਹੋਵੇ ਵੀ ਮੇਰਾ ਬਿਜ਼ਨਸ ਆ ਗੱਡੀਆਂ ਦਾ, ਔਨਲਾਈਨ ਮੈਂ ਗੱਡੀਆਂ ਵੇਚਦਾ, ਬਿਜ਼ਨਸ ਲਈ ਮੈਂ ਮੰਨ ਲਿਆ ਯੂਜ਼ ਕਰ ਲਿਆ ਸੋਸ਼ਲ ਮੀਡੀਆ, ਪਰ ਪਰਸਨਲੀ ਆਈ ਥਿੰਕ ਇੱਕ ਉਹ ਲੈਣੀ ਕੀ ਕਹਿੰਦੇ ਨੇ ਵੈਲੀਡੇਸ਼ਨ ਲੋਕਾਂ ਦੀ ਲੈਣੀ, ਉਹ ਚੀਜ਼ ਦਾ ਚੱਕਰ ਪੈ ਜਾਂਦਾ, ਮਤਲਬ ਉਹ ਇੰਨੀ ਭੈੜੀ ਅਡਿਕਸ਼ਨ ਆ, ਆਈ ਥਿੰਕ ਉਹ ਚੀਜ਼ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ।
ਉਹ ਬਹੁਤ ਤੇਜ਼ੀ ਨਾਲ ਵੱਧ ਰਹੀ ਆ, ਚਲੋ ਉਹ ਤਾਂ ਅਸਰ ਉਹਨੇ ਕਰਨਾ ਹੀ ਆ ਮੈਨੂੰ ਲੱਗਦਾ ਨਾ, ਉਹਦਾ ਅਸਰ ਹੋ ਵੀ ਰਿਹਾ ਲੋਕਾਂ 'ਤੇ ਨਾ, ਪਰ ਉਹਦੇ ਨਾਲ ਨਾਲ ਉਹ ਜਿਵੇਂ ਇੱਕ ਮਤਲਬ ਕਵਿਤਾ ਵੀ ਆ ਪਾਤਰ ਸਾਹਿਬ ਦੀ ਹੈ ਨਾ, ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਹੈ ਨਾ, ਉਹਦੇ ਵਿੱਚ ਜਿਵੇਂ ਉਹ ਬੱਚਾ ਪੁੱਛਦਾ ਵੀ ਡੈਡ ਆਪਣੇ ਜਿਹੜਾ ਬਾਹਰ ਟ੍ਰੀ ਆ ਕਹਿੰਦਾ ਉਹਦੇ ਪੱਤੇ ਫੋਲ ਕਰ ਰਹੇ ਨੇ ਨਾ, ਅਤੇ ਉਹ ਫਿਰ ਭਾਸ਼ਾ ਨਾਲ ਜੋੜਦਾ ਉਹ ਚੀਜ਼ ਨੂੰ ਵੀ ਸ਼ਬਦ ਜਿਹੜੇ ਮਿਟਦੇ ਜਾ ਰਹੇ ਨੇ ਪੰਜਾਬੀ ਦੇ ਵਿੱਚੋਂ, ਬੜੇ ਸ਼ਬਦ ਨਹੀਂ ਬੋਲੇ ਜਾਂਦੇ ਹੈ ਨਾ, ਵੀ ਮਤਲਬ ਕਿੱਦਾਂ ਕੀ ਬਣੂਗਾ ਭਾਸ਼ਾ ਦਾ ਨਾ, ਫਿਰ ਉਹ ਅਖੀਰ 'ਤੇ ਕਹਿੰਦਾ ਵੀ ਨਹੀਂ ਵੀ ਇਹ ਪੈਦਾ ਹੁੰਦੇ ਰਹਿਣਗੇ ਲੋਕ ਹਮੇਸ਼ਾ ਜਿਹੜੇ ਭਾਸ਼ਾ 'ਤੇ ਕੰਮ ਵੀ ਕਰਨਗੇ, ਜਿਹੜੇ ਭਾਸ਼ਾ ਨੂੰ ਬਚਾ ਕੇ ਵੀ ਰੱਖਣਗੇ। ਹੁਣ ਅੱਜ ਆਪਣਾ ਅੰਦੋਲਨ ਹੋਇਆ 1.5 ਸਾਲ,
ਹਾਂਜੀ,
ਉਹਦੇ ਜ਼ਰੀਏ ਕਿੰਨਾ ਕੁਛ ਇੰਜੈਕਟ ਹੋਇਆ ਸਾਡੇ 'ਚ।
ਮੈਂ ਕਹਿਣ ਹੀ ਲੱਗਾ ਤੁਹਾਡਾ ਬਹੁਤ ਤਗੜਾ ਹਿੱਸਾ ਤੁਹਾਡਾ, ਤੁਸੀਂ ਕਨਵਰ ਗਰੇਵਾਲ ਵੀਰੇ ਦਾ, ਕਹਿ ਲਓ ਕਿ ਇੱਕ ਜਿਹੜੀ ਯੂਥ ਨੂੰ ਖਿੱਚਣ ਵਾਲੀ ਐਨਰਜੀ ਚਾਹੀਦੀ ਸੀ, ਤੁਸੀਂ ਬਹੁਤ ਵਧੀਆ ਉਹਦੇ 'ਚ ਐਡ ਕੀਤਾ।
ਚਲੋ ਅਸੀਂ ਵੀ ਹਿੱਸਾ ਬਣੇ ਭਾਗ ਵਾਲੇ ਹਾਂ ਬਾਈ, ਮੈਨੂੰ ਲੱਗਦਾ ਵੀ ਵਾਹਿਗੁਰੂ ਨੇ ਸਾਨੂੰ ਚੁਣਿਆ, ਇਹ ਬਹੁਤ ਵੱਡੀ ਗੱਲ।
ਹਾਂਜੀ ਹਾਂਜੀ,
ਅਸੀਂ ਉੱਥੇ ਰਹੇ ਜਿੱਦਾਂ ਦੀਆਂ ਚੀਜ਼ਾਂ ਮਾਣੀਆਂ, ਜਿਹੜਾ ਮਾਹੌਲ ਸੀਗਾ ਉੱਥੇ ਨਾ, ਅਤੇ ਉਹ ਮੈਨੂੰ ਲੱਗਦਾ ਵੀ ਇੱਕ ਵਾਰੀ ਬੰਦੇ ਦੀ ਜ਼ਿੰਦਗੀ 'ਚ, ਹੁਣ ਕਿਤੇ ਤੁਸੀਂ ਕੈਂਪ ਰਹਿ ਕੇ ਮਤਲਬ ਕਿਤੇ ਵਿਆਹ 'ਤੇ ਚੱਲ ਗਏ ਕਿਸੇ 'ਤੇ ਨਾ, ਮੰਨ ਲਓ,
ਹਾਂਜੀ,
ਅਤੇ ਇਹ ਵਧੀਆ ਐਗਜ਼ਾਮਪਲ ਆ ਵੀ ਤੁਸੀਂ ਕਿਸੇ ਵਿਆਹ 'ਤੇ ਚੱਲ ਗਏ 3 ਦਿਨ 4 ਦਿਨ, ਤੁਸੀਂ ਕਿੰਨਾ ਵਧੀਆ ਮਾਹੌਲ ਹੁੰਦਾ।
ਹਾਂ,
ਅਤੇ ਉੱਥੇ ਲੱਖ ਔਕੜਾਂ ਸੀ, ਲੱਖ ਦੁੱਖ ਸੀ, ਪਰ ਉਹ 1.5 ਸਾਲ ਸਾਨੂੰ ਐਂ ਲੱਗਿਆ ਵੀ ਯਾਰ ਸਾਡੇ ਲਈ ਤਾਂ ਇੱਕ ਉਹੀ ਮਤਲਬ ਸਮਾਗਮ ਹੀ ਚੱਲਿਆ।
ਹਾਂਜੀ ਹਾਂਜੀ,
ਅਤੇ ਬੜਾ ਕਮਾਲ ਦਾ ਕੰਮ ਸੀਗਾ ਬਾਈ ਉੱਥੇ, ਜਿੱਦਾਂ ਦੇ ਤਜਰਬੇ ਹੋਏ, ਜਿੱਦਾਂ ਦਾ ਜਿੰਨਾ ਕੁਛ ਸਿੱਖਿਆ ਉੱਥੇ, ਵੀ ਮੈਨੂੰ ਚੇਂਜ ਮਹਿਸੂਸ ਹੋਇਆ ਆਪਣੇ ਆਪ 'ਚ, ਕਿਉਂਕਿ ਉੱਥੇ ਤੁਸੀਂ ਮੰਨੋਗੇ ਵੀ ਇੱਕ ਅਸੀਂ ਇੱਕ ਪੈਂਟ 'ਚ ਹੀ ਕੱਢਤਾ ਹੋਣਾ 1 ਸਾਲ ਦਾ ਲਗਭਗ,
ਬੱਲੇ
ਅਸੀਂ ਧੋ ਲੈਣੀ ਪਾ ਲੈਣੀ, ਉੱਥੇ ਸਟਾਲਾਂ ਜਿਹਾਂ ਲੱਗੀਆਂ ਹੁੰਦੀਆਂ ਸੀ, ਕੋਈ 100-200 ਦੀ ਟੀ ਸ਼ਰਟ ਮਿਲ ਗਈ ਉਹ ਪਾ ਲੈਣੀ ਬਦਲ ਕੇ ਨਾ, ਅਤੇ ਉੱਥੇ ਕਿਸੇ ਨੂੰ ਫਰਕ ਵੀ ਕੋਈ ਨਹੀਂ ਪੈਂਦਾ ਸੀਗਾ, ਉਹਨਾਂ ਲਈ ਅਸੀਂ ਸਟਾਰ ਹੀ ਸੀਗੇ, ਉਹਨਾਂ ਨੇ ਕਹਿਣਾ ਯਾਰ ਤੂੰ ਸਾਡੇ ਬੂਥ 'ਚ ਆ ਕੇ ਗਾ ਦੇ 15 ਮਿੰਟ,
ਉਹੀ ਗੱਲ ਆ ਵੀ ਕੱਪੜੇ ਥੋੜ੍ਹੀ ਦੇਖਣੇ।
ਹਾਂ, ਮਤਲਬ ਉਹਨਾਂ ਨੇ ਕਹਿਣਾ ਅੱਧਾ ਘੰਟਾ ਤੂੰ ਸਾਡੇ ਗਾ ਜਾ, ਅੱਧੇ ਘੰਟੇ ਦੀ ਐਨਰਜੀ ਉਹਨਾਂ ਨੇ ਹਫ਼ਤਾ ਰੱਖਣੀ, ਜਿੱਥੇ ਵੀ ਸਾਨੂੰ ਮਿਲਣਾ ਉਹਨਾਂ ਨੇ ਉੱਦਾਂ ਯਾਰ ਨਜ਼ਾਰਾ ਦੇ ਦਿੱਤਾ, ਤੁਸੀਂ ਹੁਣ ਨਹੀਂ ਅਸੀਂ ਡੋਲਦੇ, ਹੁਣ ਨਹੀਂ ਅਸੀਂ ਡੋਲਦੇ। ਅਤੇ ਕਈ ਵਾਰੀ ਇਹ ਹੋਣਾ ਇੱਕ ਬੂਥ 'ਚ ਗਾਤਾ, ਦੂਜੇ ਵਾਲਿਆਂ ਦਾ ਫੋਨ ਆ ਜਾਣਾ, ਅਸੀਂ ਤੁਹਾਡੇ ਲਈ ਪਕੌੜੇ ਬਣਾਏ ਨੇ ਇੱਧਰ ਵੀ ਗਾ ਕੇ ਜਾਓ, ਤੀਜਿਆਂ ਦਾ ਫੋਨ ਆ, ਹਾਂ ਚੌਥਿਆਂ ਦਾ ਆ ਜਾਣਾ, ਅਸੀਂ ਖੀਰ ਬਣਾਈ ਅਸੀਂ, ਮਤਲਬ ਯਾਰ ਅਸੀਂ ਕਹਿਣਾ ਯਾਰ ਵੀ ਇਹ ਚੀਜ਼ਾਂ ਜ਼ਿੰਦਗੀ 'ਚ ਕਿਤੇ ਦੇਖਣੀਆਂ ਸੀ ਯਾਰ।
ਸਹੀ ਗੱਲ, ਮੈਂ ਤਾਂ ਫਿਰ ਉਹੀ ਗੱਲ ਆਪਾਂ ਸ਼ੁਰੂ ਕਰਦੇ, ਜਿੱਦਾਂ ਅਸੀਂ ਓਬਵੀਅਸਲੀ ਬਾਹਰਲੀਆਂ ਕੰਟਰੀਆਂ ਜਿੰਨੇ ਵੀ ਲੋਕ ਰਹਿੰਦੇ ਆ, ਸਾਨੂੰ ਨਾ ਇੱਥੇ ਮੀਡੀਆ ਦਾ ਇਹ ਬਹੁਤ ਹੁੰਦਾ ਕਿ ਇੰਡੀਆ ਤੋਂ ਖਬਰਾਂ ਆਉਂਦੀਆਂ, ਪੰਜਾਬ ਦੇ ਆਹ ਹਾਲਾਤ ਹੋ ਗਏ ਜੀ, ਪੰਜਾਬ 'ਚ ਆਹ ਗੋਲੀ ਚੱਲ ਗਈ, ਪੰਜਾਬ 'ਚ ਨਸ਼ੇ ਹੋ ਗਏ, ਪਰ ਜਦੋਂ ਇੰਨੇ ਚਿਰ ਉਹ ਮੀਡੀਆ ਦੀਆਂ ਖਬਰਾਂ ਸੁਣੀਆਂ ਅਤੇ ਬਾਅਦ 'ਚ ਕਿਸਾਨ ਅੰਦੋਲਨ ਦੇਖਿਆ ਅੱਖਾਂ ਨਾਲ, ਅਤੇ ਦੇਖਿਆ ਯਾਰ ਜਿਹੜੀ ਉੱਥੋਂ ਦੀ ਨੌਜਵਾਨ ਹੈ ਉਹ ਤਾਂ ਅਜੇ ਵੀ ਉੱਦਾਂ ਦੇ, ਉਹ ਤਾਂ ਅਜੇ ਵੀ ਉੱਦਾਂ ਹੀ ਅੰਦੋਲਨ ਕਰ ਰਿਹਾ, ਫਿਰ ਇਹ ਖਬਰਾਂ ਦਾ ਕੋਈ ਕੀ ਸੈਂਸ ਬਣਦੀ ਨਹੀਂ ਜਦੋਂ ਇੱਦਾਂ ਦੀ ਨਿਊਜ਼ ਮਿਲਦੀਆਂ।
ਇਹ ਜਿਹੜਾ ਕੁਛ ਦਾ ਰੌਲਾ ਪਾਇਆ ਜਾਂਦਾ ਹੁੰਦਾ ਨਾ, ਉਹ ਸਾਰਾ ਕੁਛ ਦੁਨੀਆਂ ਦੇ ਪੱਧਰ 'ਤੇ ਹੁੰਦਾ ਯਾਰ। ਹੁਣ ਜਿਵੇਂ ਅੱਜ ਨਸ਼ਿਆਂ ਦੀ ਗੱਲ ਹੋ ਰਹੀ ਸੀਗੀ ਨਾ, ਉਹ ਦੁਨੀਆਂ ਦੇ ਪੱਧਰ 'ਤੇ ਆਪਾਂ ਗੱਲ ਕਰਕੇ ਦੇਖ ਲੈਂਦੇ ਹਾਂ ਵੀ ਨਸ਼ਿਆਂ ਦੀ ਕਿੱਥੇ ਕਿੱਥੇ ਕਿੰਨੀ ਕਿੰਨੀ ਵਧੀਆ ਕੰਜ਼ਪਸ਼ਨ ਹੈ ਨਾ, ਸਾਰੇ ਕਿਤੇ ਵਧੀ ਹੋਊਗੀ ਦੁਨੀਆਂ 'ਚ, ਕਿਤੇ ਵੀ ਨਹੀਂ ਹੋਣਾ ਵੀ ਘਟੀ ਹੋਊਗੀ
ਬਹੁਤ ਜ਼ਿਆਦਾ। ਮੈਂ ਤਾਂ ਕਹਿੰਦਾ ਪੰਜਾਬ ਤੋਂ ਬਾਹਰ ਇੱਧਰਲੀਆਂ ਕੰਟਰੀਆਂ 'ਚ ਨਸ਼ਾ ਜ਼ਿਆਦਾ
ਜ਼ਿਆਦਾ ਆ, ਹਾਂ ਹੁਣ ਉਹ ਆ ਵੀ ਫਿਰ ਪੰਜਾਬ ਨੂੰ ਵੀ ਡੀਫੇਮ ਕੀਤਾ ਜਾਂਦਾ ਇਹ ਚੀਜ਼ਾਂ ਨੂੰ ਲੈ ਕੇ ਨਾ, ਅਤੇ ਖੈਰ ਇਹ ਤਾਂ ਜ਼ਰੂਰ ਹੁੰਦਾ ਵੀ ਜਿਵੇਂ ਹੁਣ ਮੰਨ ਲਓ ਜਦੋਂ ਸਾਰੀ ਲਗਾਮ ਹੀ ਸੈਂਟਰ ਦੇ ਹੱਥ ਆ, ਅਤੇ ਪੰਜਾਬ ਦੇ ਵਿੱਚ ਸਾਰਾ ਕੁਛ ਹੀ ਕੀਤਾ ਤਾਂ ਜਾਂਦਾ ਯਾਰ, ਸਾਰੀਆਂ ਫੋਰਸਿਸ ਦਾ ਜ਼ੋਰ ਲੱਗਿਆ ਹੋਇਆ ਨਾ ਵੀ ਅਨਸਟੇਬਲ ਕਰਨ ਨੂੰ ਪੰਜਾਬ ਨੂੰ ਨਾ, ਇਹ ਤਾਂ ਨਹੀਂ ਵੀ ਕੀਤਾ ਨਹੀਂ ਜਾ ਰਿਹਾ, ਕੀਤਾ ਜਾ ਰਿਹਾ ਵਿੱਚ ਸਾਡੇ ਲੋਕ ਵੀ ਰਲੇ ਹੋਣਗੇ, ਇਹ ਇਹ ਤੋਂ ਵੀ ਨਹੀਂ ਆਪਾਂ ਮਨਫੀ ਹੁੰਦੇ ਨਾ, ਪਰ ਉਹਦੇ ਬਾਵਜੂਦ ਜਿਹੜੀ ਜਿਹੜੀ ਸਾਡੇ ਕੋਲ ਇੱਕ ਸਿਧਾਂਤ ਆ, ਸੁੱਚਾ ਸਿਧਾਂਤ ਆ ਨਾ ਜਿਹੜਾ ਸਾਡੇ ਕੋਲ, ਉਹ ਬਹੁਤ ਵੱਡਾ, ਉਹ ਸਾਡੀਆਂ ਜੜ੍ਹਾਂ ਨੂੰ ਪਾਣੀ ਲਾਉਂਦਾ ਰਹਿੰਦਾ ਥੋੜ੍ਹੇ ਥੋੜ੍ਹੇ ਚਿਰ ਬਾਅਦ, ਥੋੜ੍ਹੇ ਥੋੜ੍ਹੇ ਚਿਰ ਬਾਅਦ ਸਾਡੀ ਪਰਖ ਹੁੰਦੀ ਰਹਿੰਦੀ ਆ, ਜਿਵੇਂ ਆਪਾਂ ਅੰਦੋਲਨ ਦੀ ਗੱਲ ਕੀਤੀ ਹੈ ਨਾ, ਅਤੇ ਅੱਜ ਅਸੀਂ ਇੱਕ ਹੋਰ ਗੱਲ ਕਰ ਰਹੇ ਸੀ ਕਿਤੇ ਵੀ ਜੇ ਆਪਾਂ ਅੱਜ ਕਹਿੰਦੇ ਹਾਂ ਵੀ ਅਸੀਂ ਢਹਿੰਦੀ ਕਲਾ 'ਚ ਹਾਂ ਜਾਂ ਕੋਈ ਉੱਦਾਂ, ਅੱਜ ਤਾਂ ਅਸੀਂ ਬਹੁਤ ਚੜ੍ਹਦੀ ਕਲਾ 'ਚ ਹਾਂ, ਅੱਜ ਤਾਂ ਆਰਥਿਕ ਤੌਰ 'ਤੇ 1.5 ਸਾਲ ਅੰਦੋਲਨ ਚੱਲਿਆ, ਇਕਨੋਮਿਕਲੀ ਤਾਂ ਸਾਨੂੰ ਕੋਈ ਮੁਸੀਬਤ ਨਹੀਂ ਆਈ,
ਹਾਂਜੀ,
ਮਤਲਬ ਕਿੱਡੀ ਵੱਡੀ ਗੱਲ ਆ ਯਾਰ, 1.5 ਸਾਲ ਇੱਕ ਐਡੇ ਵੱਡੇ ਲੈਵਲ ਦਾ ਸਮਾਗਮ ਚੱਲ ਰਿਹਾ ਹੋਵੇ ਜਿੱਥੇ ਲੱਖਾਂ 'ਚ ਲੋਕ ਆਉਣ, ਅਤੇ ਉਹ ਚੱਲੀ ਜਾਵੇ
ਆਰਥਿਕ ਤੌਰ 'ਤੇ,
ਲੰਗਰ ਕਦੇ ਮੁੱਕਿਆ,
ਹਾਂ ਕਮਾਲ ਦੀ ਗੱਲ ਆ ਯਾਰ, ਮਤਲਬ ਇਹ ਅਤੇ ਜਦੋਂ ਆਪਾਂ ਸਿੱਖ ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ ਪੁਰਾਣੇ ਤੌਰ 'ਤੇ ਜਾਂਦੇ ਹਾਂ, ਉਦੋਂ ਕਿੱਡਾ ਸੰਘਰਸ਼ ਸੀਗਾ ਸਾਡੀ ਕੌਮ ਦਾ,
ਹਾਂਜੀ ਹਾਂਜੀ,
ਉਦੋਂ ਤਾਂ ਮਤਲਬ ਇਹ ਸੀ ਹੈ ਨਾ ਵੀ ਮਤਲਬ ਕੋਈ ਐਂ ਵੀ ਨਹੀਂ ਸੀਗਾ ਵੀ ਕਿੰਨੇ ਘੱਟ ਸਾਧਨ ਸੀ ਚੀਜ਼ਾਂ ਦੇ, ਹੁਣ ਉਦੋਂ ਕਿਹੜਾ ਸੰਚਾਰ ਦੇ ਸਾਧਨ ਸੀਗੇ, ਉਦੋਂ ਕਿਹੜਾ ਐਂ ਟਰੈਵਲਿੰਗ ਦੇ ਸਾਧਨ ਸੀਗੇ, ਸਾਰਾ ਕੁਛ ਸੀਗਾ, ਜੰਗਲਾਂ 'ਚ ਰਹਿ ਕੇ ਵੀ ਮਤਲਬ ਸਿੱਖੀ ਦਾ ਫਲਸਫਾ ਬਚਿਆ ਰਿਹਾ, ਅੱਜ ਤਰੀਕਾਕਾਰ ਤਾਂ ਬਦਲ ਗਏ ਸਾਡੇ, ਪਰ ਮੈਨੂੰ ਲੱਗਦਾ ਵੀ ਐਨਰਜੀ ਸਾਨੂੰ ਉੱਥੋਂ ਹੀ ਮਿਲਦੀ ਆ।
ਬਿਲਕੁਲ।
ਸੋ ਇਹ ਬੜੇ ਕਮਾਲ ਦੀਆਂ ਗੱਲਾਂ ਨੇ ਯਾਰ, ਜੇ ਉਦੋਂ ਨਹੀਂ ਡੋਲੇ ਹੁਣ ਤਾਂ ਡੋਲਾਂਗੇ ਨਹੀਂ ਅਸੀਂ, ਕਦੇ ਵੀ ਨਹੀਂ ਡੋਲਾਂਗੇ।
ਉਹੀ ਗੱਲ ਆ ਵੀ ਪੁਰਾਣਾ ਜਿਹੜਾ ਆਪਣੀਆਂ ਜੜ੍ਹਾਂ ਨੇ ਉਹ ਨਹੀਂ ਭੁੱਲਣੀਆਂ ਚਾਹੀਦੀਆਂ।
ਭੁੱਲਾਂਗੇ ਵੀ ਨਹੀਂ, ਉਹ ਅਸਲ 'ਚ ਸਾਡੇ ਪਾਣੀ ਵੀ ਇੱਦਾਂ ਦਿੱਤਾ ਗਿਆ।
ਹਾਂਜੀ।
ਅਤੇ ਇੱਕ ਮੇਰਾ ਹਾਂ ਇੱਕ ਸ਼ਬਦ ਸੀਗਾ ਸਾਡਾ, ਅਤੇ ਵੈਸੇ ਆਪਾਂ ਗੱਲਾਂ ਵਾਲਾ ਮਾਹੌਲ ਵਧੀਆ ਬਣਿਆ ਹੋਇਆ, ਪਰ ਮੈਂ ਤੁਹਾਡੇ ਨਾਲ ਮਤਲਬ ਸਾਂਝਾ ਕਰਦਾ ਹਾਂ।
ਬਿਲਕੁਲ ਬਿਲਕੁਲ।
ਮੈਂ ਲੱਗਦਾ ਵੀ ਇਸ ਮਾਹੌਲ 'ਤੇ ਢੁੱਕਦਾ ਉਹ ਬੜਾ ਵਧੀਆ ਸ਼ਬਦ ਸੀ, ਉਹਨਾਂ ਦਿਨਾਂ 'ਚ ਹੀ ਲਿਖਿਆ ਸੀ, ਰਿਲੀਜ਼ ਅਸੀਂ ਬਾਅਦ 'ਚ ਕਰਿਆ ਸੀ ਮੈਂ ਅਤੇ ਕਮਰ ਭਾਈ ਨੇ ਗਾਇਆ ਸੀ ਨਾ। ਸਿਦਕ ਦੇ ਪੱਕੇ ਵਾਰਸ ਕੱਚੀਆਂ ਗੜੀਆਂ ਦੇ, ਸਿਦਕ ਦੇ ਪੱਕੇ ਵਾਰਸ ਕੱਚੀਆਂ ਗੜੀਆਂ ਦੇ, ਸੀਸ ਕਿਸੇ ਦੇ ਅੱਗੇ ਨਹੀਂ ਉਹ ਚੁੱਕ ਸਕਦੇ, ਨਾਨਕ ਦਾ ਹੱਥ ਸਿਰ 'ਤੇ ਡੋਲਣ ਦਿੰਦਾ ਨਹੀਂ, ਇਸ ਮਿੱਟੀ 'ਚੋਂ ਯੋਧੇ ਨਹੀਂ ਕਦੇ ਮੁੱਕ ਸਕਦੇ, ਨਾਨਕ ਦਾ ਹੱਥ ਸਿਰ 'ਤੇ ਡੋਲਣ ਦਿੰਦਾ ਨਹੀਂ, ਇਸ ਮਿੱਟੀ 'ਚੋਂ ਯੋਧੇ ਨਹੀਂ ਕਦੇ ਮੁੱਕ ਸਕਦੇ।
ਚਾਹ ਆ ਗਈ ਮੈਨੂੰ ਲੱਗਦਾ,
ਚਾਹ ਵੀ ਨਾਲ ਹੀ ਪੀ ਲਾਂਗੇ,
ਚਾਹ ਵੀ ਆਉਣ
ਦੋ ਕੁਛ।
ਸਪੋਰਟਸ ਕਿਹੜੀ ਖੇਡਦੇ ਅੱਜ?
ਸਾਰੀਆਂ ਖੇਡ ਲੈਂਦਾ ਮੈਂ, ਮਤਲਬ
ਕਬੱਡੀ
ਵਧੀਆ ਕਿਸੇ ਕਿਸੇ 'ਚ ਹੋਊਗਾ।
ਓਕੇ ਨਹੀਂ ਚਲੋ ਹਾਂ,
ਅਤੇ
ਇੱਕ ਐਂ ਹੁੰਦਾ ਨਾ ਵੀ ਸ਼ੌਂਕ ਕਿਹੜੀ ਦਾ ਤੁਹਾਨੂੰ ਜ਼ਿਆਦਾ ਰਹਿੰਦਾ ਵੀ ਹਾਂ ਉਹ ਕਿਹੜੀ ਸਪੋਰਟ?
ਕਬੱਡੀ ਵੀ ਖੇਡੀ ਆ, ਪਿੰਡ ਭਲਵਾਨੀ ਵੀ ਕਰ ਲੈਂਦੇ ਸੀ।
ਓਕੇ।
ਅਤੇ ਟੈਨਿਸ ਵੀ ਖੇਡ ਲੈਂਦੇ ਹਾਂ, ਫੁੱਟਬਾਲ ਵੀ ਖੇਡ ਲੈਂਦੇ, ਸਾਰਾ ਕੁਛ ਖੇਡ ਲੈਂਦੇ।
ਮੈਨੂੰ ਲੱਗਦਾ ਪੰਜਾਬ 'ਚੋਂ ਜਿਹੜੇ ਆਏ ਨਾ ਉਹ ਸਾਰੀਆਂ ਗੇਮਾਂ 'ਚ ਹੱਥ ਪਾਉਣ ਨੂੰ ਸ਼ੇਅਰ ਹੁੰਦੇ ਕਿ ਆਹ ਵੀ ਕਰ ਲਓ, ਆਹ ਵੀ ਕਰ ਲਓ, ਆਹ ਵੀ ਕਰ ਲਓ
ਯਾਰ, ਯੱਕ ਜੀ ਖੋਲ ਦਿੰਦੇ ਨੇ।
ਹਾਂਜੀ
ਛੋਟੇ ਹੁੰਦੇ ਜਿਵੇਂ ਆਪਾਂ ਗੱਲ ਕਰਦੇ ਮਹਾਂ ਵੀ ਕੁੱਟੇ ਹੀ ਇੰਨਾ, ਸਾਰੀਆਂ ਖੇਡਾਂ ਇੱਕੋ ਜਿਹੀਆਂ ਲੱਗਦੀਆਂ ਨੇ, ਕੁਛ ਨਹੀਂ
ਹੁੰਦਾ। ਟੇਬਲ ਟੈਨਿਸ ਤਾਂ ਜਾਂ ਟੈਨਿਸ ਉਹ ਤਾਂ ਸਿੱਖੀ ਹੋਣੀ ਗੁੱਲੀ ਡੰਡੇ ਤੋਂ।
ਹੋਰ ਹਾਂ ਸਾਰਾ
ਮੈਂ ਖੁਦ ਇੰਡੀਆ ਕ੍ਰਿਕਟ ਖੇਡਦੇ ਰਿਹਾ, ਸਕੂਲ 'ਚ ਵਾਲੀਬਾਲ ਖੇਡਿਆ, ਜ਼ੋਨ ਖੇਡ ਲਿਆ, ਜਿੱਦਾਂ ਡਿਸਟ੍ਰਿਕਟ ਖੇਡ ਲਿਆ, ਇੱਥੇ ਆ ਗਏ ਸੋਕਰ ਕਲੱਬ ਲੱਗ ਗਏ ਜਿੱਦਾਂ ਸਿਡਨੀ ਮੈਲਬੋਰਨ ਕਲੱਬ ਨਾਲ ਚੱਲ ਗਏ, ਫਿਰ ਹੁਣ ਬਾਸਕਟਬਾਲ ਖੇਡ ਲਿਆ। ਮੈਂ ਸੋਚਦਾ ਨਾ ਯਾਰ ਕੀ ਕੁਛ ਨਾ ਜ਼ਿੰਦਗੀ 'ਚ ਨਾ ਹੈਗਾ ਆਪਣੇ ਪੰਜਾਬੀਆਂ ਕਿ ਆਪਾਂ ਬਾਹਰ ਖੇਡਾਂ ਦੇ ਪ੍ਰਤੀ ਵੀ ਪਿਆਰ ਹੈਗਾ। ਫਿਰ ਗੱਲ ਉੱਥੇ ਆ ਜਾਂਦੀ ਤੁਸੀਂ ਜਿੱਦਾਂ ਕਿਹਾ ਪਾਣੀ ਸਾਡਾ ਉੱਦਾਂ ਦਾ।
ਹੁਣ ਅਸੀਂ ਆਪਾਂ ਹੁਣ ਲਾ ਲਓ ਵੀ ਪੰਜਾਬ 'ਚ ਰਹਿੰਦੇ ਹਾਂ, ਕਬੱਡੀ ਨੂੰ ਵੀ ਉਨਾ ਪਿਆਰ ਕਰਦੇ ਹਾਂ, ਮੈਂ ਕਬੱਡੀ ਦਾ ਮੈਚ ਨਹੀਂ ਛੱਡ ਦਊਂਗਾ ਕੋਈ, ਮੈਨੂੰ ਸਾਰਾ ਪਤਾ ਕਿਹੜਾ ਕਿੱਥੇ ਬੈਸਟ ਨਿਕਲੇ ਕਿਹੜਾ। ਆਹ ਫੁੱਟਬਾਲ ਵੀ ਉਨੀ ਦੇਖਦੇ ਹਾਂ ਮੈਂ, ਈਵਨ ਟੈਨਿਸ ਵੀ ਹੁਣ US ਓਪਨ ਹੋਇਆ ਸਾਰਾ ਦੇਖਿਆ ਨਾ, ਹੁਣ ਹੁੰਦਾ ਰੌਲਾ ਊਂ ਕੁਦਰਤੀ ਕੋਈ ਬੰਦਾ ਜਿਹੜਾ ਮਸਕੂਲਰ ਐਕਟੀਵਿਟੀ ਕਰ ਰਿਹਾ ਊਂ ਆਪਣੇ ਰਹਿਣ 'ਚ ਆਪਾਂ ਨੂੰ ਸੰਘਰਸ਼ ਕਰਦਾ ਬੰਦਾ ਵਧੀਆ ਲੱਗਦਾ, ਤਾਂ ਕਰਕੇ ਲੱਗਦਾ ਯਾਰ ਨਹੀਂ ਖੇਡ ਠੀਕ ਹੈ।
ਕਿਤਾਬਾਂ ਸੋਰੀ ਕਿਤਾਬਾਂ ਤੁਸੀਂ ਪੜ੍ਹਦੇ ਹੋ ਜਿੱਦਾਂ ਤੁਹਾਡੀ ਪਹਿਲਾਂ ਵੀ ਇੰਟਰਵਿਊ ਸੁਣਿਆ ਕਿ ਤੁਸੀਂ ਕਿਤਾਬ ਪੜ੍ਹਨਾ ਮਿਸ ਨਹੀਂ ਕਰਦੇ ਰੋਜ਼, ਹੈ ਨਾ?
ਤਾਂ ਰੋਜ਼ ਤਾਂ ਨਹੀਂ ਪਰ ਮੈਂ ਪੜ੍ਹਦਾ ਹੂੰ।
ਚਲੋ ਠੀਕ ਹੈ, ਰੋਜ਼ ਮਤਲਬ ਮੋਸਟਲੀ ਤੁਸੀਂ ਕਿਤਾਬਾਂ ਪੜ੍ਹਦੇ ਹੋ, ਅਤੇ ਕਿਹੜੀਆਂ ਕਿਤਾਬਾਂ ਤੁਸੀਂ ਰੈਕਮੈਂਡ ਕਰ ਸਕਦੇ ਹੋ ਸਾਡੇ ਯੂਥ ਵਾਸਤੇ?
ਚੱਲੀ ਜਾਂਦਾ ਨਾ ਆਪਣੇ।
ਹਾਂਜੀ 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 ਹਾਂਜੀ।
ਅਤੇ
ਤੁਸੀਂ ਕਹਿੰਦੇ ਵਿੱਚ ਹੀ ਚਾਹ ਹੋਣੀ ਚਾਹੀਦੀ ਚੱਲੂ,
ਅਤੇ ਕਿਤਾਬਾਂ ਤਾਂ ਆਪਣਾ ਬਈ ਮੈਂ ਕਿਤਾਬ ਇਹ ਕਹਿਣਾ ਹੁੰਦਾ, ਜਿਵੇਂ ਕਈ ਵਾਰੀ ਮੇਰੀ ਗੱਲ ਹੁੰਦੀ ਹੁੰਦੀ ਆ ਆਪਣਾ ਕਈ ਬੰਦਿਆਂ ਨਾਲ ਜਿਹੜੇ ਪੜ੍ਹਦੇ ਲਿਖਦੇ ਵੀ ਨੇ ਵਧੀਆ, ਕਿਤਾਬ ਰਿਕਮੈਂਡੇਸ਼ਨ ਤੋਂ ਜ਼ਿਆਦਾ ਮੈਨੂੰ ਲੱਗਦਾ ਹੁੰਦਾ ਵੀ ਬੇਸਿਕਲੀ ਜਿਵੇਂ ਤੁਸੀਂ ਕੋਈ ਕਿਤਾਬ ਪੜ੍ਹ ਲਈ ਹੈ ਨਾ, ਉਹਦੇ ਵਿੱਚੋਂ ਹੀ ਤੁਹਾਨੂੰ ਕਿਤੋਂ ਨਾ ਕਿਤੋਂ ਕਿਸੇ ਕਿਤਾਬ ਦਾ ਨਾਮ ਮਿਲ ਜਾਣਾ ਜਾਂ ਕੁਛ ਵੀ ਹੈ ਨਾ। ਸੋ ਕਿਤਾਬਾਂ ਇੱਕ ਇੱਦਾਂ ਦੀ ਚੀਜ਼ ਆ, ਇੱਦਾਂ ਦੀ ਦੁਨੀਆ ਉਹ ਤੁਹਾਨੂੰ ਤੋਰਦੀਆਂ ਨੇ ਆਪ ਹੀ। ਜੇ ਮੰਨ ਲਓ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਯਾਰ ਵੀ ਇੱਦਾਂ ਦਾ ਕੁਛ ਪੜ੍ਹਨ ਨੂੰ ਜੀ ਕਰ ਰਿਹਾ, ਜਾਂ ਜੋ ਮੇਰੀ ਉਸ ਟਾਈਮ ਥਿੰਕਿੰਗ ਮੈਂ ਹੁੰਦੀ ਆ ਨਾ, ਜਾਂ ਮੈਂ ਸੋਚ ਰਿਹਾ ਹੁੰਦਾ ਉਸ ਟਾਈਮ ਜਿਹੜੇ ਮੈਂਟਲ ਲੈਵਲ ਹੁੰਦਾ, ਉੱਦਾਂ ਦੀ ਕਿਤਾਬ ਮੈਨੂੰ ਕਿਤੇ ਨਾ ਕਿਤੇ ਏਅਰਪੋਰਟ ਤੋਂ ਮਿਲ ਜਾਂਦੀ ਹੈ ਕਿਤੋਂ, ਜਾਂ ਕੋਈ ਬੰਦਾ ਕਿਸੇ ਦੇ ਘਰੇ ਪਈ ਮਿਲ ਜਾਂਦੀ ਹੈ ਜਾਂ ਕਿਤੋਂ ਵੀ ਸਿਸਟਮ ਚੱਕ ਲੈ। ਮਤਲਬ ਕਿਤਾਬਾਂ ਹੀ ਤੁਹਾਨੂੰ ਚੁਣਦੀਆਂ ਨੇ, ਤੁਸੀਂ ਨਹੀਂ ਚੁਣਦੇ ਕਦੇ ਕਿਤਾਬ ਨੂੰ, ਮਤਲਬ ਬੜੀ ਕਮਾਲ ਦੀ ਗੱਲ ਹੁੰਦੀ ਆ। ਹਾਂ ਜਿਵੇਂ ਤੁਸੀਂ ਕਿਤਾਬ ਲਿਆ ਕੇ ਵੀ ਰੱਖਤੀ, ਕਈ ਵਾਰੀ ਮੰਨ ਲਓ ਮੈਂ ਤੁਹਾਨੂੰ ਦਵਾਤੀ ਤੁਹਾਡਾ ਨਹੀਂ ਪੜ੍ਹਨ ਦਾ ਜੀ ਹੈ ਨਾ, ਉਹ ਤੁਸੀਂ ਕਿਤਾਬ ਘਰੇ ਲਿਆ ਕੇ ਰੱਖ ਲਈ, 5 ਸਾਲ ਬਾਅਦ ਹੋ ਸਕਦਾ ਤੁਸੀਂ ਉਸੇ ਸਿਚੁਏਸ਼ਨ 'ਚੋਂ ਗੁਜ਼ਰ ਰਹੇ ਹੋ ਅਤੇ ਤੁਹਾਡੇ ਸਾਹਮਣੇ ਉਹ ਕਿਤਾਬ ਪਈ ਹੋਵੇ ਨਾ, ਤੁਸੀਂ ਪੜ੍ਹ ਲਓ। ਤੁਹਾਡੇ ਘਰੇ ਕੋਈ ਬੰਦਾ ਘੁੰਮਣ ਆਵੇ, ਇੱਕ ਦਿਨ ਹੀ ਰਹਿਣ ਆਵੇ, ਹੋ ਸਕਦਾ ਉਹ ਪੜ੍ਹ ਲਏ। ਜਿਵੇਂ ਮੈਨੂੰ ਮਿਲ ਜਾਂਦੀਆਂ, ਮੈਨੂੰ ਐਂ ਲੱਗਦਾ ਵੀ ਹੋਰਾਂ ਨੂੰ ਵੀ ਐਂ ਮਿਲਦੀਆਂ ਹੋਣਗੀਆਂ, ਜਿਵੇਂ ਕਿਸੇ ਨੂੰ ਮੇਰੇ ਘਰੇ ਆ ਕੇ ਕੋਈ ਕਿਤਾਬ ਮਿਲ ਗਈ।
ਮੇਰੇ ਨਾਲ ਸੇਮ ਹੀ ਹੋਇਆ, ਅਸੀਂ ਨਾ ਇੱਕ ਪਹਿਲਾਂ ਇੱਕ ਰੈਂਟ ਦੇ ਘਰ 'ਚ ਰਹੇ ਸੀ, ਉੱਥੇ ਮੈਨੂੰ ਉਈਂ ਕਿਦਰਤੀ ਨਾ ਕਿਤਾਬ ਮਿਲ ਗਈ ਇੱਕ, ਉੱਥੋਂ ਮੈਨੂੰ ਇੰਨਾ ਚਾਅ ਚੜਿਆ ਜਾਣੀ ਦੀ, ਉਹ ਕਿਤਾਬ ਹੀ ਇਹੋ ਜਿਹੀ ਸੀਗੀ ਸਕਸੈਸ ਦੇ ਰਿਲੇਟਡ ਸੀਗੀ। ਮੈਨੂੰ ਵੈਸੇ ਪਤਾ ਨਹੀਂ, ਵੈਸੇ ਕਦੇ ਕਿਤਾਬ ਪੜ੍ਹੀ ਨਹੀਂ ਹੈਗੀ, ਆਪਾਂ ਸਕੂਲ 'ਚ ਵੀ ਥੋੜ੍ਹਾ ਜਿਹਾ ਘੱਟ ਵਾਦੀ ਪੜ੍ਹਾਈ ਕਰੀ ਆ, ਅਤੇ ਉਹ ਉੱਥੋਂ ਇੰਨਾ ਮੈਨੂੰ ਸ਼ੌਂਕ ਜਿਹਾ ਚੜਿਆ, ਪਤਾ ਨਹੀਂ ਉਹ ਕਿਤਾਬ ਵੀ ਇੱਦਾਂ ਸੀ, ਇੰਟਰਸਟ ਇੰਨਾ ਬਿਲਡ ਹੋ ਗਿਆ, ਮੈਂ ਫਿਰ ਕਿਤਾਬਾਂ ਪੜ੍ਹਨ ਲੱਗ ਗਿਆ। ਪਰ ਉਦੋਂ ਪਹਿਲਾਂ ਕਦੇ ਕਿਤਾਬ ਨਹੀਂ ਪੜ੍ਹੀ ਸੀ, ਥੋੜ੍ਹੀ ਗੱਲ ਸਹੀ ਆ ਉਹੀ।
ਹਾਂਜੀ ਹਾਂ, ਜਿਵੇਂ ਕਿਸੇ ਦੇ ਹੱਥ 'ਚ ਦੇਖ ਲਈ ਕੋਈ ਕਿਤਾਬ, ਕੋਈ ਬਹੁਤ ਵਧੀਆ ਸੁਲਝਿਆ ਹੋਇਆ ਬੰਦਾ।
ਹਾਂਜੀ,
ਜਿਵੇਂ ਇੱਕ ਵਾਰੀ ਆਮਿਰ ਖਾਨ ਨੇ ਫੜੀ ਹੋਈ ਸੀ ਕੋਈ ਕਿਤਾਬ, ਅਤੇ ਉਹ ਉਹ ਉੱਤੋਂ ਪੜ੍ਹੀ ਮੈਂ ਦੇਖ ਕੇ ਨਾ, ਅਤੇ ਇੱਕ ਵਾਰੀ ਓਬਾਮੇ ਨੇ ਫੜੀ ਹੋਈ ਸੀ ਇੱਕ ਦਿਨ ਕੋਈ ਕਿਤਾਬ ਨਾ, ਉਹ ਪੜ੍ਹੀ ਉਦਾਂ ਇਹਨਾਂ ਦੇ। ਐਂ ਵੀ ਹੁੰਦਾ ਮਤਲਬ ਤੁਹਾਨੂੰ ਉੱਦਾਂ ਬਸ ਇਹ ਵੀ ਇੱਕ ਯਾਤਰਾ ਜਿਹੀ ਹੈ ਯਾਰ, ਇਹ ਜਿਵੇਂ ਸਫ਼ਰ ਹੀ ਹੈ ਇੱਕ ਨਾ,
ਜਿਵੇਂ ਆਪਾਂ ਸੰਗੀਤ ਦੀ
ਗੱਲ ਕਰਦੇ ਹਾਂ, ਖੈਰ ਇਹ ਵੀ ਹੁੰਦਾ ਜੇ ਤੁਸੀਂ ਕੋਈ ਬਹੁਤ ਮਾੜੀ ਕਿਤਾਬ ਪੜ੍ਹ ਲਓ ਤਾਂ ਉਹ ਵੀ ਮਾੜੀ ਗੱਲ ਹੀ ਆ, ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਮਾੜੇ ਬੰਦੇ ਨੂੰ ਮਿਲਣਾ ਉਹਦੇ ਰੂਪ 'ਚ ਹੀ ਹੈ ਨਾ, ਜਿਵੇਂ ਮੰਨ ਲਓ ਕਿਉਂਕਿ ਕਿਤਾਬਾਂ ਵੀ ਮਤਲਬ ਹੁਣ ਜਿਹੜੀਆਂ ਮੂਹਰੀਆਂ ਆਉਂਦੀਆਂ ਨੇ ਜ਼ਿਆਦਾ ਵਿਕਦੀਆਂ ਨੇ ਜਾਂ ਹੈ ਨਾ, ਜ਼ਰੂਰੀ ਨਹੀਂ ਵੀ ਜ਼ਿਆਦਾ ਵਧੀਆ ਹੋਣ, ਅਤੇ ਇਹ ਵੀ ਚੱਕਰ ਹੁੰਦਾ, ਪਰ ਇਹ ਹੁੰਦਾ ਵੀ ਥੋੜ੍ਹੀ ਖੋਜ ਜੀ ਹੁੰਦੀ ਹੈ ਇਹ ਵੀ ਇੱਕ, ਇਹ ਵੀ ਤੁਹਾਨੂੰ ਆਪ ਹੀ ਕਰਨੀ ਚਾਹੀਦੀ ਆ। ਮੈਨੂੰ ਲੱਗਦਾ ਮੈਂ ਕਿਸੇ ਨੂੰ ਦੱਸ ਦੂੰਗਾ, ਹੋ ਸਕਦਾ ਉਹ ਬੰਦਾ ਉੱਦਾਂ ਨਾ ਸੋਚਦਾ ਹੋਵੇ ਜਿੱਦਾਂ ਮੈਂ ਸੋਚਦਾ, ਉਹਦੇ ਲਈ ਉਹ ਕਿਤਾਬ ਪੜ੍ਹਨਾ ਨਾ ਲਾਜ਼ਮੀ ਹੋਵੇ ਨਾ। ਅਤੇ ਫਿਰ ਵੀ ਕੁਛ ਕਿਤਾਬਾਂ ਜੇ ਮਤਲਬ ਜਿਵੇਂ ਮੈਂ ਕਹਿੰਦਾ ਅੱਜ ਦੀ ਡੇਟ 'ਚ ਜਿਵੇਂ ਹੁਣ ਉਹ ਮੁੰਡੇ ਨੇ ਵਧੀਆ ਕਿਤਾਬਾਂ ਲਿਖੀਆਂ ਨੇ ਬਹੁਤ, ਆਪਣਾ ਜਗਦੀਪ ਨੇ,
ਜਗਦੀਪ
ਜਿਹੜੀਆਂ ਹਨ ਹੰਨੇ ਹੰਨੇ ਪਾਤਸ਼ਾਹੀ, ਵਧੀਆ ਵੇਲਿਓ ਨਿਕਲੇ ਸ਼ੇਰ ਹੈ ਨਾ, ਉਹ ਵਧੀਆ ਕਿਤਾਬਾਂ ਨੇ, ਕਿਉਂਕਿ ਉਹ ਮਤਲਬ ਤੁਹਾਡੇ ਅੰਦਰੋਂ ਇੱਕ ਸਪਿਰਿਟ ਜਗਾਉਂਦੀਆਂ ਨੇ ਹੈ ਨਾ ਜਿੱਥੋਂ ਤੁਸੀਂ ਆਏ ਹੋ ਨਾ। ਅਤੇ ਉਹ ਤੋਂ ਬਿਨਾਂ ਹਰਮਨਜੀਤ ਦੀ ਵਧੀਆ ਸੀਗੀ ਕਿਤਾਬ ਜਿਹੜੀ ਪਿੱਛੇ ਆਈ ਸੀ ਨਾ, ਅਤੇ ਹੋਰ ਕਿਤਾਬਾਂ
ਰਾਣਾ ਰਣਵੀਰ ਦੀਆਂ ਵੀ ਕਿਤਾਬਾਂ ਹਾਂ ਬਹੁਤ ਸੋਹਣੀਆਂ,
ਆਪਣਾ ਜਿਹੜੇ ਇਸ ਟਾਈਮ ਬਹੁਤ ਵਧੀਆ ਮਤਲਬ ਗਜ਼ਲਗੋ ਨੇ ਪੰਜਾਬ ਦੇ ਪਾਤਰ ਸਾਹਿਬ ਤੋਂ ਬਾਅਦ, ਜਿਹੜੇ ਪਾਤਰ ਸਾਹਿਬ ਵੀ ਰਿਕਮੈਂਡ ਕਰਦੇ ਨੇ ਜਿਹਨਾਂ ਨੂੰ, ਉਹ ਬਹੁਤ ਕਮਾਲ ਦਾ ਕੰਮ ਕਰ ਰਹੇ ਨੇ। ਗੁਰਤੇਜ ਕੁਹਾਰ ਵਾਲਾ ਬਾਈ ਆ, ਵਿਜੇ ਵਿਵੇਕ ਹੋਣੀ ਫਰੀਦਕੋਟ, ਸੋ ਉਹ ਉਹਨਾਂ ਦਾ ਵੀ ਕਮਾਲ ਦਾ ਕੰਮ ਆ, ਉਹਨਾਂ ਦੀਆਂ ਇੱਕ ਮੈਨੂੰ ਲੱਗਦਾ ਗੁਰਤੇਜ ਬਾਈ ਦੀ ਇੱਕ ਕਿਤਾਬ ਆਈ ਆ, ਵਿਜੇ ਵਿਵੇਕ ਉਹਨਾਂ ਦੀਆਂ ਦੋ ਆ ਗਈਆਂ ਨਾ, ਸੋ ਰਜਿੰਦਰਜੀਤ ਹੋਰ ਬਹੁਤ ਸਾਰੇ ਨੇ,
ਕਾਫੀ ਸ਼ੌਂਕ ਹੈ ਕਿਤਾਬਾਂ ਦਾ ਵੀਰੇ,
ਹਾਂ ਪੜ੍ਹ ਲੈਂਦੇ ਜੀ ਬਸ।
ਹਾਂਜੀ
ਅਸੀਂ ਵਧੀਆ ਗੱਲ ਆ, ਮੈਨੂੰ ਲੱਗਦਾ ਇੱਕ ਵਧੀਆ ਹੈਬਿਟ ਵੀ ਹੈਗੀ ਆ, ਮੈਨੂੰ ਲੱਗਦਾ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਔਨਲਾਈਨ ਵੀਡੀਓ ਸੁਣਨ ਨਾਲੋਂ ਫਿਰ ਵੀ ਇੱਕ ਪੜ੍ਹਨ ਦਾ ਇੱਕ ਉਹ ਡਿਫਰੈਂਟ ਉਹਦਾ ਇੰਪੈਕਟ ਹੈਗਾ।
ਇੱਕ ਇੱਕ ਦੋ ਹੋਰ ਕਿਤਾਬਾਂ ਨੇ ਮੈਂ ਜਿਹੜੀਆਂ ਚਲੋ ਤੁਸੀਂ ਹੁਣ ਦੱਸਿਆ ਰਿਕਮੈਂਡ ਕਰਦੇ ਆਪਾਂ, ਇੱਕ ਆਖਰੀ ਬਾਬੇ ਕਿਤਾਬ ਬਹੁਤ ਵਧੀਆ ਜਸਵੀਰ ਮੰਡ ਉਹਨਾਂ ਦੀ,
ਹਾਂਜੀ ਮੈਂ ਸੁਣੀ
ਉਹ, ਮਤਲਬ ਹਾਂ ਵੀ ਉਹ ਬੜੀ ਕਿਤਾਬ ਕਮਾਲ ਦੀ ਕਿਤਾਬ ਆ, ਬੋਲ ਮਰਦਾਨੇ ਬੜੀ ਵਧੀਆ ਕਿਤਾਬ ਉਹਨਾਂ ਦੀ, ਕਿਉਂਕਿ ਕਦੇ ਅਸੀਂ ਸਾਡੇ ਮਤਲਬ ਇੱਥੇ ਸਾਡੇ ਅੱਜ ਜ਼ਹਿਨ ਦੇ ਵਿੱਚ ਬਾਬਾ ਮਰਦਾਨਾ ਉਨਾ ਇੰਪੋਰਟੈਂਟ ਕਦੇ ਨਹੀਂ ਸਾਨੂੰ ਲੱਗਿਆ ਸੀ ਪਹਿਲਾਂ, ਜਦੋਂ ਮੈਂ ਉਹ ਕਿਤਾਬ ਪੜ੍ਹੀ ਤਾਂ ਜਦੋਂ ਮਰਦਾਨਾ ਜੀ ਦੇ ਐਂਗਲ ਤੋਂ ਦੇਖਿਆ ਬਾਬੇ ਨਾਨਕ ਨੂੰ ਹੈ ਨਾ, ਤਾਂ ਉਹ ਬੜੀ ਖੂਬਸੂਰਤ ਯਾਤਰਾ ਸੀ ਆਪਦੇ ਆਪ 'ਚ। ਮੈਂ ਕਿਤਾਬ ਜਹਾਜ਼ 'ਚ ਪੜ੍ਹੀ ਸੀ ਅਤੇ ਕਿਤੇ ਜਾ ਰਿਹਾ ਸੀ ਮੈਂ, ਅਤੇ ਬੜੀ ਕਮਾਲ ਦੀ ਕਿਤਾਬ ਸੀਗੀ, ਮਤਲਬ ਕਿੰਨੀ ਵਾਰੀ ਉਹ ਕਿਤਾਬ ਨੂੰ ਪੜ੍ਹਦੇ ਹੋਏ ਜਜ਼ਬਾਤੀ ਹੋਇਆ ਰੋਇਆ ਵੀ ਹੈ ਨਾ, ਕਿਉਂਕਿ ਉਹ ਤੁਹਾਨੂੰ ਉਦੋਂ ਪਤਾ ਲੱਗਦਾ ਅਹਿਮੀਅਤ ਵੀ ਬਾਬਾ ਨਾਨਕ ਕਿੱਡਾ ਵੱਡਾ ਸੀ ਯਾਰ, ਅਤੇ ਜੇ ਮਰਦਾਨੇ ਲਈ ਐਡਾ ਵੱਡਾ ਸੀ ਤੁਹਾਡੇ ਲਈ ਕਿਉਂ ਨਹੀਂ ਇੰਨਾ ਐਡਾ ਵੱਡਾ ਨਾ, ਤੁਹਾਨੂੰ ਮਹਿਸੂਸ ਹੁੰਦੀਆਂ ਨੇ ਇਹ ਚੀਜ਼ਾਂ। ਫਿਰ ਬਾਬਾ ਮਰਦਾਨਾ ਕਿੱਡਾ ਵੱਡਾ ਸੀਗਾ ਵੀ, ਉਹਨਾਂ ਬਿਨਾਂ ਬਾਬੇ ਨਾਨਕ ਦੀ ਗੱਲ ਹੀ ਨਹੀਂ ਕੀਤੀ ਜਾ ਸਕਦੀ, ਵੀ ਇਹ ਬੜਾ ਕਮਾਲ ਦਾ ਅਹਿਸਾਸ ਆ।
ਥੈਂਕ ਯੂ ਵੀਰੇ ਸ਼ੇਅਰ ਕਰਨ ਲਈ, ਜ਼ਰੂਰ ਪੜ੍ਹਾਂਗੇ, ਅਤੇ ਓਬਵੀਅਸਲੀ ਆਡੀਅੰਸ ਵੀ ਸੁਣਨ ਵਾਲੀ, ਜਾਂਦੇ ਜਾਂਦੇ ਕੁਛ ਸਾਡੇ ਯੰਗਸਟਰਸ ਨੂੰ ਜਿੱਦਾਂ ਆਪਾਂ ਪਹਿਲਾਂ ਵੀ ਕਾਫੀ ਗੱਲਾਂ ਕੀਤੀਆਂ ਕਿ ਆਹ ਕੁਛ ਚੱਲ ਰਿਹਾ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਕਿ ਆਹ ਚੀਜ਼ 'ਤੇ ਧਿਆਨ ਦਿਓ ਜਾਂ ਪੰਜਾਬੀ ਬੋਲੀ ਵਾਂਗੂ?
ਹਾਂਜੀ ਬਸ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤੁਹਾਨੂੰ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ ਤੁਹਾਡੇ, ਤੁਸੀਂ ਮੈਨੂੰ ਲੱਗਦਾ ਵੀ ਆਪਦੀ ਜ਼ੁਬਾਨ ਵੀ ਕਦੇ ਛੱਡ ਨਹੀਂ ਸਕਦੇ ਹੁੰਦੇ, ਆਪਦਾ ਖਿੱਤਾ ਵੀ ਕਦੇ ਛੱਡ ਨਹੀਂ ਸਕਦੇ ਹੁੰਦੇ ਪੂਰੇ ਤੌਰ 'ਤੇ, ਪਰ ਉਹਦੇ ਬਾਵਜੂਦ ਇੱਕ ਇੰਟਰਨਲ ਗਰੋਥ ਹੁੰਦੀ ਹੈ ਨਾ, ਉਹ ਤੁਹਾਡੀ ਹੋਣੀ ਬਹੁਤ ਜ਼ਰੂਰੀ ਆ। ਅਤੇ ਉਹਦੇ ਲਈ ਮੈਨੂੰ ਲੱਗਦਾ ਵੀ ਜਿਹੜੇ ਜਿਹੜੇ ਲੋਕ ਜ਼ਿਆਦਾ ਸੋਸ਼ਲਾਈਜ਼ ਹੁੰਦੇ ਨੇ ਨਾ, ਉਹਨਾਂ ਨੂੰ ਜ਼ਰੂਰੀ ਹੁੰਦਾ ਵੀ ਨਾਲ ਦੀ ਨਾਲ ਆਪਦੇ 'ਤੇ ਵੀ ਕੰਮ ਕਰਨ, ਕਿਉਂਕਿ ਜਿੰਨਾ ਅਸੀਂ ਜ਼ਿਆਦਾ ਸੋਸ਼ਲਾਈਜ਼ ਹੋ ਜਾਂਦੇ ਹਾਂ ਉਨਾ ਦੂਰ ਹੋ ਜਾਂਦੇ ਹਾਂ ਆਪਦੇ ਅੰਦਰ ਤੋਂ ਨਾ। ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਹਾਡੇ ਅੰਦਰੋਂ ਹੀ ਇੱਕ ਆਵਾਜ਼ ਆਉਣੀ ਹੁੰਦੀ ਹੈ ਜਿਹੜੀ ਨੇ ਤੁਹਾਨੂੰ ਤੋਰਨਾ ਹੁੰਦਾ ਨਾ, ਮਤਲਬ ਇਹ ਬੜੀ ਕਮਾਲ ਦੀ ਗੱਲ ਹੁੰਦੀ ਹੈ ਤੁਸੀਂ, ਕਿਉਂਕਿ ਕਦੇ ਕਦੇ ਤੁਸੀਂ ਦੇਖਿਓ ਕਦੇ ਕਿਸੇ ਸੁਪਨੇ ਦੇ ਰੂਪ 'ਚ ਕਦੇ ਕਿਸੇ ਇਨਸਾਨ ਦੇ ਰੂਪ 'ਚ ਤੁਹਾਨੂੰ ਸਿਗਨਲ ਮਿਲਦੇ ਰਹਿੰਦੇ ਹੁੰਦੇ ਨੇ ਵੀ ਇਹ ਤੁਹਾਡਾ ਪਾਥ ਆ, ਇਹ ਤੁਹਾਡਾ ਰਾਹ ਹੈ ਨਾ। ਸੋ ਉਹ ਜਿਹੜੀ ਇੱਕ ਆਵਾਜ਼ ਆ ਜਾਂ ਕਹਿ ਲਓ ਵੀ ਉਹ ਸੰਕੇਤ ਨੇ, ਉਹ ਤੁਹਾਨੂੰ ਤਾਂ ਹੀ ਸਮਝ ਆਉਣਗੇ ਜੇ ਤੁਸੀਂ ਅੰਦਰੋਂ ਨਹੀਂ ਵਿਖਰੇ ਹੋਏ। ਜੇ ਤੁਹਾਡੇ ਅੰਦਰ ਬਹੁਤ ਡਿਸਟਰੈਕਸ਼ਨਸ ਨੇ, ਤੁਸੀਂ ਟੁੱਟੇ ਹੋਏ ਹੋ, ਫਿਰ ਸ਼ਾਇਦ ਤੁਹਾਨੂੰ ਉਹ ਰਾਹ ਕਦੇ ਵੀ ਨਹੀਂ ਦਿਖੂਗਾ। ਸੋ ਮੈਨੂੰ ਲੱਗਦਾ ਵੀ ਤੁਹਾਡੇ ਅੰਦਰ ਦਾ ਜੁੜੇ ਰਹਿਣਾ ਇਹ ਬਹੁਤ ਜ਼ਰੂਰੀ ਆ। ਸੋ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ, ਪਾਠ ਕਰ ਸਕਦੇ ਹੋ, ਅਤੇ ਜਾਂ ਚੰਗੇ ਲੋਕਾਂ ਦੀ ਸੰਗਤ ਕਰ ਸਕਦੇ ਹੋ, ਅਤੇ
ਉਹ ਬਹੁਤ ਜ਼ਰੂਰੀ।
ਹਾਂ ਕੁਛ ਵੀ ਕਰ ਲਓ, ਮਤਲਬ ਵਧੀਆ ਐਕਟੀਵਿਟੀ ਕਰ ਲਓ ਜਿਹੜੀ ਤੁਹਾਡੇ ਅੰਦਰ 'ਚ ਮਤਲਬ ਇੰਪਰੂਵਮੈਂਟ ਲਿਆ ਰਹੀ ਹੈ, ਤੁਹਾਨੂੰ ਅੰਦਰੋਂ ਤੁਹਾਨੂੰ ਚੇਂਜ ਮਹਿਸੂਸ ਹੋ ਰਿਹਾ, ਚਾਹੇ ਦੂਜੇ ਤੀਜੇ ਦਿਨ ਹੀ ਮਹਿਸੂਸ ਹੋਣ ਲੱਗ ਜਾਂਦਾ ਤੁਹਾਨੂੰ ਵੀ ਯਾਰ ਮੈਂ ਹੁਣ ਸਹੀ ਡਾਇਰੈਕਸ਼ਨ ਵੱਲ ਨੂੰ।
ਮੈਨੂੰ ਲੱਗਦਾ ਪਹਿਲਾ ਸਟੈਪ ਇਹਦੇ ਵਿੱਚ ਜੋ ਮੈਨੂੰ ਲੱਗਿਆ ਪਰਸਨਲੀ, ਮੈਂ ਜਿੱਦਾਂ ਨਾ ਇੱਕ ਆਪਦੇ ਆਪ ਨਾਲ ਥੋੜ੍ਹਾ ਜਿਹਾ ਸਮਾਂ ਸਪੈਂਡ ਕਰਨ ਲੱਗਿਆ ਟਾਈਮ, ਉਹ ਚੀਜ਼ ਨਾਲ ਬੜਾ ਇੱਕ ਆਪਦੇ ਆਪ ਨਾਲ ਜਦੋਂ ਨਾਲ ਗੱਲਾਂ ਕਰਦਾ ਨਾ, ਉਹਦੇ ਨਾਲ ਬੜਾ ਇੱਕ ਆਈ ਥਿੰਕ ਗ੍ਰੈਟੀਟਿਊਡ ਵੀ ਬਹੁਤ ਆਉਂਦਾ ਬੰਦਾ ਧੰਨਵਾਦ।
ਪਹਿਲਾਂ ਜਿਵੇਂ ਹੁਣ ਜਿਹੜੀ ਸਾਡੀ ਪੀੜ੍ਹੀ ਆ ਨਾ, ਚੱਲ ਇਹ ਗੱਲ ਤਾਂ ਸਾਈਕੋਲੋਜੀ ਦੀ ਆ, ਆਪਦੇ ਜਿਹੜੇ ਆਪਦੇ ਹੀ ਔਗਣ ਨੇ ਨਾ ਅਤੇ ਉਹਨਾਂ ਤੋਂ ਬਹੁਤ ਡਰਦੇ ਹਾਂ ਅਸੀਂ ਕਈ ਵਾਰੀ। ਜਿਵੇਂ ਮੰਨ ਲਾ ਸਾਡੇ ਸਭ ਤੋਂ ਵੱਡੇ ਫੀਅਰ ਉਹੀ ਹੁੰਦੇ ਨੇ, ਸਾਨੂੰ ਲੱਗਦਾ ਹੁੰਦਾ ਯਾਰ ਸਾਨੂੰ ਸਮਾਜ 'ਚ ਜਦੋਂ ਅਸੀਂ ਜਾਂਦੇ ਹਾਂ ਨਾ ਸਾਡੇ ਗੁਣ ਲੈ ਕੇ ਜਾਂਦੇ ਹਾਂ, ਜੇ ਕਿਤੇ ਉਹਨਾਂ ਨੂੰ ਕਿਸੇ ਨੂੰ ਮੇਰੇ ਆਹ ਔਗਣ ਜਾਂ ਮੇਰੀਆਂ ਆਹ ਭੈੜਾਂ ਨੇ ਇਹਨਾਂ ਦਾ ਪਤਾ ਲੱਗ ਗਿਆ ਨਾ, ਜਦਕਿ ਉਹ ਔਗਣ ਤੁਹਾਡੀ ਨੇ, ਉਹ ਕਿਸੇ ਹੋਰ ਦੇ ਤਾਂ ਹੈ ਨਹੀਂ, ਅਤੇ ਉਹ ਜਦੋਂ ਤੁਸੀਂ ਖੁਦ ਅਸੈਪਟ ਕਰ ਲਓਗੇ ਫਿਰ ਉਹ ਉਹਦੇ 'ਚ ਜੈਲਸ ਬਹੁਤ ਆ ਉਹਦੇ 'ਚ, ਉਹ ਬੇਸਿਕਲੀ ਫਿਰ ਤੁਹਾਡੀ ਬੋਡੀ ਕੁਛ ਕੰਪਲੈਕਸ ਡਿਵੈਲਪ ਕਰਨੇ ਸ਼ੁਰੂ ਕਰ ਦਿੰਦੀ ਆ ਜਦੋਂ ਤੁਸੀਂ ਆਪਦੇ ਔਗਣਾਂ ਨੂੰ ਨਹੀਂ ਮੰਨਦੇ, ਕਿਉਂਕਿ ਉਹ ਤੁਹਾਡੇ ਹੀ ਨੇ, ਅਸੈਪਟ ਕਰਨੇ ਤਾਂ ਜ਼ਰੂਰੀ ਨੇ ਨਾ, ਪਹਿਲਾਂ ਅਸੈਪਟ ਕਰੋਗੇ ਫਿਰ ਗੱਲ ਕਰੋਗੇ ਫਿਰ ਤੁਹਾਨੂੰ ਫਰਕ ਪੈਣਾ ਹਟ ਜੂਗਾ, ਹਾਂ ਫਿਰ ਵਰਕ ਕਰੋਗੇ, ਜੇ ਫਿਰ ਵੀ ਤੁਹਾਡੇ ਤੋਂ ਨਹੀਂ ਦੂਰ ਹੋ ਰਹੇ ਫਿਰ ਤੁਸੀਂ ਕਹਿ ਦੋਗੇ ਯਾਰ ਵੀ ਠੀਕ ਆ, ਜੇ ਮੈਨੂੰ ਮੇਰੇ ਔਗਣਾਂ ਨਾਲ ਕੋਈ ਨਹੀਂ ਕਬੂਲ ਸਕਦਾ ਫਿਰ ਉਹ ਬੰਦੇ ਨੂੰ ਮੈਂ ਛੱਡਦਾ ਨਾ, ਅਤੇ ਉਹ ਤੁਹਾਨੂੰ ਰਿਲੈਕਸ ਕਰੂਗਾ, ਉਹ ਠੀਕ ਕਰ ਦੂਗਾ ਤੁਹਾਨੂੰ ਨਾ, ਮਤਲਬ ਮੈਂਟਲੀ ਤੁਸੀਂ ਠੀਕ ਹੋ ਜਾਓਗੇ। ਸੋ ਮੈਨੂੰ ਲੱਗਦਾ ਇਹ ਬੜਾ ਜ਼ਰੂਰੀ ਪ੍ਰੋਸੈਸ ਆ, ਜਿਵੇਂ ਤੁਸੀਂ ਕਿਹਾ ਜਿਹੜੇ ਲੋਕ ਆਪਦੇ ਨਾਲ ਬਹਿਣ ਤੋਂ ਡਰਦੇ ਨੇ ਉਹਨਾਂ ਨੂੰ ਪਹਿਲਾਂ ਆਪਦੇ ਨਾਲ ਬਹਿਣਾ ਸ਼ੁਰੂ ਕਰਨਾ ਚਾਹੀਦਾ,
ਸਹੀ ਗੱਲ,
ਕਿਉਂਕਿ ਜੋ ਤੁਸੀਂ ਇਕੱਲੇ ਬਹਿਨੇ ਹੋ ਉਦੋਂ ਹੀ ਤੁਸੀਂ ਆਪਦੇ ਨਾਲ ਹੁੰਦੇ ਹੋ
ਉੱਥੇ,
ਹਾਂ ਮਤਲਬ ਹਾਂ ਜਿਹੜਾ ਜਿਹੜਾ ਕੁਛ ਹਾਂ ਤੁਸੀਂ ਬੋਲਦੇ ਹੋ ਉਹ ਕਿਹਾ ਬੋਲਦੇ ਹੋ ਕਿਸੇ ਦਾ ਜਾਂ ਸੁਣਿਆ ਬੋਲਦੇ ਹੋ, ਜਿਵੇਂ ਇਨਸਾਨ ਦੀ ਵੀ ਪਰਿਭਾਸ਼ਾ ਇਹੀ ਆ, ਕਹਿੰਦੇ ਜਦੋਂ ਤੁਸੀਂ ਚੁੱਪ ਹੋ ਉਦੋਂ ਤੁਸੀਂ ਹੋ, ਜਦੋਂ ਤੁਸੀਂ ਬੋਲਣਾ ਸ਼ੁਰੂ ਕਰਤਾ ਉਦੋਂ ਤੁਸੀਂ ਕੁਛ ਕਿਤੋਂ ਸੁਣਿਆ ਹੋਇਆ ਜਾਂ ਕਿਤੋਂ ਪੜ੍ਹਿਆ ਹੋਇਆ ਬੋਲਦੇ ਹੋ ਨਾ। ਸੋ ਸ਼ਬਦਾਂ ਦੇ ਪੱਧਰ 'ਤੇ ਨਹੀਂ ਗੱਲ ਕੀਤੀ ਜਾ ਸਕਦੀ, ਮਤਲਬ ਬੋਲਣ ਦੇ ਪੱਧਰ 'ਤੇ, ਚੁੱਪ ਰਹਿ ਕੇ ਹੀ ਤੁਹਾਨੂੰ ਪਤਾ ਲੱਗ ਸਕਦਾ ਆਪਦੇ ਬਾਰੇ, ਅਤੇ ਹਾਂ ਇਹ ਸੋ ਬਹਿਣਾ ਮੈਨੂੰ ਲੱਗਦਾ ਬੜਾ ਲਾਜ਼ਮੀ ਹੈ।
ਥੈਂਕ ਯੂ ਸੋ ਮੱਚ, ਅਸੀਂ ਬੜਾ ਸਾਡੀ ਸੋਚ ਇਹ ਸੀਗੀ ਅੱਜ ਦੇ ਪੋਡਕਾਸਟ ਦੇ ਲਈ ਕਿ ਦੁਨੀਆ ਨੇ ਹਰਫ ਚੀਮਾ ਵੀਰੇ ਨੂੰ ਐਜ਼ ਅ ਸਿੰਗਰ ਤਾਂ ਬਹੁਤ ਦੇਖਿਆ, ਪਰ ਉਹ ਮੈਨੂੰ ਲੱਗਦਾ ਕਿ ਤੁਹਾਡੀਆਂ ਇੰਟਰਵਿਊਸ ਤੋਂ ਕਿ ਇੰਟਲੈਕਚੁਅਲ ਬਹੁਤ ਨੇ, ਸੈਟਿਸਫਾਈਡ ਬਹੁਤ ਨੇ, ਅਤੇ ਪਿੱਛੇ ਮਾਇੰਡ ਦੇ ਨਾ ਇੱਕ ਤੁਹਾਡੇ ਪ੍ਰੋਸੈਸ ਚੱਲਦੀ ਹੈ ਜਿਹੜੀ ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕੀਤੀ।
ਹਾਂਜੀ ਹਾਂਜੀ ਬਾਈ,
ਅਤੇ ਥੈਂਕ ਯੂ ਸੋ ਮੱਚ।
ਹਜੇ ਮੈਂ ਵੀ ਪ੍ਰੋਸੈਸ 'ਚ ਹੀ ਹਾਂ, ਮਤਲਬ ਹਰੇਕ ਬੰਦਾ ਪ੍ਰੋਸੈਸ 'ਚ ਰਹੇ, ਵਧੀਆ ਗੱਲ ਆ।
ਹਾਂਜੀ
ਮਤਲਬ ਇਹੀ ਕਮਾਲ ਹੁੰਦਾ ਤੁਹਾਡੇ, ਮਤਲਬ ਜਿਹੜੀ ਜਿਵੇਂ ਆਪਾਂ ਕਹਿੰਦੇ ਨਹੀਂ ਸੈਟਿਸਫੈਕਸ਼ਨ, ਸੈਟਿਸਫੈਕਸ਼ਨ ਪ੍ਰੋਸੈਸ ਦੇ ਵਿੱਚ ਹੀ ਆ, ਮਤਲਬ ਕਿਤੇ ਪਹੁੰਚਣ 'ਤੇ ਨਹੀਂ ਹੈਗੀ, ਮਤਲਬ ਇਹ ਚੱਲਦੇ ਰਹਿਣ ਦੀ ਗੱਲ, ਹਾਂ ਚੱਲਦੇ ਰਹਿਣ 'ਚ ਹੀ ਮਤਲਬ ਸੰਤੁਸ਼ਟੀ ਆ, ਜੇ ਕਿਤੇ ਪਹੁੰਚ ਗਏ ਫਿਰ ਤਾਂ ਖਤਮ ਆ ਕਹਾਣੀ,
ਜਰਨੀ ਨੂੰ ਇੰਜੋਏ ਕਰੋ।
ਹਾਂਜੀ ਹਾਂਜੀ ਸਰ,
ਗੱਲ ਸਹੀ ਆ ਮੇਰੇ, ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬੀ ਪੋਡ 'ਤੇ ਸਮਾਂ ਕੱਢਿਆ।
ਥੈਂਕ ਯੂ ਭਾਅ ਜੀ,
ਗੱਲਾਂ ਵੈਸੇ ਕਰਨ 'ਚ ਮਜ਼ਾ ਆ ਰਿਹਾ ਸੱਚੀ।
ਹਾਂਜੀ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ, ਕਿਉਂਕਿ ਅਸੀਂ ਜਦੋਂ ਜਾਂਦੇ ਹਾਂ ਇੱਕ ਪੈਟਰਨ ਹੁੰਦਾ ਇੰਟਰਵਿਊ ਦਾ ਨਾ, ਤੁਹਾਡਾ ਪਹਿਲਾ ਗਾਣਾ ਕਦੋਂ ਆਇਆ, ਦੂਜਾ ਗਾਣਾ ਕਦੋਂ ਆਇਆ, ਕਿੰਨੇ ਗਾਣੇ ਆ ਗਏ, ਕਿਹਨੂੰ ਕਿਹਨੂੰ ਲਿਖੇ ਦੇ ਤੇ, ਕੀ ਸਿਸਟਮ ਨਾ, ਕਿੱਥੇ ਕਿੱਥੇ ਪ੍ਰੋਗਰਾਮ ਕਰਦੇ ਹੋ, ਸੋ ਉਹੀ ਚੀਜ਼ਾਂ ਹੁੰਦੀਆਂ ਨੇ ਬੇਸਿਕ ਨਾ, ਅਤੇ ਪਰ ਮੈਨੂੰ ਲੱਗਦਾ ਹੁੰਦਾ ਵੀ ਇੱਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਇੱਦਾਂ ਦੀਆਂ ਨਿੱਗਰ ਡਿਸਕਸ਼ਨਾਂ ਹੋਣੀਆਂ ਚਾਹੀਦੀਆਂ ਨੇ,
ਕਿਉਂਕਿ
ਹਾਂ ਮਤਲਬ ਜੇ ਅਸੀਂ ਕਹਿੰਦੇ ਹਾਂ ਵੀ ਸਮਾਜ ਲਈ ਕੁਛ ਕਰੀਏ ਤਾਂ ਇੱਦਾਂ ਦਾ ਕਰੀਏ ਯਾਰ ਨਾ।
ਇਹਦੇ ਵਿੱਚ ਨਾਲੇ ਵੀਰੇ ਇਹ ਵੀ ਮੈਂ ਦੇਖਦਾ ਹਮੇਸ਼ਾ, ਆਪਾਂ ਜਾਂਦੇ ਜਾਂਦੇ ਇੱਕ ਗੱਲ ਕਹਿ ਦਈਏ ਕਿ ਬਹੁਤ ਵਾਰੀ ਨਾ ਆਪਾਂ ਅੱਜ ਕੱਲ੍ਹ ਸ਼ੋਰਟ ਕੰਟੈਂਟ ਜ਼ਿਆਦਾ ਹੋ ਗਿਆ, ਇੱਕ ਜ਼ਿਆਦਾ ਇੰਟਰਟੇਨਮੈਂਟ ਵੱਲ ਨੂੰ ਆਪਾਂ ਜ਼ਿਆਦਾ ਸਾਰੇ ਜਾਣੇ ਭੱਜ ਲਏ, ਉਹ ਮੈਂ ਇਹ ਨਹੀਂ ਕਹਿੰਦਾ ਵੀ ਇੰਪੋਰਟੈਂਟ ਨਹੀਂ ਹੈਗਾ, ਪਰ ਜਿਹੜੀਆਂ ਇੱਦਾਂ ਦੀਆਂ ਡੀਪ ਗੱਲਾਂ ਨੇ ਆਈ ਥਿੰਕ ਬਹੁਤ ਜਾਣੇ ਨੂੰ ਫੋਰਸ ਕਰਨਾ ਪਊਗਾ ਸੁਣਨ ਨੂੰ, ਵੀ ਤੁਸੀਂ ਸੁਣੋ ਬਹਿ ਕੇ, ਉਹਦੇ ਨਾਲ ਡੈਫੀਨੇਟਲੀ ਤੁਹਾਡੇ ਥੋਟਸ ਇੰਪਰੂਵ ਹੁੰਦੇ ਨੇ, ਆਪਾਂ ਵੀ ਇੱਦਾਂ ਸੁਣਦੇ ਹਾਂ, ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ।
ਨਾਲੇ ਮੈਨੂੰ ਲੱਗਦਾ ਵੀ ਜਿਵੇਂ ਉਹੀ ਗੱਲ ਸੀਗੀ ਵੀ ਚੀਜ਼ਾਂ ਨੇ ਵੀ ਤੁਹਾਨੂੰ ਚੁਣ ਹੀ ਲੈਣਾ ਹੁੰਦਾ, ਇਹ ਆਪਣੀ ਗੱਲਬਾਤ ਅੱਜ ਦੀ ਹੈ ਨਾ, ਇਸ ਹਮੇਸ਼ਾ ਲਈ ਰਹਿਣੀ ਆ, ਰਹਿੰਦੀ ਦੁਨੀਆ ਤੱਕ, ਤੇ ਕੋਈ ਇੱਕ ਬੰਦਾ ਵੀ ਸੁਣੀ ਗਿਆ ਯਾਰ ਆਪਣਾ ਮਤਲਬ
ਮਿਸ਼ਨ ਹੋ ਗਿਆ,
ਮਿਸ਼ਨ ਸਕਸੈਸਫੁਲ,
ਮਿਸ਼ਨ ਸਕਸੈਸਫੁਲ ਨਹੀਂ, ਚਲੋ ਆਪਾਂ ਆਪਣਾ ਵੀ ਪ੍ਰੋਸੈਸ ਚੱਲ ਪੈਣਾ, ਆਪਣਾ ਵੀ ਪ੍ਰੋਸੈਸ ਚੱਲ ਪੈਣਾ,
ਤੁਹਾਨੂੰ ਮਿਲ ਕੇ ਸਾਡਾ ਵੀ ਪ੍ਰੋਸੈਸ ਸ਼ੁਰੂ ਹੋਇਆ ਵੀਰੇ।
ਨਹੀਂ ਨਹੀਂ ਬਾਈ ਧੰਨਵਾਦ, ਬਹੁਤ ਵਧੀਆ ਲੱਗਿਆ ਅੱਜ ਪਰਥ 'ਚ ਬੈਠੇ ਹਾਂ, ਅਤੇ ਆਪਣਾ ਮੈਨੂੰ ਉਮੀਦ ਨਹੀਂ ਸੀ, ਕਈ ਵਾਰੀ ਇਹੀ ਹੁੰਦਾ ਸੀ ਗਾਉਂਦੇ ਆ ਗਾ ਕੇ ਮੁੜ ਜਾਂਦੇ ਹਨ, ਅਤੇ ਇੰਨੇ ਵਧੀਆ ਲੋਕ ਤੁਸੀਂ ਵੀ ਐਫਰਟਸ ਕਰ ਰਹੇ ਹੋ, ਮੈਨੂੰ ਲੱਗਦਾ ਵੀ ਆਪਾਂ ਸਾਰੀ ਕੋਈ ਵੀ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਨਾ, ਆਪਦੇ ਤੌਰ 'ਤੇ ਮਤਲਬ ਹਿਊਮੈਨਿਟੀ ਲਈ ਲਾ ਲਓ, ਆਪਦੀ ਕੌਮ ਲਈ, ਆਪਦੇ ਕਿੱਤੇ ਲਈ ਆਪਾਂ ਕੰਮ ਕਰ ਰਹੇ ਹਾਂ ਸਾਰੇ ਲੋਕ, ਤੁਸੀਂ ਵੀ ਕਰ ਰਹੇ, ਤੁਸੀਂ ਵੀ ਵਧਾਈ ਦੇ ਪਾਤਰ ਹੋ ਜੀ।
ਧੰਨਵਾਦ ਵੀਰੇ, ਬਹੁਤ
ਧੰਨਵਾਦ, ਥੈਂਕ ਯੂ ਵੀਰੇ,
ਥੈਂਕ ਯੂ ਵੀਰੇ।